ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਹਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਮੈਂ ਆਪ ਸਭ ਸਰੋਤਿਆਂ ਦਾ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਦਿਲ ਵਾਲੀ ਗੱਲ ਹਰਮਨ ਰੇਡੀਓ ਨਾਲ ਜੁੜੇ ਹੋਏ ਹੋ, ਤੁਹਾਡਾ ਤਹਿ ਦਿਲੋਂ ਹਾਰਦਿਕ ਸਵਾਗਤ ਕਰਦਾ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ, ਠੀਕ ਠਾਕ ਹੋ ਜੀ? ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਚ ਹੋਵੋਗੇ ਤੇ ਖੁਸ਼ੀਆਂ ਕਿਹੜੇ ਮਾਣ ਰਹੇ ਹੋਵੋਗੇ। ਤੇ ਆਓ ਫਿਰ ਆਪਾਂ ਹੁਣ ਸਾਰੇ ਹੀ ਰਲ ਕੇ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਪ੍ਰੋਗਰਾਮ ਦਿਲ ਵਾਲੀ ਗੱਲ 2 ਘੰਟੇ ਚੱਲੇਗਾ ਤੇ ਖੂਬ ਗੱਲਾਂ ਹੋਣਗੀਆਂ ਅਮਰੀਕ ਸਿੰਘ ਫਲੋਰਾ ਨਾਲ, ਜਦੋਂ ਮੇਰੇ ਨਾਲ ਹੁਣ ਤੋਂ 1/2 ਘੰਟੇ ਬਾਅਦ ਜੁੜਨਗੇ ਔਰ ਉਨ੍ਹਾਂ ਕੋਲ ਵੀ ਕਾਫੀ ਗੱਲਾਂ ਜਮ੍ਹਾਂ ਹੋਈਆਂ ਪਈਆਂ ਨੇ ਕਿਉਂਕਿ ਪਿਛਲੇ ਹਫ਼ਤੇ ਉਹ ਗੈਰ ਹਾਜ਼ਰ ਸੀ। ਗਿਆਨੀ ਸੰਤੋਖ ਸਿੰਘ ਜੀ ਮੇਰਾ ਸਾਥ ਦੇ ਰਹੇ ਸੀ ਤੇ ਬਹੁਤ ਸਰੋਤਿਆਂ ਨੇ ਮਿਸ ਵੀ ਕੀਤਾ ਤੇ ਚਲੋ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਦੀਆਂ ਗੱਲਾਂ ਵੀ ਲੋਕੀ ਬਹੁਤ ਅਸੀਂ ਸਾਰੇ ਪਸੰਦ ਕਰਦੇ ਹਾਂ, ਉਨ੍ਹਾਂ ਨਾਲ ਵੀ ਗੱਲ ਕਰਕੇ ਮਜ਼ਾ ਆ ਜਾਂਦਾ। ਖੈਰ ਇਸ ਵੇਲੇ ਘੜੀ ਜਿਹੜੀ ਹੈ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਡੇ ਲਾਈਟ ਸੇਵਿੰਗ ਸਮਾਂ ਚੱਲ ਰਿਹਾ। ਸਿਡਨੀ, ਮੈਲਬਰਨ, ਕੈਨਬਰਾ, ਕੌਫ ਹਾਰਬਰ, ਹੋਬਾਰਟ ਦੇ ਵਿੱਚ 9:02 ਹੋਏ ਨੇ ਸੁਬਾਹ ਦੇ। ਸ਼ਨਿਚਰਵਾਰ ਚੜ ਚੁੱਕਾ, ਤਰੀਕ ਹੈ ਜੀ 8 ਦਸੰਬਰ 2018 ਤੇ ਹੁਣ ਐਡਲੇਡ ਦੇ ਵਿੱਚ ਇਸ ਵੇਲੇ ਸਮਾਂ ਹੈਗਾ 8:33 ਦਾ, ਬ੍ਰਿਸਬੇਨ ਦੇ ਵਿੱਚ 8:03, ਪਰਥ ਦੇ ਵਿੱਚ 6:03, ਵੱਡਾ ਤੜਕਾ ਇੰਡੀਆ ਦੇ ਵਿੱਚ 3:33, ਲੰਡਨ ਦੇ ਵਿੱਚ ਹਜੇ ਸ਼ੁੱਕਰਵਾਰ ਦੀ ਰਾਤ ਪਈ ਹੋਈ ਆ ਤੇ ਉਥੇ 10:03 ਹੋਏ ਨੇ, ਅੱਧੀ ਰਾਤ ਹੋਣ ਨੂੰ 2 ਘੰਟੇ ਬਾਕੀ ਆ। ਨਿਊਯਾਰਕ, ਟੋਰਾਂਟੋ ਦੇ ਵਿੱਚ ਸ਼ਾਮਾਂ ਦੇ 5:03 ਤੇ ਲਾਸ ਏਂਜਲਿਸ ਤੇ ਸਰੀ ਦੇ ਵਿੱਚ ਦੁਪਹਿਰ ਦੇ 2:03 ਹੋਏ ਨੇ। ਸੋ ਬਹੁਤ ਸਾਰੇ ਸੱਜਣ ਮਿੱਤਰ ਦੇਸ਼ ਵਿਦੇਸ਼ ਤੋਂ ਜੁੜਦੇ ਨੇ, ਉਨ੍ਹਾਂ ਦਾ ਸਵਾਗਤ ਹੈ ਜੀ ਜੀ ਆਇਆਂ ਨੂੰ। ਜਿੱਦਾਂ ਵੀ ਤੁਸੀਂ ਸੁਣਦੇ ਹੋ, ਚਾਹੇ ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਸੁਣ ਰਹੇ ਹੋ ਤਾਂ ਆਪਣਾ ਖਿਆਲ ਰੱਖਿਓ। ਅਗਰ ਤੁਸੀਂ ਡਰਾਈਵਿੰਗ ਕਰ ਰਹੇ ਹੋ ਤਾਂ ਮੈਸੇਜ ਨਾ ਭੇਜਣਾ ਜੀ, ਕੋਈ ਚੱਕਰ ਨਹੀਂ, ਤੁਹਾਡੀ ਹਾਜ਼ਰੀ ਲੱਗਦੀ ਰਹਿੰਦੀ ਆ। ਪਰ ਕਿਤੇ ਰੁਕ ਗਏ ਹੋ ਜਾਂ ਰੁਕਣ ਦੇ ਪਹਿਲਾਂ ਵੀ ਬਾਅਦ ਚ ਵੀ ਮੈਸੇਜ ਭੇਜ ਸਕਦੇ ਹੋ। ਕੰਮਾਂ ਕਾਰਾਂ ਤੇ ਹੋ, ਅਗਰ ਇੰਪਲੋਇਰ ਅਲਾਓ ਕਰਦਾ, ਕੰਮ ਅਲਾਓ ਕਰਦਾ ਤਾਂ ਮੈਸੇਜ ਭੇਜ ਦਿਓ, ਤੇ ਅਗਰ ਘਰ ਆ ਫਿਰ ਤਾਂ ਬਣਦਾ ਆ, ਫਿਰ ਨਹੀਂ ਕਹਿਣਾ ਨਾ ਭੇਜਿਓ। ਹਾਂ, ਅਗਰ ਘਰੋਂ ਡੰਡੇ ਪੈਣ ਦਾ ਖਤਰਾ ਆ ਫਿਰ ਬੇਸ਼ੱਕ ਨਾ ਭੇਜਿਓ, ਚੁੱਪ ਚਪੀਤੇ ਕੰਨਾਂ 'ਚ ਟੁੱਟੀਆਂ ਲਾ ਕੇ ਪ੍ਰੋਗਰਾਮ ਸੁਣ ਸਕਦੇ ਹੋ। ਸੋ 2 ਘੰਟੇ ਗੱਲਾਂ ਬਾਤਾਂ ਚੱਲਣਗੀਆਂ, ਮੌਸਮ ਦੀ ਜਾਣਕਾਰੀ ਵੀ ਹੋਵੇਗੀ, ਖ਼ਬਰਾਂ ਵੀ ਹੋਣਗੀਆਂ, ਸੋਹਣੇ ਸੋਹਣੇ ਗੀਤ, ਮਿੱਠੇ ਮਿੱਠੇ ਗੀਤ ਵੀ ਤੁਹਾਨੂੰ ਸੁਣਾਏ ਜਾਣਗੇ ਇਸ ਪ੍ਰੋਗਰਾਮ ਦੇ ਵਿੱਚ। ਸੁਨੇਹੇ ਆ ਗਏ ਨੇ, ਆ ਰਹੇ ਨੇ, ਉਹ ਵੀ ਆਪਾਂ ਸਾਰੇ ਸਾਂਝ ਪਾਵਾਂਗੇ। ਸ਼ਾਇਦ ਦਲਜੀਤ ਸਿੰਘ ਮਹਿਤਾ ਚੌਂਕ ਨੇ ਜਿਹੜਾ ਮੈਸੇਜ ਤੇ ਫੋਟੋ ਦੂਸਰੇ ਪਾਸੇ ਭੇਜਤੀ ਹੈ, ਦਲਜੀਤ ਭਾਜੀ ਭੇਜਿਓ ਜ਼ਰਾ ਇਧਰ ਪ੍ਰੋਗਰਾਮ ਦੇ ਵਿੱਚ, ਸ਼ਾਇਦ ਟੈਲੀਗ੍ਰਾਮ ਰਾਹੀਂ ਦੂਜੇ ਪਾਸੇ ਆ ਗਏ। ਖੈਰ ਕੋਈ ਗੱਲ ਨਹੀਂ, ਉਨ੍ਹਾਂ ਦੀ ਹਾਜ਼ਰੀ ਵੈਸੇ ਲੱਗ ਚੁੱਕੀ ਹੈ, ਕਈ ਵਾਰੀ ਮੈਨੂੰ ਔਖਾ ਹੋ ਜਾਂਦਾ ਪਰਸਨਲ ਜਿਹੜਾ ਕੰਟੈਕਟ ਜਾਂ ਫੇਸਬੁੱਕ ਤੇ ਕਈ ਸੱਜਣ ਮੈਸੇਜ ਭੇਜ ਦਿੰਦੇ ਨੇ, ਉਨ੍ਹਾਂ ਦਾ ਮੈਸੇਜ ਹੈ ਕਿ ਖੁਸ਼ੀ ਉਨਕੋ ਨਹੀਂ ਮਿਲਤੀ ਜੋ ਆਪਣੀ ਸ਼ਰਤੋਂ ਪੇ ਜ਼ਿੰਦਗੀ ਜੀਆ ਕਰਤੇ ਹੈ। खुशी उनको मिलती है जो दूसरों की खुशी के लिए अपनी शर्तें बदल लिया करते हैं। क्या बात है, बहुत सोना मैसेज है जी, शुक्रिया। सत्ती जी की हाल चाल ठीक ठाक हूं, कॉफ सार्बर तो शामिल हुए ने। सो दोस्तो प्रोग्राम दे शुरुआत दे विच ना अज तुहानू एक मिठा जिहा गीत सुनाउणा। अज वैसे गीत सारे वधिया सुनाउणे आ, हमेशा वैसे कोशिश करी दी आ, पर मिठा जिहा गीत सुनाउणा नाल विचार भी पेश करना कि असल दे विच जिहड़ा संगीत है जो असीं सुणदे आ उस दा की प्रभाव है, साडे ते की प्रभाव हुंदा है, ते किहो जिहा सानूं प्रभाव लैणा चाहीदा। तुसीं आम नोट कीता होणा कि अजकल जो गीत संगीत चल रहा बड़ा ही वायलेंट चल रहा, बड़ा ही तंबड़ तसीए वाला जिन्हों देसी भाषा च भी असीं कह दिंदे आ ओह चल रहा, जिस दे नाल साडियां जिहड़ियां कामनावां आ साडे विच काम बिरती आ ओह ज्यादा वधदी आ, मोह लोभ हंकार क्रोध ਇਹ ਪੰਜੇ ਜਿਹੜੀਆਂ ਅਲਾਮਤਾਂ ਹੈ ਜਿਹਦਾ ਤੋਂ ਅਸੀਂ ਕੰਟਰੋਲ ਕਰਨਾ ਹੈ ਉਸ ਨੂੰ ਇਹ ਬੜਾਵਾ ਦੇ ਰਿਹਾ ਕਿਸੇ ਨਾ ਕਿਸੇ ਤਰੀਕੇ ਨਾਲ। ਕਾਫੀ ਹੱਦ ਤੱਕ 70-80% ਜਿਹੜਾ ਮਿਊਜ਼ਿਕ ਆ ਰਿਹਾ ਸੰਗੀਤ ਆ ਰਿਹਾ ਉਹ ਇਸੇ ਤਰ੍ਹਾਂ ਦਾ ਆ ਰਿਹਾ, ਪਰ ਇੱਕ ਟਾਈਮ ਸੀਗਾ ਇੱਕ ਸਮਾਂ ਸੀ ਜਦੋਂ ਇਹ ਸੰਗੀਤ ਦੀ ਕਾਢ ਜਿਹੜੀ ਹੈ ਖੋਜ ਕੁਦਰਤ ਦੇ ਵਿੱਚੋਂ, ਚਿੜੀਆਂ ਦੀ ਚਹਿਕ ਚਹਿਕ ਦੇ ਵਿੱਚੋਂ, ਬੱਦਲਾਂ ਦੀ ਗਰਜਨ ਦੇ ਵਿੱਚੋਂ, ਮੀਂਹ ਦੀਆਂ ਕਿਣੀਆਂ ਦੇ ਵਿੱਚੋਂ ਤੇ ਪਾਣੀ ਦੇ ਫਲੋ ਦੇ ਵਿੱਚੋਂ, ਹਵਾ ਪੱਤੇ ਦਰਖਤ ਜਾਨਵਰ ਬੰਦੇ ਆਪ ਇਹਨਾਂ ਦੇ ਵਿੱਚੋਂ ਇਹ ਸੰਗੀਤ ਦੀ ਉਤਪਤੀ ਹੋਈ। ਪਰ ਉਸ ਤੋਂ ਵੀ ਪਹਿਲਾਂ ਜੋ ਅੰਦਰ ਅਨਹਦ ਸੰਗੀਤ ਚੱਲਦਾ, ਧੁਨਾਂ ਚੱਲਦੀਆਂ ਨੇ, ਉਸ ਨੂੰ ਮਨੁੱਖ ਨੇ ਬਾਹਰ ਸਾਜ਼ਾਂ ਰਾਹੀਂ ਆਵਾਜ਼ਾਂ ਰਾਹੀਂ ਪੇਸ਼ ਕੀਤਾ ਤੇ ਇੰਨਾ ਕੁ ਪਵਿੱਤਰ ਮੰਨਿਆ ਜਾਂਦਾ ਸੀ। ਸੁਰ ਬਣੇ, 7 ਸੁਰ ਬਣਾਏ ਗਏ, ਉਨ੍ਹਾਂ ਦੀ ਖੋਜ ਕੀਤੀ, ਬਣਾਏ ਨਹੀਂ ਗਏ, ਉਹ ਸੀਗੇ ਹੈਗੇ ਪਹਿਲਾਂ ਹੀ ਆ, ਪਰ ਖੋਜ ਕੀਤੀ ਗਈ। ਮਨੁੱਖ ਨੂੰ ਪਰਮਾਤਮਾ ਨੇ ਬੁੱਧੀ ਬਖਸ਼ੀ, ਸੋਝੀ ਬਖਸ਼ੀ, ਮਤ ਬਖਸ਼ੀ ਕਿ ਇਲਾਹੀ ਸੰਗੀਤ ਜਿਹੜੀਆਂ ਧੁਨਾਂ ਚੱਲ ਰਹੀਆਂ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਸਾਰੀ ਸ੍ਰਿਸ਼ਟੀ ਦੇ ਵਿੱਚ, ਬ੍ਰਹਿਮੰਡ ਦੇ ਵਿੱਚ, ਉਸ ਨੂੰ ਸੁਣਾਇਆ ਬੰਦੇ ਨੂੰ, ਫਿਰ ਬੰਦੇ ਨੂੰ ਇੰਨੀ ਸ਼ਕਤੀ ਦਿੱਤੀ ਕਿ ਉਨ੍ਹਾਂ ਸੰਗੀਤਕ ਧੁਨਾਂ ਨੂੰ ਉਨ੍ਹਾਂ ਸਾਜ਼ਾਂ ਰਾਹੀਂ ਕੱਢਿਆ ਜਾਵੇ, ਆਵਾਜ਼ਾਂ ਰਾਹੀਂ ਕੱਢਿਆ ਜਾਵੇ। ਸੋ ਇੰਨੀ ਪਵਿੱਤਰਤਾ ਸੰਗੀਤ ਦੀ ਸੀਗੀ। ਔਰ ਕਾਫੀ ਦੇਰ ਤੱਕ, ਹੁਣ ਤੱਕ ਵੀ ਕਈ ਦੇਸ਼ਾਂ ਦੇ ਵਿੱਚ ਜਿਹੜਾ ਸੰਗੀਤ ਨੂੰ ਹੈ ਸਿਰਫ ਪਰਮਾਤਮਾ ਦੇ ਗਾਇਨ ਦੇ ਲਈ ਹੀ ਵਰਤਿਆ ਗਿਆ। ਜਦੋਂ ਕੋਈ ਨੋਰਮਲ ਗੀਤ ਗਾਉਂਦਾ ਸੀ ਜਾਂ ਮਤਲਬ ਆਮ ਜਿਹੜੇ ਗੀਤ ਹੈ, ਲੋਕ ਤੱਤ ਜਿਹੜੇ ਗਾਏ ਜਾਂਦੇ ਸੀ, ਲੋਕ ਗਥਾਵਾਂ ਗਾਈਆਂ ਜਾਂਦੀਆਂ ਸੀ, ਵਾਰਾਂ ਗਾਈਆਂ ਜਾਂਦੀਆਂ ਸੀ, ਪਰ ਫਿਰ ਅੱਤ ਹੋਣੀ ਸ਼ੁਰੂ ਹੋਈ ਜਦੋਂ ਰਲਗੱਡ ਹੋਏ ਸੱਭਿਆਚਾਰ ਕਈ ਤੇ ਉਨ੍ਹਾਂ ਨੇ ਖਰਾਬਾ ਕੀਤਾ। ਪੰਜਾਬੀਆਂ ਦੇ ਵਿਚੋਂ ਵੀ ਕਈ ਸਿੰਗਰਾਂ ਨੇ ਜਿਹੜੀ ਆ ਬਹੁਤ ਅੱਤ ਕਰਾਈ, ਚੱਕ ਲਓ, ਧਰ ਲਓ, ਮਾਰ ਲਓ, ਏ ਰਿਸ਼ਤਿਆਂ ਦਾ ਘਾਣ ਕੀਤਾ ਉਨ੍ਹਾਂ ਗਾਇਕਾਂ ਨੇ ਤੇ ਸਰਕਾਰਾਂ ਨੇ ਉਨ੍ਹਾਂ ਨੂੰ ਇਨਾਮ ਵੀ ਦਿੱਤੇ, ਉਨ੍ਹਾਂ ਨੂੰ ਪ੍ਰੋਟੈਕਸ਼ਨ ਵੀ ਦਿੱਤੀ। ਸੋ ਇਸ ਤਰ੍ਹਾਂ ਜਿਹੜਾ ਨਿਘਾਰ ਸਾਡੀ ਸੋਸਾਇਟੀ ਵਿਚ, ਖਾਸ ਕਰਕੇ ਪੰਜਾਬੀ ਸਿੱਖ ਸੋਸਾਇਟੀ ਦੇ ਵਿਚ ਲਿਆਉਣ ਦੀ ਕੋਸ਼ਿਸ਼ ਜਾਰੀ ਆ, ਹਜੇ ਵੀ ਜਾਰੀ ਆ। ਪਰ ਇਕ ਟਾਈਮ ਸੀ ਜਦੋਂ ਬਾਬਾ ਨਾਨਕ ਤੋਂ ਲੈ ਕੇ ਸਾਰੇ ਪਾਤਸ਼ਾਹ ਗੁਰੂ ਸਾਡੇ ਇਕ ਸਾਨੂੰ ਇਹੋ ਜਿਹਾ ਇਲਾਹੀ ਕੀਰਤਨ, ਇਹੋ ਜਿਹਾ ਇਲਾਹੀ ਸੰਗੀਤ ਨਾਲ ਜੋੜ ਕੇ ਗਏ ਸੀ ਕਿ ਇਹਨਾਂ ਜਿਹੜੇ ਆ ਲੱਚਰ ਗੀਤ ਨੇ ਜਾਂ ਨੋਰਮਲ ਗੀਤ, ਇਹਨਾਂ ਦੇ ਬਾਰੇ ਤਾਂ ਕੋਈ ਸੋਚ ਵੀ ਨਹੀਂ ਸਕਦਾ। ਹੁਣ ਲੋਕ ਤੱਤਾਂ ਦੀ ਗੱਲ ਕਰ ਲਓ ਕਿ ਲੋਕ ਤੱਤ ਜਿਹੜੇ ਨੇ, ਧਾਰਨਾਵਾਂ ਨੇ, ਉਹ ਸਿੰਪਲ ਧਾਰਨਾਵਾਂ ਨੇ। ਹੁਣ ਇਹਨਾਂ ਤੋਂ ਵੀ ਬਹੁਤ ਹੀ ਸੁਧਰਿਆ ਵਰਜਨ, ਜਿਹੜਾ ਸੁਧਰਿਆ ਰੂਪ, ਬਹੁਤ ਹੀ ਮਤਲਬ ਵਧੀਆ ਦਰਜੇ ਦਾ ਗੁਰਬਾਣੀ ਹੈ। ਗੁਰਬਾਣੀ ਨੂੰ ਛੱਡ ਕੇ ਅਸੀਂ ਹੋਰ ਡੈਲਿਊਟਿਡ ਗੀਤ ਸੁਣਨਾ ਪਸੰਦ ਕਰਦੇ ਹਾਂ, ਗੁਰਬਾਣੀ ਨਹੀਂ ਸੁਣਨਾ ਪਸੰਦ ਕਰਦੇ, ਅਸੀਂ ਧਾਰਨਾਵਾਂ ਸੁਣਨੀਆਂ ਪਸੰਦ ਕਰਦੇ ਹਾਂ। ਫਿਰ ਅਸੀਂ ਸ਼ਾਂਤ ਕਰਨ ਵਾਲਾ ਸ਼ਬਦ ਨਹੀਂ ਸੁਣਨਾ ਚਾਹੁੰਦੇ ਜਿਹੜਾ ਸਾਨੂੰ ਸ਼ਾਂਤੀ ਦੇਵੇ, ਉਹਨਾਂ ਨੂੰ ਇਹ ਤਾਂ ਬਹੁਤ ਬੋਰਿੰਗ ਹੈ, ਇਹ ਤਾਂ ਸਲੋਅ ਹੈ, ਇਹ ਤਾਂ ਨੀਂਦ ਆ ਜਾਂਦੀ ਇਹਦੇ ਨਾਲ। ਭਲੇ ਮਨਸੋ ਨੀਂਦ ਨਹੀਂ ਆਉਂਦੀ, ਤੁਹਾਡੀ ਸਟ੍ਰੈਸ ਦੂਰ ਹੁੰਦੀ ਹੈ। ਆਪਾਂ ਇਹ ਫੈਕਟ ਹੈ ਕਿ ਜਦੋਂ ਬੰਦੇ ਦੀ ਸਟ੍ਰੈਸ ਦੂਰ ਹੁੰਦੀ ਹੈ ਨਾ, ਉਹਨੂੰ ਨੀਂਦ ਆਉਂਦੀ ਹੈ। ਫਿਰ ਮਸਲਾ ਤਾਂ ਨੀਂਦ ਲਿਆਉਣ ਦਾ ਹੈ, ਸਟ੍ਰੈਸ ਤਾਂ ਹੁੰਦੀ ਹੈ ਕਿਉਂਕਿ ਨੀਂਦ ਨਹੀਂ ਆਉਂਦੀ ਹੁੰਦੀ। ਤੁਸੀਂ ਨੋਟ ਕਰੋਗੇ ਕਿ ਤੁਸੀਂ ਮਸਾਜ ਕਰਾਉਂਦੇ ਹੋ ਜਾਂ ਸਪਾ ਦੇ ਵਿੱਚ ਜਾਂਦੇ ਹੋ, ਤੁਹਾਨੂੰ ਕੋਈ ਡਾਕਟਰ ਕਹਿੰਦਾ ਤੁਸੀਂ ਸਵਿਮਿੰਗ ਕਰੋ, ਸਪਾ ਚ ਜਾਓ, ਗਰਮ ਪਾਣੀ ਚ ਨਹਾਓ, ਮਸਾਜ ਕਰਾਓ, ਉੱਥੇ ਉਹ ਤੋਂ ਬਾਅਦ ਕੀ ਹੁੰਦਾ, ਸਰੀਰ ਤੁਹਾਡਾ ਥੱਕ ਜਾਂਦਾ, ਟੁੱਟ ਜਾਂਦਾ, ਫਿਰ ਕੀ ਹੁੰਦਾ, ਨੀਂਦ ਆਉਂਦੀ ਹੈ, ਤੁਹਾਡੀ ਸਟ੍ਰੈਸ ਨਿਕਲ ਜਾਂਦੀ ਹੈ। ਸੋ ਇੰਨਾ ਕੁਛ ਕਰਾਉਣ ਦੇ ਨਾਲੋਂ ਜੇ ਗੁਰਬਾਣੀ ਸੁਣ ਕੇ ਤੁਹਾਨੂੰ ਨੀਂਦ ਆਉਂਦੀ ਹੈ, ਵੱਡੇ ਭਾਗ ਨੇ ਸਾਡੇ, ਸੋ ਇਹ ਕੋਈ ਨੈਗੇਟਿਵ ਚੀਜ਼ ਨਹੀਂ ਹੈਗੀ। ਸੋ ਸੰਗੀਤ ਦੀ ਬੜੀ ਵੱਡੀ ਮਤਲਬ ਦੇਣ ਹੈ, ਅਸੀਂ ਇਸ ਦੇ ਨਾਲ ਆਪਣੇ ਆਪ ਨੂੰ ਰੂਹ ਦੇ ਨਾਲ ਜੋੜ ਸਕਦੇ, ਕਿਉਂਕਿ ਇਹ ਜਿਹੜੀਆਂ ਬਾਹਰ ਤੋਂ ਨਾ ਚੱਲਦੀਆਂ ਸਾਡੇ ਅੰਦਰ ਵੀ ਚੱਲ ਰਹੀਆਂ ਅਸਲ ਦੇ ਵਿਚ। ਹੁਣ ਮੈਂ ਇਕ ਸ਼ਬਦ ਤੁਹਾਡੇ ਸਾਹਮਣੇ, ਇਕ ਸ਼ਬਦ ਦੀ ਇਕ ਪੰਕਤੀ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ। ਇਹ ਰਾਗ ਮਲਹਾਰ ਦੇ ਵਿਚ ਪੰਜਵੇਂ ਪਾਤਸ਼ਾਹ ਨੇ ਅੰਗ 1271 ਉੱਤੇ ਦਰਜ ਕੀਤਾ ਸੀ। ਇਹਦੀ ਜਿਹੜੀ ਟੇਕ ਹੈ ਉਹ ਟੇਕ ਇਹ ਹੈ ਕਿ ਗੁਰਮਨਾਰ ਪ੍ਰਿਯ ਦਿਆਰ ਸਿਉ ਰੰਗ ਕੀਆ, ਕੀਨੋ ਰੀ ਸਗਲ ਸਿੰਗਾਰ ਤਜਿਓ ਰੀ ਸਗਲ ਵਿਕਾਰ ਧਾਵ ਤੋਂ ਅਸਥਿਰ ਥੀਆ। ਕਿ ਮੈਂ ਗੁਰ ਦੇ ਨਾਲ ਗੁਰੂ ਦੇ ਨਾਲ ਪਿਆਰ ਪਾਇਆ, ਸਾਰੇ ਸਿੰਗਾਰ ਕੀਤੇ ਤੇ ਸਾਰੇ ਉਹ ਕਰਕੇ ਤਾਂ ਉਹਦੇ ਨਾਲ ਰਲੀ ਹੈ, ਤੇ ਮੈਂ ਆਪਣੇ ਸਾਰੇ ਵਿਕਾਰ ਛੱਡ ਦਿੱਤੇ ਆ, ਮੇਰਾ ਧਾਵ ਤੋਂ ਅਸਥਿਰ ਥੀਆ, ਜਿਹੜਾ ਮਨ ਮੇਰਾ ਜਿਹੜਾ ਬਾਹਰ ਭੱਜਿਆ ਫਿਰਦਾ ਸੀ ਉਹ ਹੁਣ ਸਟੇਬਲ ਹੋ ਗਿਆ ਹੈ। ਕਹਿੰਦੇ ਉਹ ਕਿੱਦਾਂ ਹੋਇਆ, ਐਸੇ ਰੇ ਮਨ ਪਾਇਕ ਹੈ ਆਪ ਗਵਾਇਕ ਹੈ ਕਰ ਸਾਧਨ ਸਿਉ ਸੰਗ। ਕਹਿੰਦੇ ਕਿ ਏਦਾਂ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਏਦਾਂ ਮੈਂ ਮਨ ਦੇ ਵਿਚ ਪਾਇਆ ਉਹਨੂੰ, ਆਪ ਗਵਾਇਆ, ਜਦੋਂ ਆਪ ਗਵਾਇਆ ਤਾਂ ਮਨ ਦੇ ਵਿਚ ਹੀ ਪਾ ਲਿਆ, ਕਰ ਸਾਧਨ ਸਿਉ ਸੰਗ। ਸਾਧਨ ਮਤਲਬ ਜਿਹੜਾ ਪਰਮਾਤਮਾ ਆ ਉਹ ਧਨ, ਉਹਦੇ ਨਾਲ ਮੇਰਾ ਸੰਗ ਹੋ ਗਿਆ। ਕਿੱਦਾਂ, ਬਾਜੇ ਬਜੇ ਮਰਦੰਗ ਅਨਾਹਦ ਕੋਕਿਲਾਰੀ ਰਾਮ ਨਾਮ ਬੋਲੇ ਮਧੁਰ ਬੈਣ ਅਤ ਸੁਈਆ। ਹੁਣ ਉਹ ਜਦੋਂ ਮੇਰਾ ਸੰਗ ਹੋਇਆ ਨਾ, ਉਹ ਜਿਹੜਾ ਮਰਦੰਗ ਵੱਜ ਰਿਹਾ ਸੀ, ਅਨਹਦ ਕੋਇਲ ਵਾਂਗਰ ਮੈਂ ਗਾ ਰਹੀ ਸੀ, ਰਾਮ ਨਾਮ ਬੋਲ ਰਹੀ ਸੀ, ਮਧੁਰ ਮੇਰੀ ਆਵਾਜ਼ ਸੀ, ਤੇ ਇਸ ਤਰ੍ਹਾਂ ਅੱਤ ਸੂਈ ਆ, ਅੱਤ ਸੋਹਣੀ ਮੇਰੀਆਂ ਧੁਨਾਂ ਹੋ ਗਈਆਂ ਮੇਰੇ ਅੰਦਰ, ਤਾਂ ਮੈਂ ਪਰਮਾਤਮਾ ਨੂੰ ਪਾ ਲਿਆ। ਸੋ ਅਸੀਂ ਮਿੱਠਾ ਬੋਲਣਾ, ਫਿੱਕਾ ਨਹੀਂ ਬੋਲਣਾ, ਸੁਣਨਾ ਵੀ ਵਧੀਆ ਆ। ਸੋ ਇਹ ਸਾਡਾ ਜਿਹੜਾ ਨਿਸ਼ਾਨਾ ਹੋਣਾ ਚਾਹੀਦਾ, ਤੇ ਕੋਸ਼ਿਸ਼ ਕਰ ਰਹੇ ਹਾਂ ਜੀ ਅਸੀਂ ਇਸ ਰੇਡੀਓ ਦੇ ਜ਼ਰੀਏ ਵੀ ਵਧੀਆ ਵਧੀਆ ਤੁਹਾਨੂੰ ਗੀਤ ਸੁਣਾਇਆ ਕਰੀਏ, ਪਰ ਗੁਰਬਾਣੀ ਵਿਚਾਰ ਪ੍ਰੋਗਰਾਮ ਜਿਹੜਾ ਸਵੇਰੇ 3 ਘੰਟੇ ਚੱਲਦਾ, ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਸੰਚਾਲਨ ਕਰਦੇ ਨੇ, ਉਹਦੇ ਵਿਚ ਬੜੇ ਮਧੁਰ ਸ਼ਬਦ ਰਾਗਾਂ ਦੇ ਵਿਚ ਕੋਸ਼ਿਸ਼ ਕਰੀ ਦੀ ਆ ਤੁਹਾਡੇ ਨਾਲ ਸਾਂਝ ਪਾਉਣ ਦੀ, ਨਾਲ ਵਿਆਖਿਆ ਵੀ। ਸੋ ਅਸੀਂ ਸਲੋਲੀ ਸਲੋਲੀ ਕਰ ਰਹੇ ਹਾਂ, ਇੱਧਰ ਨੂੰ ਟਰੈਵਲ ਕਰ ਰਹੇ ਹਾਂ, ਤੇ ਤੁਸੀਂ ਵੀ ਅਸੀਂ ਵੀ ਉਹਦੇ ਵਿਚ, ਮੈਂ ਵੀ ਆ ਜਾਂਦਾ ਕਿ ਆਪਾਂ ਜਿਹੜੀ ਇਹ ਮਾਰ ਧਾੜ ਵਾਲਾ ਟੌਪਿਕ ਛੱਡ ਕੇ, ਮਨੋਵਸਥਾ ਛੱਡ ਕੇ, ਆਪਣੇ ਅੰਦਰ ਵੱਲ ਨੂੰ, ਸਥਿਰਤਾ ਵੱਲ ਨੂੰ, ਧਾਵ ਤੋਂ ਅਸਥਿਰ ਥੀਆ, ਜਿਹੜਾ ਧਾਵ ਰਿਹਾ ਬਾਹਰ ਨੂੰ ਭੱਜ ਰਿਹਾ ਮਨ, ਉਹਨੂੰ ਸਟੇਬਲ ਕਰੀਏ। ਸਟੇਬਲ ਕਰਕੇ ਫਿਰ ਦੇਖਿਓ ਤੁਸੀਂ ਕਿੱਦਾਂ ਸਾਰਿਆਂ ਦੀਆਂ ਤਰੱਕੀਆਂ ਹੁੰਦੀਆਂ ਨੇ, ਤੁਸੀਂ ਵਧੀਆ ਡਿਸੀਜਨ ਲੈ ਸਕਦੇ ਹੋ ਔਖੇ ਵੇਲੇ, ਤੁਸੀਂ ਸੋਲਿਡ ਹੋਵੋਗੇ, ਤੁਸੀਂ ਤਾਕਤਵਰ ਹੋਵੋਗੇ, ਤੁਹਾਨੂੰ ਤਾਕਤ ਮਿਲੂਗੀ, ਅਗੰਮੀ ਤਾਕਤ ਮਿਲੂਗੀ। ਸੋ ਜਦੋਂ ਉਹ ਜ਼ਮਾਨਾ ਸੀ ਜਦੋਂ ਪੰਜਾਬੀ ਸੰਗੀਤ ਦੇ ਵਿਚ ਮਾਰ ਧਾੜ ਦਾ ਵਿਸ਼ਾ ਚੱਲ ਰਿਹਾ ਸੀ, ਮਾਰ ਧਾੜ ਚੱਲ ਰਹੀ ਸੀ, ਚੱਕ ਲਓ ਰੱਖ ਲਓ ਚੱਲ ਰਹੀ ਸੀ, ਸੋਸਾਇਟੀ ਨੂੰ ਖਰਾਬ ਕੀਤਾ ਜਾ ਰਿਹਾ ਸੀ, ਉਹਨਾਂ ਦੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਵਾਸ਼ਨਾਵਾਂ ਨੂੰ ਭੜਕਾਇਆ ਜਾ ਰਿਹਾ ਸੀ, ਤਾਂ ਉਦੋਂ ਸੁਰਜੀਤ ਬਿੰਦਰਖੀ ਨੇ ਇੱਕ ਗੀਤ ਗਾਇਆ ਸੀ, ਮਿੱਠਾ ਕੋਈ ਗੀਤ ਦੂਸਰਾ, ਤੇ ਉਹ ਗੀਤ ਮੈਨੂੰ ਬੜਾ ਪਿਆਰਾ ਲੱਗਦਾ, ਤੇ ਮੈਨੂੰ ਲੱਗਦਾ ਕਿ ਉਸ ਕਲਾਸ ਦੇ ਵਿੱਚੋਂ ਇਹ ਗੀਤ ਬੜਾ ਪੁਰਾਣਾ ਵਧੀਆ ਆ। ਸੋ ਮੈਨੂੰ ਲੱਗਦਾ ਕਿ ਤੁਸੀਂ ਵੀ ਇਸ ਗੀਤ ਨੂੰ ਪਸੰਦ ਕਰੋਗੇ ਔਰ ਮੇਰੀਆਂ ਭਾਵਨਾਵਾਂ ਨਾਲ ਤੁਸੀਂ ਵੀ ਸਹਿਮਤ ਹੋਵੋਗੇ ਕਿ ਇੱਕ ਟਾਈਮ ਜਦੋਂ ਵਾਇਲੈਂਸ ਸੀ ਮਿਊਜ਼ਿਕ ਦੇ ਵਿੱਚ, ਤਾਂ ਉਦੋਂ ਇਹ ਗੀਤ ਬੜਾ ਹੀ ਸਾਰਥਕ ਸਿੱਧ ਹੋਇਆ।
ਸੁਣ ਕੇ ਸੁਣਾਵਾਂ ਬੱਲੀਆ ਸੱਚੀ ਗੱਲ ਖੋਲ ਕੇ ਸੁਣਾਵਾਂ ਬੱਲੀਆ ਭਾਂਡੇ ਭੰਨ ਜਦੋਂ ਦਾ ਸੰਗੀਤ ਚੱਲਿਆ ਸਾਰਿਆਂ ਦੇ ਗੋਡੇ ਮੁੰਡੇ ਇੰਜ ਹਿੱਲਦੇ ਹੋ ਜਿਵੇਂ ਢਿੱਲੇ ਮੰਜੀਆਂ ਦੇ ਪਾਵੇ ਹਿੱਲਦੇ ਸਾਰਿਆਂ ਦੇ ਗੋਡੇ ਮੁੰਡੇ ਇੰਜ ਹਿੱਲਦੇ ਜਿਵੇਂ ਢਿੱਲੇ ਮੰਜੀਆਂ ਦੇ ਪਾਵੇ ਹਿੱਲਦੇ ਲਾਉਂਦਾ ਅੱਡੋ ਲੈਚਿਆਂ ਦੀ ਨਾ ਇੱਕ ਵਾਰੀ ਗੀਤਾਂ ਦੀ ਭਜਾਈ ਫਿਰਦੇ ਕੁੜੀਆਂ ਦੇ ਪਿੱਛੇ ਮੁੰਡੇ ਲਾਈ ਫਿਰਦੇ ਬੱਚੇ ਕੱਟੇ ਗੀਤਾਂ ਦੀ ਭਜਾਈ ਫਿਰਦੇ ਕੁੜੀਆਂ ਦੇ ਪਿੱਛੇ ਮੁੰਡੇ ਲਾਈ ਫਿਰਦੇ ਟੱਬਰਾਂ ਦੇ ਵਿੱਚ ਬਹਿ ਕੇ ਹਰ ਕੋਈ ਸੁਣੇ ਟੱਬਰਾਂ ਦੇ ਵਿੱਚ ਬਹਿ ਕੇ ਹਰ ਕੋਈ ਸੁਣੇ ਐਸਾ ਗੀਤ ਚਾਹੀਦਾ ਚੱਕਤਾਰ ਵਾਲੇ ਗੀਤ ਸੁਣ ਸੁਣ ਕੇ ਚਿੱਤ ਅੱਗ ਹੈ ਗਿਆ ਚੱਕਤਾਰ ਵਾਲੇ ਗੀਤ
ਤੂੰ ਸੋਲਾ ਨੇ ਠੀਕ ਆ ਹੁਣ ਤੂੰ ਇਹ ਦੱਸ ਗੀਤ ਹੋਵੇ ਕਿਹੋ ਜਿਹਾ
ਹਾਂਜੀ ਚਲਾ ਸੁਣ ਕੇ ਗੀਤ ਹੋਵੇ ਪੁੰਨਿਆਂ ਦੀ ਰਾਤ ਵਰਗਾ ਨੰਨੇ ਮੁੰਨੇ ਬੱਚਿਆਂ ਦੀ ਚਾਤ ਵਰਗਾ ਬੱਚਿਆਂ ਦੀ ਚਾਤ ਵਾਰੀਗਾ ਪੀਰਾਂ ਦੇ ਫਕੀਰਾਂ ਦੀ ਦੁਆ ਵਾਰੀਗਾ ਪੀਰਾਂ ਦੇ ਫਕੀਰਾਂ ਦੀ ਦੁਆ ਵਾਰੀਗਾ ਅੱਲੜਾਂ ਦੀ ਹੋਵੇ ਜੋਹੀਆਂ ਵਾਰੀਗਾ ਚੰਨ ਵਾਂਗੂ ਚਮਕ ਦੇ ਗੀਤਾਂ ਤੇ ਕੀ ਮਿੱਤਰੋਗ ਰਹਿਣ ਛਾੜਿਆ ਚੰਨ ਵਾਂਗੂ ਚਮਕ ਦੇ ਗੀਤਾਂ ਤੇ ਕੀ ਮਿੱਤਰੋਗ ਰਹਿਣ ਛਾੜਿਆ ਚੱਕਤਾਰ ਵਾਲੇ ਗੀਤ ਸੁਣ ਸੁਣ ਕੇ ਚਿੱਤ ਅੱਗ ਹੈ ਗਿਆ ਸੁਣ ਸੁਣ ਕੇ ਚਿੱਤ ਅੱਗ ਹੈ ਗਿਆ ਚੂੜੇ ਵਾਲੀ ਦੇ ਸੰਦੂਰ ਵਾਰੀਗਾ ਗੀਤ ਹੋਵੇ ਸਗਰਾਂ ਦੀ ਚੱਗ ਵਾਰੀਗਾ ਗੀਤ ਹੋਵੇ ਸਗਰਾਂ ਦੀ ਚੱਗ ਵਾਰੀਗਾ ਹੋਵੇ ਜਾਂ ਪੰਜਾਬੀਆਂ ਦੀ ਪੱਗ ਵਾਰੀਗਾ ਕੱਚੇ ਪਿੱਲੇ ਗੀਤਾਂ ਵਾਲਾ ਸੰਦੂਸ਼ ਮਛੇਰ ਨੂੰ ਚੋਰਾ ਖਾ ਗਿਆ ਕੱਚੇ ਪਿੱਲੇ ਗੀਤਾਂ ਵਾਲਾ ਸੰਦੂਸ਼ ਮਛੇਰ ਨੂੰ ਚੋਰਾ ਖਾ ਗਿਆ ਮਿੱਠੇ ਗੀਤਾਂ ਵਾਂਗੂ ਮਿੱਠੇ ਮੇਰੇ ਮਿੱਤਰਾ ਮਿੱਠਾ ਗੀਤ ਕੋਈ ਸੁਣਾ ਮਿੱਠੇ ਗੀਤਾਂ ਵਾਂਗੂ ਮਿੱਠੇ ਮੇਰੇ ਮਿੱਤਰਾ ਮਿੱਠਾ ਗੀਤ ਕੋਈ ਸੁਣਾ ਮਿੱਠੇ ਗੀਤਾਂ ਵਾਂਗੂ ਮਿੱਠੇ ਮੇਰੇ ਮਿੱਤਰਾ ਮਿੱਠਾ ਗੀਤ ਕੋਈ ਸੁਣਾ
ਬਾਤ ਹੀ ਹੈ ਸਰੰਗੀ ਦੇਖੋ ਕਿਆ ਵਧੀਆ ਵੱਜ ਰਹੀ ਹੈ ਤੇ ਬਹੁਤ ਸਾਰੇ ਸਾਡੇ ਮਿੱਠੇ ਸੱਜਣ ਸਾਡੇ ਨਾਲ ਜੁੜ ਰਹੇ ਨੇ। ਜਗਿੰਦਰ ਸੋਈ ਸਾਹਿਬ ਜਗਰਾਓਂ ਵਾਲੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਬਹੁਤ ਸੋਹਣਾ ਸੌਂਗ ਸੀ, ਸ਼ੁਕਰੀਆ ਜੀ। ਤੇ ਸਾਡੇ ਨਾਲ ਕੁਲਵਿੰਦਰ ਸਿੰਘ ਜਗਰਾਓਂ ਵਾਲੇ, ਉਹ ਗ੍ਰਿਫਤ ਪਹੁੰਚੇ ਹੋਏ ਨੇ ਤੇ ਉਨ੍ਹਾਂ ਦੀ ਫੋਨ ਤੇ ਗੱਲ ਹੋਈ ਸੀ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਤੋਂ ਪਹਿਲਾਂ। ਤੇ ਨਿਊ ਕਾਸਲ ਦੇ ਵਿਚ ਗੁਰੂ ਘਰ ਦੀ ਉਸਾਰੀ ਸ਼ੁਰੂ ਹੋ ਚੁੱਕੀ ਆ, ਉਸ ਸਬੰਧੀ ਉਹ ਢਾਲ ਇਕੱਠੀ ਕਰ ਰਹੇ ਨੇ, ਸੋ ਉਸ ਦੀ ਵੀ ਆਪਾਂ ਗੱਲ ਕਰਾਂਗੇ। ਸੋ ਗ੍ਰਿਫਤ ਨਿਵਾਸੀਆਂ ਨੂੰ ਬੇਨਤੀ ਹੈ ਕਿ ਗੁਰੂ ਘਰ ਪਹੁੰਚੋ ਜੀ ਅੱਜ ਕੱਲ, ਤੇ ਨਿਊ ਕਾਸਲ ਦੇ ਵਿਚ ਗੁਰੂ ਘਰ ਬਣ ਰਿਹਾ ਫ੍ਰੀ ਵੇ ਦੇ ਉੱਤੇ, ਤੇ ਦੇਖੋ ਆਉਂਦੇ ਜਾਂਦਿਆਂ ਨੂੰ ਫਿਰ ਸਾਰਿਆਂ ਨੂੰ ਸਾਨੂੰ ਰਾਹਤ ਮਿਲੇਗੀ, ਉੱਥੇ ਅਸੀਂ ਗੁਰੂ ਘਰ ਜਾ ਸਕਦੇ ਹਾਂ, ਮੱਥਾ ਟੇਕ ਸਕਦੇ ਹਾਂ। ਸੋ ਉਹਦੀ ਵੀ ਆਪਾਂ ਗੱਲਬਾਤ ਕੱਲ ਨੂੰ ਕਰਾਂਗੇ। ਰਾਜਵਿੰਦਰ ਖੱਕ ਜੀ, ਕੀ ਹਾਲ ਚਾਲ ਹੈ, ਗੁੱਡ ਵਾਲੀ ਮਾਰਨਿੰਗ। ਤੇ ਸੰਗੀਤ ਦੀ ਗੱਲ ਚੱਲ ਰਹੀ ਸੀ, ਕਹਿੰਦੇ ਫਿਰ ਸਿੱਧੂ ਮੂਸੇ ਵਾਲੇ ਨੇ ਕਿਹੜੀ ਸੰਗੀਤ ਦੀ ਖੋਜ ਕੀਤੀ ਆ? ਇਹ ਖੋਜ ਹਜੇ ਮੇਰੀ ਵੀ ਵੈਸੇ ਚੱਲ ਰਹੀ ਆ। ਸਿੱਧੂ ਕੰਮ ਕਰਦੇ ਜਿਹੜੇ ਫਿਰ ਸਿਰੇ ਦੇ ਹੀ ਕਰਦੇ ਆ ਜਿੰਨੇ ਵੀ ਆ। ਤੇ ਕੱਲ ਨੂੰ ਬਰਾੜ ਸਾਹਿਬ ਆਣਗੇ ਤੇ ਉਹਨਾਂ ਤੋਂ ਪੁੱਛਾਂਗੇ, ਕਿਉਂਕਿ ਬੜਾ ਹੀ ਅੱਜ ਕੱਲ ਨਾਮ ਹੈ ਸਿੱਧੂਆਂ ਦਾ। ਤੇ ਦੇਖੋ ਮੈਂ ਕਹਿੰਦਾ ਉਹਨਾਂ ਕਿ ਜਿਹੜਾ ਨਵਜੋਤ ਸਿੱਧੂ ਹੋ ਗਿਆ, ਸਿੱਧੂ ਮੂਸੇ ਵਾਲਾ ਹੋ ਗਿਆ, ਤੇ ਕੈਪਟਨ ਵੀ ਸਿੱਧੂ ਹੀ ਆ, ਤੇ ਫਿਰ ਰਾਮ ਰਹੀਮ ਵੀ ਸਿੱਧੂ ਹੀ ਆ। ਕਈ ਪਾਸੇ ਹਰ ਪਾਸੇ ਚੜਾਈ ਆ ਵੀ ਆਪਣੀ, ਹਰੇਕ ਫੀਲਡ ਦੇ ਵਿਚ ਆਰ ਐਸ ਐਸ ਵਾਂਗਰ ਫੈਲੇ ਹੋਏ ਆ ਆਪਾਂ ਵੀ। ਰਣਜੀਤ ਸਿੱਖੋ ਮੁੱਦਕੀ, ਕੀ ਹਾਲ ਚਾਲ ਹੈ ਰਣਜੀਤ ਜੀ, ਠੀਕ ਠਾਕ ਹੋ? ਸੱਤੀ ਜੀ ਕੌਫ ਸਰਵਰ ਵਾਲਿਓ, ਸਵਾਗਤ ਹੈ ਪ੍ਰੋਗਰਾਮ ਦੇ ਵਿਚ ਜੀਆਂ ਨੂੰ। ਤੇ ਸਾਡੇ ਨਾਲ ਸਾਂਝ ਪਾਈ ਹੈ ਜੀ ਸਾਡੇ ਮਿੱਠੇ ਦੋਸਤ ਰੁਪਿੰਦਰ ਸੰਧੂ ਨਿਊਜ਼ੀਲੈਂਡ ਤੋਂ, ਕਹਿੰਦੇ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਡੇਲੀ ਸੁਣਦੇ ਨੇ ਸਾਰੇ ਪ੍ਰੋਗਰਾਮ, ਪੋਡਕਾਸਟ ਤੇ ਐਡਿਕਸ਼ਨ ਹੋ ਗਈ ਹੈ ਜੀ। ਤੇ ਹੁਣ ਵੀ ਨਾਲੇ ਇੱਕ ਪ੍ਰੋਗਰਾਮ ਕਿਤਾਬਾਂ ਦੇ ਪੰਨੇ ਪੋਡਕਾਸਟ ਤੇ ਪਾ ਦਿਓ ਜੀ, ਮੈਂ ਕੋਸ਼ਿਸ਼ ਕਰਾਂਗਾ ਜੀ। ਮੈਂ ਸਰਵੀ ਜੀ ਨੂੰ ਕਹਿੰਦਾ ਕਿ ਉਹ ਸਾਰੇ ਜਿਹੜੀ ਹੈ ਸੀਰੀਜ਼ ਉੱਥੇ ਆਪਾਂ ਪਾਈਏ, ਸੁਝਾਅ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਵਿਜੇ ਵਿਰਦ ਜੀ ਸਤਿ ਸ੍ਰੀ ਅਕਾਲ, ਠੀਕ ਠਾਕ ਹੋ? ਕਹਿੰਦੇ ਬਿਊਟੀਫੁਲ ਵੈਦਰ ਇਨ ਸਿਡਨੀ। ਹਾਂਜੀ ਹਾਂਜੀ, ਬਾਕੀ ਅਮਰੀਕ ਸਿੰਘ ਫਲੋਰਾ ਨੂੰ ਆਪਾਂ ਪੁੱਛਦੇ ਹਾਂ। ਰਾਜਨਦੀਪ ਕੈਨਬਰਾ ਵਾਲੇ ਵੀ ਪ੍ਰੋਗਰਾਮ ਦੇ ਵਿਚ ਫਤਿਹ ਦੀ ਸਾਂਝ ਪਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸੌਂਦ ਭਾਜੀ ਵੀ ਕੁਇਕਰ ਜ਼ਿਲ ਤੋਂ ਸਿਡਨੀ ਤੋਂ ਆ ਗਏ ਨੇ, ਉਹ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਭਾਜੀ, ਠੀਕ ਠਾਕ ਹੋ? ਲਓ ਫਿਰ ਆਪਾਂ ਬਾਕੀ ਸ਼ਹਿਰਾਂ ਨੂੰ ਵੀ ਆਪਣੇ ਨਾਲ ਜੋੜੀਏ ਤੇ ਸ਼ੁਰੂ ਕਰਦੇ ਹਾਂ ਕੇਨਸ ਤੋਂ, ਜਿੱਥੇ ਅੱਜ ਗਰਜੇ ਨਾਲ ਛਿੱਟਾਂ ਪੈਣਗੀਆਂ, 33 ਡਿਗਰੀ ਤਾਪਮਾਨ ਰਹੇਗਾ। ਬ੍ਰਿਸਬਨ ਦੇ ਵਿਚ ਝੜ ਹੋ ਸਕਦਾ, 26 ਡਿਗਰੀ ਤਾਪਮਾਨ। ਕੌਫ ਸਰਵਰ ਦੇ ਵਿਚ ਸ਼ਾਵਰ ਦੱਸੇ ਜਾ ਰਹੇ ਨੇ, 25 ਡਿਗਰੀ। ਇਸ ਵੇਲੇ ਹਲਕੀ ਬਦਲਵਾਈ ਹੈ। ਸਿਡਨੀ ਦੇ ਵਿਚ ਮੌਸਮ ਬਿਲਕੁਲ ਸਾਫ਼ ਹੈ, ਵਿਜੇ ਵਿਰਦੀ ਉਨ੍ਹਾਂ ਨੇ ਦਸਿਆ ਵੀ ਸੀ, 28 ਡਿਗਰੀ। ਤੇ ਕੈਨਬਰਾ ਚ 34 ਡਿਗਰੀ ਤੇ ਮੈਲਬਨ ਦੇ ਵਿਚ 27 ਡਿਗਰੀ ਹਲਕੇ ਸ਼ਾਵਰ ਹੋ ਸਕਦੇ ਨੇ, ਬੂੰਦਾਬਾਂਦੀ ਹੋ ਸਕਦੀ ਹੈ। ਐਡਲੇਡ ਦੇ ਵਿਚ 27 ਡਿਗਰੀ ਤੇ ਪਰਥ ਦੇ ਵਿਚ ਬਿਲਕੁਲ ਦਿਨ ਸਾਫ਼, 29 ਡਿਗਰੀ। ਤੇ ਡਾਰਵਿਨ ਦੇ ਵਿਚ ਗਰਜ ਨਾਲ ਛਿੱਟਾਂ, 34 ਡਿਗਰੀ। ਐਲਿਸਪ੍ਰਿਨ ਦੇ ਵਿਚ ਦਿਨ ਸਾਫ਼ ਹੈ ਤੇ 40 ਡਿਗਰੀ। ਕਿਆ ਬਾਤ ਹੈ, ਬਹੁਤ ਗਰਮੀ ਹੈ ਜੀ ਉੱਥੇ। ਤੇ ਇਹ ਜਿਹੜੀ ਹੀਟ ਵੇਵ ਮੇਰਾ ਖਿਆਲ ਹੈ ਹੁਣ ਆਏਗੀ ਬ੍ਰਿਸਬਨ ਨੌਰਥ ਵੱਲ ਨੂੰ ਆਉਣ ਵਾਲੇ ਦਿਨਾਂ ਦੇ ਵਿਚ, ਵਿਚਾਰ ਰੱਖਣਾ ਜੀ ਆਪਣਾ। ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 11 ਡਿਗਰੀ ਔਰ ਦਿਨਾਂ ਨੂੰ 23 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਸੁਨੇਹੇ ਹੋਰ ਵੀ ਸਿੱਧਣਾ ਮਿੱਤਰਾਂ ਦੇ ਪਹੁੰਚ ਰਹੇ ਨੇ, ਤੇ ਉਨ੍ਹਾਂ ਦੇ ਵਿਚੋਂ ਰੁਪਿੰਦਰਜੀਤ ਸਿੰਘ ਇਟਲੀ ਵਾਲੇ ਵੀ ਜੁਆਇਨ ਕਰ ਗਏ ਨੇ ਪ੍ਰੋਗਰਾਮ। ਕੀ ਹਾਲ ਚਾਲ ਹੈ ਇਟਲੀ ਵਾਲਿਓ, ਤੇ ਕੰਮ ਦੇ ਨਾਲ ਨਾਲ ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ। ਤੁਹਾਡੇ ਤਾਂ ਵੀ ਅੱਧੀ ਰਾਤ ਹੋਣੀ ਹੈ ਮੈਨੂੰ ਲੱਗਦਾ, ਤੁਸੀਂ ਡਰਾਈਵਿੰਗ ਕਰ ਰਹੇ ਹੋ। ਤੇ ਨਾਲ ਸਾਡੇ ਮਨਦੀਪ ਸਿੰਘ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਲਾਉਡੀ ਹੈ ਜੀ ਕਹਿੰਦੇ ਮੈਲਬਨ ਦੇ ਵਿਚ। ਹਾਂਜੀ, ਅੱਜ ਮੌਸਮ ਕੁਛ ਇਹੋ ਜਿਹਾ ਹੀ ਕਹਿ ਰਿਹਾ। ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਸਾਂਝ ਪਾਈ ਹੈ। ਸੁਰਜੀਤ ਧਾਲੀਵਾਲ ਡਰਾਈਵਿੰਗ ਕਰ ਰਹੇ ਨੇ ਤੇ ਪ੍ਰੋਗਰਾਮ ਸੁਣ ਰਹੇ ਨੇ, ਗੋਇੰਗ ਟੂ ਵਰਕ ਐਟ ਗੋਲਬਰਨ। ਕਿਆ ਬਾਤ ਹੈ, ਗੋਲਬਰਨ ਜਦੋਂ ਆਪਾਂ ਇਧਰ ਸਿਡਨੀ ਤੋਂ ਜਾਈਏ ਨਾ ਕੈਨਬਰਾ ਵੱਲ ਨੂੰ ਜਾਂ ਮੈਲਬਨ ਵੱਲ ਨੂੰ, ਉਥੇ ਰਾਹ ਦੇ ਵਿਚ ਆਉਂਦਾ ਤੇ ਉਥੇ ਵੀ ਆਪਣਾ ਭਾਈਚਾਰਾ ਕਾਫ਼ੀ ਹੁਣ ਹੋ ਰਿਹਾ। ਸਾਰੇ ਪਾਸੇ ਆਪਾਂ ਗੱਲ ਕਰਾਂਗੇ, ਕਿਉਂਕਿ ਇਧਰ ਨਾ ਨਿਊ ਕਾਸਲ ਵੀ ਹੁਣ ਕਾਫ਼ੀ ਪਰਿਵਾਰ ਹੋ ਗਏ ਨੇ। ਮੇਰੀ ਸਵੇਰੇ ਹੀ ਸਰਦਾਰ ਅਮਰਜੀਤ ਸਿੰਘ ਚਾਵਲਾ ਨਾਲ ਗੱਲ ਹੋ ਰਹੀ ਸੀ, ਤੇ ਉਥੇ ਵੀ ਬਹੁਤ ਜਿਹੜੇ ਨਵੇਂ ਮੁੰਡੇ ਕੁੜੀਆਂ ਆ ਰਹੇ ਨੇ, ਕਿਉਂਕਿ ਯੂਨੀਵਰਸਿਟੀ ਚ ਕਾਫ਼ੀ ਸਟੂਡੈਂਟ ਹੁਣ ਆਏ ਨੇ। ਹਾਂਜੀ, ਸਾਡੀ ਮੌਲੀ ਭੈਣ ਜੀ ਵੀ, ਮੌਲੀ ਜੋਹਲ ਜੀ ਵੀ ਪ੍ਰੋਗਰਾਮ ਚ ਆ ਗਏ ਨੇ, ਤੇ ਉਨ੍ਹਾਂ ਨੇ ਵੀ ਪ੍ਰੋਗਰਾਮ ਚ ਸਾਂਝ ਪਾਉਂਦੇ ਕਹਿੰਦੇ ਕਿ ਮੈਂ ਮੈਲਬਨ ਦੇ ਵਿਚ ਆ ਤੇ I am visiting my sisters and will be taking part in Miss and Mrs. Australia tomorrow. It's grand final. Kya baat hai. Then I'll be singing and attending as an honorary guest. Please play Jamla Jatt song. Main koshish karda laun di. Par main ek hor tade layi geet gadya hoya. Bahut vadiya. Tusi oh vi enjoy karoge. Gurinder Pangal ji, haan ji. Ki haal chaal hai ji? Theek thaak ho ji? ਗੁੱਡ ਮਾਰਨਿੰਗ ਕਹਿੰਦੇ ਕਿ ਬਹੁਤ ਸੋਹਣਾ ਸੌਂਗ ਸੀ ਸਾਰਿਆਂ ਨੂੰ ਪਸੰਦ ਆਇਆ ਗੀਤ ਹੀ ਬਹੁਤ ਵਧੀਆ ਜੀ ਕਿਆ ਬਾਤ ਹੈ ਬਿੰਦ ਰੱਖੀਏ ਦਾ ਇਹ ਗੀਤ ਤਾਂ ਮਤਲਬ ਸਿਰਾ ਹੀ ਸੀ ਅੱਤ ਸੀ ਜਿਹਨੂੰ ਕਹਿੰਦੇ ਨੇ ਸੋ ਇੱਕ ਮਤਲਬ ਰਾਹਤ ਮਿਲੀ ਸੀ ਇਹਨਾਂ ਗੀਤਾਂ ਦਾ ਬਿੰਦ ਰੱਖੀਏ ਦੇ ਗੀਤਾਂ ਤੋਂ ਉਸ ਵੇਲੇ ਜਿਹੜੀ ਮਾਰ ਧਾੜ ਗੀਤਾਂ ਚ ਚੱਲ ਰਹੀ ਸੀ ਚਲੋ ਤੁਹਾਨੂੰ ਇੱਕ ਹੋਰ ਬਹੁਤ ਸੋਹਣਾ ਗੀਤ ਸੁਣਾਉਣਾ ਮੈਂ ਮੁਹੰਮਦ ਰਫੀ ਸਾਹਿਬ ਤੇ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ
ਪਰਦਾ ਹਟਾ ਦੋ ਜ਼ਰਾ ਮੁਖੜਾ ਦਿਖਾ ਦੋ ये पर्दा हटा दो जरा मुखड़ा दिखा दो हम प्यार करने वाले हैं कोई गैर नहीं अरे हम तुम पे मरने वाले हैं कोई गैर नहीं
ओ मजनू के नाना मेरे पीछे न आना जब प्यार करने वाले तेरी खैर नहीं अरे ओ हम पे मरने वाले तेरी खैर नहीं
ये पर दा हटा दो जरा मुखड़ा दिखा दो हम प्यार करने वाले हैं कोई गैर नहीं अरे हम तुम पे मरने वाले हैं कोई गैर नहीं ये पर्दा हटा दो सूरत प्यारी ऊपर से गुस्से की लाली बचना है दिल आज है कोई बिजली गिरने वाली एक तो सूरत प्यारी ऊपर से गुस्से की लाली बचना है दिल आज है कोई बिजली गिरने वाली
ये बिजली गिरी तो तुम्हीं पे गिरेगी जब प्यार करने वाले तेरी खैर नहीं अरे ओ हम पे मरने वाले तेरी खैर नहीं
ये पर्दा हटा दो जरा मुखड़ा दिखा दो हम प्यार करने वाले हैं कोई गैर नहीं अरे हम तुम पे मरने वाले हैं कोई गैर नहीं ये पर्दा हटा दो को भी समझा दो बस इतना बता दो हम प्यार करने वाले हैं कोई गैर नहीं अरे हम तुम पे मरने वाले हैं कोई गैर नहीं
ओ मजनू के नाना मेरे पीछे न आना जब प्यार करने वाले तेरी खैर नहीं अरे ओ हम पे मरने वाले तेरी खैर नहीं
ये पर हटा दो जहां मिले दो जवान नजर होती तकरार वही है दिल पर रख कर हाथ ये कह दो हमसे प्यार नहीं है जहां मिले दो जवान नजर होती तकरार वही है दिल पर रख कर हाथ ये कह दो हमसे प्यार नहीं है
दिल की बातें दिल वाले नजरों से ही पहचानते दिल की बातें दिल वाले नजरों से ही पहचानते लेकिन कुछ ऐसे है नाड़ी जो ये भी ना जानते
ये पहले बताते बारात लेके आते
हम प्यार करने वाले हैं कोई गैर नहीं, अरे हम तुम पे मरने वाले हैं कोई गैर नहीं।
ओ मजनू के नाना,
हम प्यार करने वाले हैं कोई गैर नहीं, अरे हम तुम पे मरने वाले हैं कोई गैर नहीं।
ये पर्दा हटा दो।
फिल्म सी एक फूल दो माली, रफी साहब ते आशा भोसले दी आवाज दे विच गीत सुन रहे सी। ते सज्जन मित्र दी लिस्ट दे विच जिहड़े साडे नाल जुड़े ने कुलदीप सिंह बल, सत श्री अकाल बुला रहे ने, प्रोग्राम एंजॉय कर रहे हैं जी, कहिंदे सत श्री अकाल। ते पाला बैंस कोबरम वाले भी हाल चाल पुछ रहे ने, ओह भी प्रोग्राम दा आनंद माण रहे ने। सो अमरीक सिंह फलोरा बस दो तीन मिनटां दे विच मेरे नाल ज्वाइन कर रहे ने, खबरां भी तुहाडे नाल सांझियां करनियां ने, काफी मुद्दे ने जिहड़े अज असीं लै के आए आ ਤੇ ਉਨ੍ਹਾਂ ਤੇ ਚਿੰਤਨ ਕਰਾਂਗੇ। ਪੰਜਾਬ ਦੇ ਵਿਚ ਪੰਚਾਇਤੀ ਵੋਟਾਂ ਵੀ ਪੈਣੀਆਂ ਨੇ, ਥੋੜੇ ਦਿਨਾਂ ਤੱਕ ਸ਼ੁਰੂ ਹੋ ਜਾਣੀਆਂ ਨੇ, ਉਸ ਤੇ ਵੀ ਆਪਾਂ ਗੱਲਬਾਤ ਸਾਰੀ ਕਰਾਂਗੇ। ਹੋਰ ਤੁਹਾਡੇ ਮਨ ਦੇ ਵਿਚ ਦਿਲ ਦੇ ਵਿਚ ਕੋਈ ਗੱਲ ਹੈ ਉਹ ਵੀ ਸਾਂਝੀ ਕਰਨੀ ਜੀ। ਤੇ ਇਕ ਗੀਤ ਜਿਹੜਾ ਮੈਂ ਹੁਣ ਚੁਣਿਆ ਜੀ, ਉਹ ਮੈਂ ਤੁਹਾਡੇ ਨਾਲ ਹੁਣ ਸਾਂਝਾ ਕਰਨਾ। ਬਹੁਤ ਹੀ ਸੋਹਣਾ ਗੀਤ ਹੈ, ਨਵਾਂ ਗੀਤ ਆਇਆ ਦੀਵਾ, ਪ੍ਰੀਤ ਸਰਗਮ ਆਸਟ੍ਰੇਲੀਆ ਦਾ ਆਪਣਾ ਗਾਇਕ, ਸਾਡਾ ਪੁਰਾਣਾ ਮਿੱਤਰ, ਹੁਣ ਵੀ ਮਿੱਤਰ ਹੀ ਹੈ, ਉਹਨੇ ਗਾਇਆ, ਉਹਦੀ ਆਵਾਜ਼ ਹੈ। ਤੇ ਸਾਡੀ ਸਿੱਖ ਖੇਡਾਂ 2009 ਦੇ ਵਿੱਚ ਉਸਨੇ ਦੋ ਗੀਤ ਗਾਏ ਸੀ, ਬਹੁਤ ਸੋਹਣੇ। ਤੇ ਇਹ ਸੰਗੀਤ ਦੇਖੋ ਤੁਸੀਂ, ਰਬਾਬ, ਜਿਹੜੇ ਤੰਤੀ ਸਾਜ਼, ਫਲੂਟ ਸਾਰੇ ਵਰਤੇ ਗਏ ਨੇ, ਸਰੰਗੀਆਂ। ਤੇ ਗੀਤ ਲਿਖਿਆ ਸਾਡੇ ਆਪਣੇ ਹੀ ਰੇਡੀਓ ਦੇ ਪ੍ਰੈਜ਼ੈਂਟਰ ਮਨਜੋਤ ਨੇ, ਜੋ ਕਿ 2005-06-07 ਦੇ ਵਿੱਚ, ਉਦੋਂ ਹਜੇ ਦਸਵੀਂ ਨੌਵੀਂ ਦਸਵੀਂ 'ਚ ਪੜ੍ਹਦਾ ਹੁੰਦਾ ਸੀ, ਤੇ ਉਦੋਂ ਉਹ ਪ੍ਰੋਗਰਾਮ ਪੇਸ਼ ਕਰਦਾ ਸੀ, ਉਹਨੇ ਗੀਤ ਲਿਖਿਆ ਆ। ਸੋ ਸਾਰਾ ਆਸਟ੍ਰੇਲੀਅਨ ਪ੍ਰੋਡਕਟ ਹੈ, ਵਰੁਣ ਤਿਵਾਰੀ ਤੇ ਉਹਦੀ ਟੀਮ ਨੇ ਇਹਨੂੰ ਫਿਲਮਾਇਆ ਆ। ਦੀਵਾ ਜ਼ਰੂਰ ਦੇਖਣਾ ਜੀ, ਯੂਟਿਊਬ ਦੇ ਉੱਤੇ ਪਿਆ ਆ, ਤੇ ਜੈਨੂਅਨ 2 ਲੱਖ ਵਿਊ ਜਿਹੜੇ ਹੋਏ ਨੇ, ਕੋਈ ਪ੍ਰਮੋਸ਼ਨ ਨਹੀਂ, ਕੋਈ ਕੁਛ ਨਹੀਂ। ਆਓ ਗੀਤ ਦਾ ਆਨੰਦ ਮਾਣਦੇ ਆ ਪ੍ਰੀਤ ਸਰਗਮ ਦੀ ਖੂਬਸੂਰਤ ਆਵਾਜ਼ ਦੇ ਵਿੱਚ।
ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆਂ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਦਿਲ ਨਾਲ ਦਿਲ ਮਿਲੇ ਤਾਂਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਸਵਾਗਤ ਹੈ ਇਕ ਵਾਰੀ ਫੇਰ ਸਾਰੇ ਸਰੋਤਿਆਂ ਦਾ, ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜ ਰਹੇ ਨੇ ਅੱਜ ਸ਼ਨਿਚਰਵਾਰ ਦੀ ਸਵੇਰ 8 ਦਸੰਬਰ 2018 ਨੂੰ। ਬਹੁਤ ਸਾਰੇ ਸੱਜਣ ਪ੍ਰੋਗਰਾਮ ਦੇ ਵਿਚ ਸ਼ਾਮਲ ਹੁੰਦੇ ਨੇ ਤੇ ਰੁਪਿੰਦਰ ਜੀਤ ਦਾ ਮੈਸੇਜ ਆਪਾਂ ਪੜਿਆ ਸੀ ਇਟਲੀ ਤੋਂ, ਤੇ ਕਹਿੰਦੇ ਬਾਈ ਜੀ ਨਾਈਟ ਸ਼ਿਫਟ ਲਾ ਰਹੇ ਆ ਤੇ ਇਸ ਵੇਲੇ ਰਾਤ ਦੇ 11:30 ਇਟਲੀ ਦੇ ਵਿਚ ਹੋਏ ਨੇ। ਕਿਆ ਬਾਤ ਹੈ ਜੀ। ਸੋ ਉਮੀਦ ਰੱਖਦੇ ਆ ਕਿ ਹਰਮਨ ਰੇਡੀਓ ਤੁਹਾਡੀ ਇਸ ਨਾਈਟ ਸ਼ਿਫਟ ਨੂੰ ਹੋਰ ਵੀ ਸੁਹਾਵਣਾ ਕਰ ਰਿਹਾ ਹੋਵੇਗਾ। ਤੇ ਗੌਰਵ ਸ਼ਰਮਾ ਵਿਨੀਪੈਗ ਕੈਨੇਡਾ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਗੌਰਵ ਜੀ? ਠੀਕ ਠਾਕ ਹੋ? ਤੇ ਰਾਜ ਮਹਿੰਦਰ ਬਾਈ ਜੀ ਹੁਣਾਂ ਨੇ ਫੋਟੋਆਂ ਭੇਜੀਆਂ ਨੇ ਸਾਨੂੰ 7 ਤੇ ਜਟਕੇ ਸੰਦ, ਔਰ ਉਨ੍ਹਾਂ ਦੇ ਵਿਚ ਬਹੁਤ ਸੋਹਣਾ ਉਨ੍ਹਾਂ ਨੇ ਫੋਟੋਆਂ ਮੈਂ ਵੀ ਵੈਸੇ ਦੇਖੀਆਂ ਸੀ ਫੇਸਬੁੱਕ ਤੇ, ਚਿੱਤਰਕਾਰ ਤਰਲੋਕ ਸਿੰਘ ਨੇ ਇਹ ਵਾਹੀਆਂ ਨੇ ਤੇ ਸੋਹਣੀਆਂ ਨੇ। ਹਲ ਜਿਹੜਾ ਆ, ਹਲ ਦੀ ਦੱਸੇ ਹੋਏ ਨੇ ਕਿ ਉਹਦੇ ਵੱਖ ਵੱਖ ਜਿਹੜੇ ਪਾਰਟ ਨੇ ਉਨ੍ਹਾਂ ਨੂੰ ਕੀ ਕਹਿੰਦੇ ਨੇ। ਫੇਰ ਖਰਾਸ ਹੈ ਜੀ, ਤੇ ਗੱਡਾ, ਖੂਹ ਤੇ ਹਲਟ, ਖਰਾਦ, ਜਟਕੇ ਸੰਦਾਂ ਦੇ ਵਿਚ ਸੁਹਾਗੀ ਵੀ ਆ ਜਾਂਦੀ ਹੈ, ਪੰਜਾਲੀ। ਸੋ ਇਹ ਸਾਰਿਆਂ ਦੇ ਵੱਖਰੇ ਵੱਖਰੇ ਹਿੱਸਿਆਂ ਨੂੰ ਕੀ ਕਹਿੰਦੇ ਨੇ। ਇਨ੍ਹਾਂ ਦੇ ਵਿਚ ਬਹੁਤਾਤ ਜਿਹੜੀ ਆ ਤਕਰੀਬਨ ਮੈਨੂੰ ਪਤਾ ਹੀ ਆ, ਕਿਉਂਕਿ ਮੈਂ ਅਸੀਂ ਸਾਰੇ ਪਿੰਡਾਂ ਚੋਂ ਆਏ ਹਾਂ ਤੇ ਮੈਂ ਵੀ ਆਪਣੇ ਬਾਬੇ ਦੇ ਨਾਲ, ਸਾਡੇ ਵਲਦ ਹੁੰਦੇ ਸੀ ਉਦੋਂ, ਬਾਬੇ ਦੇ ਨਾਲ ਮੈਂ ਕਈ ਵਾਰੀ ਹਲ ਵੀ ਵਾਹਿਆ। ਉਹਦੇ ਪਿੱਛੇ ਸਾਨੂੰ ਚਾਹ ਹੁੰਦਾ ਸੀ ਨੱਠਣਾ, ਮੈਂ ਵੀ ਫੜਨਾ ਭਾਈ, ਅਸੀਂ ਭਾਈਆ ਜੀ ਕਹਿੰਦੇ ਹੁੰਦੇ ਸੀ, ਭਾਈਆ ਜੀ ਮੈਂ ਵੀ ਇਹ ਹਲ ਫੜਨਾ ਆ, ਤੇ ਉਹ ਨਾਲ ਫਿਰ ਜਿੱਦਾਂ ਅੱਜ ਕੱਲ ਨਿਆਣੇ ਜਿਹੜੇ ਆ ਟਰੈਕਟਰਾਂ ਤੇ ਬਹਿ ਜਾਂਦੇ ਆ ਪੱਟਾਂ ਦੇ ਵਿਚ। ਸੋ ਇਸ ਕਰਕੇ ਮੈਨੂੰ ਤਕਰੀਬਨ ਪਤਾ, ਪਰ ਜਿਹੜੇ ਹੁਣ ਇੱਥੇ ਬੌਰ ਨੇ ਜਾਂ ਹਲਾਂ ਦੇ ਜ਼ਮਾਨੇ ਤੋਂ ਬਾਅਦ ਜਾਂ ਇਹਨੇ ਬਲਦਾਂ ਦੇ, ਉਨ੍ਹਾਂ ਵਾਸਤੇ ਥੋੜੀ ਜਿਹੀ ਇਹ ਵਧੀਆ ਜਾਣਕਾਰੀ ਹੈ, ਸਾਡੇ ਲਈ ਵੀ ਵਧੀਆ, ਮੈਨੂੰ ਬੜੀ ਚੰਗੀ ਲੱਗੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਰਵਿੰਦਰ ਸਿੰਘ ਮੈਲਬਨ ਵਾਲੇ ਵੀ ਸਾਡੇ ਨਾਲ ਜੁੜੇ ਨੇ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਤੇ ਉਹ ਵੀ ਕਹਿ ਰਹੇ ਨੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ। ਅਮਰੀਕ ਸਿੰਘ ਫਲੋਰਾ ਆਉਂਦੇ ਹੀ ਹੋਣਗੇ ਮੇਰੇ ਨਾਲ, ਸ਼ਾਇਦ ਜੁਆਇਨ ਹੋ ਗਏ ਨੇ, ਥੋੜੀ ਦੇਰ ਬਾਅਦ ਆਪਾਂ ਉਨ੍ਹਾਂ ਨੂੰ ਲੈਣੇ ਆ। ਤੇ ਨਾਲ ਮੈਂ ਇਕ ਦੋ ਮੈਸੇਜ ਹੋਰ ਪੜਦਾ ਸਾਡੇ ਨਾਲ। ਸਾਂਝ ਪਾਈ ਹੈ ਜੀ ਗੁਰਨਿਸ਼ਾਨ ਹੋਣਾ ਨੇ, ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਵਧੀਆ ਚੱਲ ਰਿਹਾ ਜੀ। ਤੇ ਆਪਣੀ ਹਾਂਜੀ ਰਾਏ ਦਿਓ ਕਿ ਗੁਰਦੁਆਰਾ ਸਾਹਿਬ ਵਿਚ ਜੋ ਹੋ ਰਿਹਾ, ਬਾਹਰ ਦੀਆਂ ਕੰਟਰੀਆਂ ਵਿਚ ਗੁਰੂ ਘਰ ਚ ਚੇਅਰਸ ਤੇ ਬੈਠ ਕੇ ਲੰਗਰ ਛਕਣਾ, ਤੇ ਲੰਗਰ ਹਾਲ ਵਿਚ ਜੁੱਤੀਆਂ ਲੈ ਕੇ ਅੰਦਰ ਜਾਣਾ, ਜਿੱਥੇ ਫੂਡ ਕੁੱਕ ਹੁੰਦਾ ਰਸੋਈ ਚ ਉਥੇ ਕੀ ਜਾਣਾ, ਇਹ ਕੀ ਆ ਸਭ? ਹਾਂਜੀ ਇਹ ਆਪਾਂ ਥੋੜੀ ਦੇਰ ਤੱਕ ਗੱਲ ਕਰਦੇ, ਮੈਨੂੰ ਮਤਲਬ ਆ ਲੈਂਦੇ ਅਮਰੀਕ ਸਿੰਘ ਫਲੋਰਾ ਹੋਣਾ ਨੂੰ। ਤੇ ਗਿਆਨ ਦੀ ਗੱਲ ਸਾਡੇ ਨਾਲ ਹਰਬੰਸ ਸਿੰਘ ਹੁਣੀ ਕਰ ਰਹੇ ਨੇ, ਕਹਿੰਦੇ ਜੇਕਰ ਜ਼ਿੰਦਗੀ ਵਿਚ ਬਹੁਤ ਬੁਰਾ ਸਮਾਂ ਆ ਜਾਵੇ, ਰੱਜ ਕੇ ਬੇਇੱਜ਼ਤੀ ਹੋਵੇ, ਬਹੁਤ ਕੁੱਤੇ ਕਾਣੀ ਹੋਵੇ, ਭੱਜਣ ਨੂੰ ਕੋਈ ਰਾਹ ਨਾ ਲੱਭੇ, ਤਾਂ ਹੌਸਲਾ ਨਹੀਂ ਹਾਰਨਾ, ਬਸ ਇਹ ਸੋਚ ਕੇ ਮਨ ਤਕੜਾ ਕਰ ਲਓ ਕਿ ਹੁਣ ਮੈਂ ਕਹਿਣਾ ਨਹੀਂ ਕਿਹੜੀ ਪਾਰਟੀ ਵਾਲੇ ਵੀ ਤੁਰੇ ਫਿਰਦੇ ਆ, ਪਰ ਕਈ ਪੋਲੀਟੀਕਲ ਪਾਰਟੀਆਂ ਵਾਲੇ ਤੁਰੇ ਫਿਰਦੇ ਨੇ। ਸੋ ਇਸੇ ਹਾਸੇ ਦੇ ਨੋਟ ਨਾਲ ਮੈਂ ਅਮਰੀਕ ਸਿੰਘ ਫਲੋਰਾ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਦਾ। ਅਮਰੀਕ ਜੀ ਸਤਿ ਸ੍ਰੀ ਅਕਾਲ ਜੀਆਂ ਨੂੰ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਅਮਰੀਕ, ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਨੇ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਵਿਚ ਪ੍ਰੋਗਰਾਮ ਸੁਣ ਰਹੇ ਆ
ਜੀ। ਤੇ ਸਿਡਨੀ ਕਿਹੋ ਜਿਹਾ ਦਿਨ ਚੜਿਆ ਤੁਹਾਡੇ ਅੱਜ?
ਅਮਰੀਪ ਅੱਜ ਸਿਡਨੀ ਦੇ ਵਿਚ ਦਿਨ ਤਾਂ ਠੀਕ ਠਾਕ ਚੜਿਆ, ਮੇਰੇ ਖਿਆਲ ਚ ਥੋੜੇ ਥੋੜੇ ਬੱਦਲ ਆ ਅਸਮਾਨ ਦੇ ਵਿਚ, ਤੇ ਵੈਸੇ ਬੱਦਲ ਹੈ ਵੀ ਨੀ, ਥੋੜੇ ਥੋੜੇ ਸਵੇਰੇ ਸਵੇਰੇ ਸੀ, ਹੁਣ ਤੱਕ ਛੱਡ ਚੁੱਕੇ ਆ, ਤੇ ਸੋਹਣਾ ਮੌਸਮ ਲੱਗਦਾ, ਧੁੱਪ ਖਿੜੀ ਹੋ ਅੱਜ।
ਠੀਕ ਠੀਕ। ਸੋ ਆਪਾਂ ਕਈ ਮਸਲੇ ਅੱਜ ਡਿਸਕਸ ਕਰਨੇ ਆ, ਸਾਂਝ ਪਾਉਣੀ ਆ, ਬਹੁਤ ਜਾਣਕਾਰੀਆਂ ਪਿਛਲੇ ਹਫ਼ਤੇ ਦੀ, ਮੈਨੂੰ ਲੱਗਦਾ ਤੁਹਾਡੇ ਵੀ ਪੱਥਰੀ ਹੋਈ ਹੋਣੀ ਆ ਗੱਲਾਂ ਦੀ, ਤੇ ਤੁਸੀਂ ਵੀ।
ਹਾਂਜੀ ਪਿਛਲੇ ਹਫ਼ਤੇ, ਹਾਂਜੀ ਦੋ ਤਿੰਨ ਹਫ਼ਤੇ ਹੋਏ ਤਾਂ ਅੱਜ ਨਾਲ ਗੱਲ ਨੀ ਹੋਈ।
ਹਾਂਜੀ ਵਧੀਆ, ਤੁਸੀਂ ਵੀ ਮਤਲਬ ਕਿਸੇ ਕੰਮ ਗਏ ਹੋਏ ਸੀ। ਤੇ ਚਲੋ ਆਪਾਂ ਗੁਰਨਿਸ਼ਾਨ ਦੇ ਮਸਲੇ ਤੋਂ, ਉਨ੍ਹਾਂ ਨੇ ਦਿਲ ਵਾਲੀ ਸਾਂਝ ਪਾਈ ਆ, ਉਤੋਂ ਹੀ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਆ। ਕਹਿੰਦੇ ਨੇ ਕਿ ਗੁਰਦੁਆਰਾ ਸਾਹਿਬ ਦੇ ਵਿਚ ਜੋ ਬਾਹਰਲੇ ਕੰਟਰੀਆਂ ਦੇ ਵਿਚ ਹੁੰਦਾ ਆ ਕਿ ਗੁਰੂ ਘਰ ਦੇ ਲੰਗਰ ਦੇ ਵਿਚ ਚੇਅਰਸ ਤੇ ਬੈਠ ਕੇ ਲੰਗਰ ਛਕਿਆ ਜਾਂਦਾ, ਲੰਗਰ ਹਾਲ ਚ ਜੁੱਤੀਆਂ ਲੈ ਕੇ ਅੰਦਰ ਚਲੇ ਜਾਂਦੇ, ਜਿੱਥੇ ਕਿਚਨ ਹੈ ਉਥੇ ਵੀ ਜੁੱਤੀਆਂ ਲੈ ਕੇ ਜਾਂਦੇ, ਉਹਦੇ ਬਾਰੇ ਕੀ ਖਿਆਲ ਹੈ? ਸੋ ਅਮਰੀਕ ਜੀ ਥੋੜਾ ਜਿਹਾ ਕਰ ਲਈਏ ਚਿੰਤਨ ਪਿਆ ਆਪਾਂ ਇੱਥੇ, ਕਿਉਂਕਿ
ਜੀ 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 ਅਮਰੀਪ ਚਿੰਤਨ ਬਣਦਾ ਇਹਦੇ ਵਿਚ, ਇਹਦੇ ਬਾਰੇ ਬਣਦਾ ਹੈ ਤੇ ਇਹਨੂੰ ਡਿਸਕਸ ਕਰਨਾ ਚਾਹੀਦਾ। ਮੇਰੇ ਖਿਆਲ ਵਿਚ ਗਲਤ ਰਵਾਇਤ ਮੈਂ ਪਹਿਲਾਂ ਤੁਹਾਡੇ ਤੋਂ ਦੱਸਤਾ, ਇਹ ਹੋਣਾ ਨੀ ਵੈਸੇ ਚਾਹੀਦਾ। ਜਿੱਦਾਂ ਰਵਾਇਤ ਗੁਰੂ ਸਾਹਿਬ ਨੇ ਬਣਾਈ ਉਹ ਪਹਿਲਾਂ, ਜਿੱਦਾਂ ਅਸੀਂ ਜਾਣੇ ਲੰਗਰ ਆਮ ਇੰਡੀਆ ਦੇ ਵਿਚ ਛਕਦੇ ਲੰਗਰ, ਉਹੀ ਪ੍ਰਥਾ ਜਿਹੜੀ ਅੱਗੇ ਪ੍ਰੋਸੀਡ ਹੋਣੀ ਚਾਹੀਦੀ ਹੈ।
ਹਾਂਜੀ ਉਹਦੇ ਵਿਚ ਮੇਰਾ ਖਿਆਲ ਉਹ ਤਾਂ ਪ੍ਰੋਸੀਡ ਹੋਣੀ ਚਾਹੀਦੀ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਥੋੜੀ ਥੋੜੀ ਜਿਹੜੀ ਮੋਡੀਫਿਕੇਸ਼ਨ ਹੈ ਉਹ ਜਿਹੜੇ ਮੌਜੂਦਾ ਕਾਨੂੰਨ ਹੈ, ਫੂਡ ਸੇਫਟੀ ਹੈ ਜਾਂ ਓ ਐਚ ਐਸ ਹੈ ਜਾਂ ਸੇਫ ਵਰਕ ਦੇ ਵੀ ਸਾਨੂੰ ਮੱਦੇਨਜ਼ਰ ਰੱਖਣੇ ਪੈਣੇ ਆ ਮਾਡਰਨ, ਕਿਉਂਕਿ ਅਮਰੀਕ ਜੀ ਇੱਕ ਗੱਲ ਤਾਂ ਆਪਾਂ ਨੂੰ ਇਹ ਮੰਨਣੀ ਪੈਣੀ ਹੈ ਕਿ ਜਿਹੜਾ ਜਦੋਂ ਨਾ ਖੜੋਤ ਆ ਜਾਂਦੀ ਹੈ ਕਿਸੇ ਵੀ ਚੀਜ਼ ਨੂੰ, ਆਪਾਂ ਮੰਨ ਲਈਏ ਇੱਕ ਲਾਈਨ ਖਿੱਚ ਲਈ ਵੀ ਆਹ ਲਾਈਨ ਪੱਕੀ ਹੈ, ਇਹ ਤੋਂ ਬਾਅਦ ਜਿਹੜੀ ਹੁਣ ਸਾਰੇ ਫੇਲ ਹੈ। ਜਿੱਦਾਂ ਧਰਮ ਜਿਹੜਾ ਆ, ਧਰਮ ਦੀ ਵੀ ਇਹੀ ਗੱਲ ਆ ਗਈ ਵੀ ਜਿੱਦਾਂ ਹੁਣ ਕ੍ਰਿਸਚਨ ਕਹਿੰਦੇ ਆ ਵੀ ਜੀਸਸ ਤੋਂ ਬਾਅਦ ਕੋਈ ਆ ਹੀ ਨਹੀਂ ਸਕਦਾ, ਬਸ ਉਹੀ ਓਨਲੀ ਸਨ ਆਫ ਗੋਡ ਸੀ, ਇੱਦਾਂ ਹੀ ਇਸਲਾਮ ਧਰਮ ਦੇ ਵਿਚ ਵੀ ਇਹ ਸਮੱਸਿਆ ਆ ਗਈ ਆ ਕਿ ਹੋਰ ਕੋਈ ਹੋ ਹੀ ਨਹੀਂ ਸਕਦਾ ਮਤਲਬ ਉਹ ਤੋਂ ਬਾਅਦ। ਸੋ ਜਦੋਂ ਇਹ ਚੀਜ਼ ਆ ਜਾਂਦੀ ਹੈ, ਸੰਸਕ੍ਰਿਤ ਜਿਹੜੀ ਭਾਸ਼ਾ ਆ ਉਸ ਨੇ ਇੱਕ ਵਿਆਕਰਣ ਬਣਾ ਦਿੱਤੀ, ਉਹ ਤੋਂ ਬਾਅਦ ਸੰਸਕ੍ਰਿਤ ਖਤਮ ਹੋ ਗਈ, ਉਹਦੇ ਵਿਚ ਮੋਡੀਫਿਕੇਸ਼ਨ ਨਹੀਂ ਹੋ ਪਾਈ, ਉਹਦੇ ਵਿਚ ਐਡੀਸ਼ਨ ਨਹੀਂ ਹੋ ਪਾਈ। ਜਿਹੜਾ ਇਹ ਗਿਆਨ, ਧਰਤੀ, ਸੂਰਜ, ਚੰਦ ਇਹ ਵੱਧਦੇ ਹੀ ਰਹਿੰਦੇ ਨੇ, ਗਾਂ ਤੇ ਗਾਂ ਚੱਲਦੇ ਹੀ ਰਹਿੰਦੇ ਨੇ, ਨਵੀਆਂ ਨਵੀਆਂ ਸਿਚੁਏਸ਼ਨ ਆਉਣੀਆਂ, ਉਸ ਹਿਸਾਬ ਨਾਲ ਸਾਨੂੰ ਉਹ ਕਰਨਾ ਪੈਂਦਾ। ਅਮਰੀਕ ਜੀ ਇਸ ਗੱਲ ਨਾਲ ਤੁਸੀਂ ਮੇਰੇ ਨਾਲ ਸਹਿਮਤ ਹੋ ਕਿ ਟਾਈਮ ਟਾਈਮ ਸਿਰ ਥੋੜੀ ਥੋੜੀ ਜਿਹੜੀਆਂ ਚੇਂਜਿਸ ਐਡਜਸਟਮੈਂਟ ਹੋਣੀਆਂ ਜ਼ਰੂਰੀ ਨੇ ਭਾਵਨਾਵਾਂ ਨੂੰ ਸਹੀ ਰੱਖਦੇ ਹੋਏ?
ਅਮਨਦੀਪ ਬਿਜ਼ਨਸ ਸਟੱਡੀ ਦੇ ਵਿਚ ਚੈਪਟਰ ਆ ਚੇਂਜ, ਤੇ ਉਹ ਚੇਂਜ ਤੇ ਫਿਰ ਤੁਸੀਂ ਨਿਆਣੇ ਨੂੰ ਪੜਾਉਣੇ ਆ ਕਿ ਦੋਜ਼ ਬਿਜ਼ਨਸ ਵਿਚ ਡੂ ਨਾਟ ਅਡੈਪਟ ਚੇਂਜ ਗੋਇੰਗ ਟੂ ਫੇਲ ਇਨ ਦ ਲੌਂਗ ਟਰਮ ਇਨ ਦਾ ਫਿਊਚਰ। ਇਹ ਬਿਲਕੁਲ ਸਾਡੀ ਗੱਲ ਸਹੀ ਹੈ ਕਿ ਚੇਂਜ ਜਿਹੜੀ ਆ ਉਹਦੀ ਅਡੈਪਟੇਬਿਲਟੀ ਹੋਣੀ ਚਾਹੀਦੀ ਆ, ਫਲੈਕਸੀਬਿਲਟੀ ਵੀ ਹੋਣੀ ਚਾਹੀਦੀ ਆ ਲਾਈਫ ਦੇ ਵਿਚ। ਇੱਕ ਤਾਂ ਇਹ ਵੀ ਕਿਹਾ ਜਾਂਦਾ ਕਿ ਦੁਨੀਆਂ ਵਿਚ ਦੋ ਚੀਜ਼ਾਂ ਜਿਹੜੀਆਂ ਸਰਟਨ ਆ, ਇੱਕ ਤਾਂ ਗੋਡ ਆ, ਉਹਦੀ ਜਿਹੜੀ ਹੋਂਦ ਆ ਉਹ ਸਰਟਨ ਆ, ਉਹ ਹੈ ਜ਼ਰੂਰ ਹੈ, ਤੇ ਇੱਕ ਚੀਜ਼ ਜਿਹੜੀ ਹਮੇਸ਼ਾ ਹੁੰਦੀ ਆ ਉਹ ਹੈ ਚੇਂਜ, ਤੁਸੀਂ ਚੇਂਜ ਨੂੰ ਅਵੋਇਡ ਨਹੀਂ ਕਰ ਸਕਦੇ। ਪਰ ਕਈ ਵਾਰੀ ਮੈਂ ਅਮਦੀਪ ਇਸ ਗੱਲ ਤੇ ਸਹਿਮਤ ਨਹੀਂ ਹੁੰਦਾ ਕਿ ਚੇਂਜ ਹਰ ਜਗ੍ਹਾ ਹੀ ਲਿਆਉਣੀ ਚਾਹੀਦੀ ਹੈ। ਕਈ ਇੱਦਾਂ ਦੇ ਧਾਰਮਿਕ ਇਸ਼ੂਜ਼ ਹੁੰਦੇ ਆ, ਰਵਾਇਤਾਂ ਹੁੰਦੀਆਂ ਜਿਹੜੀਆਂ ਬੜੀਆਂ ਬਹੁਤ ਦੇਰ ਤੋਂ ਚੱਲ ਰਹੀਆਂ ਹੁੰਦੀਆਂ, ਤੇ ਉਹਨਾਂ ਰਵਾਇਤਾਂ ਨੂੰ ਕਾਇਮ ਵੀ ਰੱਖਣਾ ਪੈਂਦਾ ਹੈ, ਤੇ ਉਹਨਾਂ ਰਵਾਇਤਾਂ ਵਿਚ ਅਗਰ ਤੁਸੀਂ ਚੇਂਜ ਕਰੋ ਤਾਂ ਸਾਰਾ ਜਿਹੜਾ ਤੁਹਾਡਾ ਇੱਕ ਤਰ੍ਹਾਂ ਦੇ ਨਾਲ ਤੁਹਾਡੀ ਜਿਹੜੀ ਪਰਸੈਪਸ਼ਨ ਆ ਕਿਸੇ ਧਰਮ ਬਾਰੇ ਉਹ ਬਦਲ ਜਾਂਦੀ ਹੈ। ਇਹ ਜਿਹੜੀਆਂ ਚੇਂਜਸ ਕਰ ਰਹੇ ਆ ਅਮਨਦੀਪ, ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਕਿ ਨੈਨੀ ਸਟੇਟ ਦੇ ਕੋਈ ਰੈਗੂਲੇਸ਼ਨ ਹੁੰਦੇ ਆ, ਕੋਈ ਕਾਨੂੰਨ ਹੁੰਦੇ ਆ, ਉਨ੍ਹਾਂ ਨੂੰ ਫਾਲੋ ਕਰਨਾ ਪੈਂਦਾ, ਪਰ ਨੈਨੀ ਸਟੇਟ ਹਰੇਕ ਜਗ੍ਹਾ ਲਾਗੂ ਨਹੀਂ ਹੁੰਦੀ। ਹੁਣ ਘਰਾਂ ਦੇ ਵਿਚ ਵੀ ਅਸੀਂ ਜਿਲ੍ਹੇ ਲੰਗਰ ਛਕਦੇ ਜਾਂ ਆਪਣੇ ਡਿਨਰ ਕਰਦੇ ਹਾਂ, ਲੰਚ ਕਰਦੇ ਹਾਂ, ਥੱਲੇ ਬੈਠ ਕੇ ਵੀ ਕਈ ਵਾਰ ਕਰਦੇ ਹਾਂ, ਕਈ ਵਾਰੀ ਅਸੀਂ ਕੁਰਸੀਆਂ ਮੇਜ਼ਾਂ ਤੇ ਵੀ ਲੰਗਰ ਕਰਦੇ ਹਾਂ। ਹੁਣ ਹਿੰਦੁਸਤਾਨ ਵਿਚ, ਭਾਰਤ ਵਿਚ ਪਿੰਡਾਂ ਚ ਲੋਕ ਆਮ ਤੌਰ ਤੇ ਥੱਲੇ ਬੈਠ ਕੇ ਹੀ ਰੋਟੀ ਵਗੈਰਾ ਖਾਂਦੇ ਆ, ਤੇ ਉਨ੍ਹਾਂ ਦਾ ਵੀ ਤਾਂ ਗੁਜ਼ਾਰਾ ਹੁੰਦਾ ਹੀ ਆ। ਹੁਣ ਇਕ ਨੈਨੀ ਸਟੇਟ ਦੇ ਅਕੋਰਡਿੰਗ ਇਹ ਕਹਿਣਾ ਕਿ ਇੱਥੇ ਰੈਗੂਲੇਸ਼ਨ ਇੱਦਾਂ ਦੇ ਆ, ਅਸੀਂ ਇਹਨਾਂ ਚੇਂਜਸ ਸਾਰਿਆਂ ਨੂੰ ਬਦਲ ਦੇਣਾ ਆ। ਮੇਰੇ ਖਿਆਲ ਚ ਕੁਛ ਹੱਦ ਤਾਂ ਹੋ ਸਕਦਾ, ਪਰ ਜਿੱਦਾਂ ਚੇਂਜਸ ਹੋ ਰਹੀਆਂ ਮੈਂ ਉਹਦੇ ਨਾਲ ਸਹਿਮਤ ਨਹੀਂ ਆ। ਕਈ ਵਾਰ ਤਾਂ ਲੱਗਦਾ ਤੇ ਆਰਥੋਡਾਕਸ ਸਾਨੂੰ ਲੱਗਦਾ ਆ ਕਿ ਇਹ ਤੁਸੀਂ ਆਰਥੋਡਾਕਸ
ਜਿਹਨੂੰ ਕੱਟੜ
ਬਣਾ ਰਹੇ ਆ,
ਜਿਹਨੂੰ ਕੱਟੜ ਵਿਚਾਰਤਾ
ਰਹੇ, ਪਰ ਮੇਰੇ ਖਿਆਲ
ਨਹੀਂ ਨਹੀਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਜੀ ਕਿ ਜਿਹੜੀ ਭਾਵਨਾਵਾਂ ਜਿਹੜੀਆਂ ਸਾਡੀਆਂ ਹੈਗੀਆਂ ਨੇ ਰੂਹਾਨੀ ਭਾਵਨਾਵਾਂ, ਇੱਕ ਹੈਗੀ ਆ ਸਟੇਟ ਦੀਆਂ ਜਿਹੜੀ ਕਾਨੂੰਨ ਜਿਹੜੇ ਬਣਾਏ ਬੰਦੇ ਦੇ, ਇੱਕ ਹੈਗੀ ਰੂਹਾਨੀ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਆਪਾਂ ਨੂੰ ਜਿਹੜੀਆਂ ਹਲਕੀਆਂ ਚੇਂਜਸ ਜਿਹੜੀਆਂ ਕਰ ਲੈਣੀਆਂ ਚਾਹੀਦੀਆਂ। ਦੇਖੋ ਕਈ ਗੁਰੂ ਘਰ ਵਿਦੇਸ਼ਾਂ ਦੇ ਵਿਚ, ਆਸਟ੍ਰੇਲੀਆ ਦੇ ਵਿਚ ਸਨ ਜਿਹੜੇ ਪਹਿਲਾਂ ਮਤਲਬ ਗੋਰਿਆਂ ਦੇ ਟਾਈਮ ਦੇ ਵਿਚ ਪਹਿਲੇ ਗੁਰਦੁਆਰਿਆਂ ਦੇ ਵਿਚੋਂ ਆਉਂਦੇ ਨੇ, ਜਿਹੜੇ ਕਿ ਕੁਰਸੀਆਂ ਦੇ ਹਿਸਾਬ ਨਾਲ ਸੈੱਟ ਕੀਤੇ ਗਏ ਤਾਂ ਕਿ ਜਿਹੜੀ ਕਮਿਊਨਿਟੀ ਨੂੰ ਸ਼ੌਕ ਨਾ ਲੱਗੇ, ਮੇਨ ਸਟ੍ਰੀਮ ਕਮਿਊਨਿਟੀ ਨੂੰ। ਹੁਣ ਕਿਉਂਕਿ ਆਪਣੀ ਸੁਣਵਾਈ ਹੋ ਗਈ ਆ, ਇੱਕ ਦੇਖੋ ਵਾਈਟ ਆਸਟ੍ਰੇਲੀਆ ਪਾਲਿਸੀ ਤੋਂ ਬਾਅਦ ਫਿਰ ਪੈਰ ਲਾਉਣੇ ਕਿਸੇ ਵੀ ਬਲੈਕ ਕਮਿਊਨਿਟੀ ਦੇ ਜਾਂ ਬਰਾਊਨ ਕਮਿਊਨਿਟੀ ਦੇ ਬੜਾ ਔਖਾ ਕੰਮ ਸੀਗਾ। ਉਨ੍ਹਾਂ ਟਾਈਮਾਂ ਦੇ ਵਿਚ ਗੁਰੂ ਘਰਾਂ ਨੂੰ ਸਥਾਪਿਤ ਕੀਤਾ ਗਿਆ ਔਰ ਉਹਦੀ ਜਿਹੜੀ ਬਣਤਰ ਸੀ ਉਹ ਥੋੜੀ ਜਿਹੀ ਇਸ ਤਰ੍ਹਾਂ ਰੱਖੀ ਗਈ ਕਿ ਇੱਦਾਂ ਨਾ ਲੱਗੇ ਕਿ ਬਹੁਤ ਹੀ ਜ਼ਿਆਦਾ ਇਹ ਮਤਲਬ ਦੂਸਰੇ ਪਾਸੇ ਨੂੰ ਹੈਗੇ ਨੇ, ਜਿਹੜਾ ਕਿ ਕਈ ਵਾਰੀ ਗੋਰੇ ਸੋਚ ਲੈਂਦੇ ਆ ਜਾਂ ਦੂਸਰਾ ਭਾਈਚਾਰਾ ਸੋਚ ਲੈਂਦਾ ਦੂਸਰੇ ਦੇਸ਼ ਵਿਚ ਜਾ ਕੇ। ਸੋ ਹੁਣ ਇਨਫੋਰਮੇਸ਼ਨ ਵਧਣ ਦੇ ਨਾਲ, ਐਜੂਕੇਸ਼ਨ ਵਧਣ ਦੇ ਨਾਲ ਜਿਹੜੇ ਮੇਨ ਸਟ੍ਰੀਮ ਕਮਿਊਨਿਟੀ ਉਹ ਐਜੂਕੇਟ ਹੋ ਚੁੱਕੀ ਆ, ਤੇ ਮੈਂ ਖੁਦ ਦੇਖ ਰਿਹਾ ਕਿ ਬਹੁਤ ਸਾਰੇ ਗੁਰੂ ਘਰ ਜਿਹੜੇ ਨੇ ਇਨ੍ਹਾਂ ਚੇਂਜਿਸ ਤੋਂ ਵਾਕਫ ਨੇ ਤੇ ਹੁਣ ਉਹ ਦਰੁਸਤ ਹੋ ਰਹੀਆਂ ਨੇ ਬਹੁਤ ਸਾਰੀਆਂ ਚੀਜ਼ਾਂ। ਮੈਂ ਵੈਸੇ ਇਸ ਗੱਲ ਦੇ ਬਿਲਕੁਲ ਹੱਕ ਚ ਹਾਂ ਕਿ ਲੰਗਰ ਹਾਲ ਦੇ ਵਿਚ ਜਿਹੜੇ ਨੇ ਉਹ ਨੰਗੇ ਪੈਰੀ ਜਾਣਾ ਚਾਹੀਦਾ, ਜੁੱਤੀਆਂ ਲੈ ਕੇ ਫੂਡ ਵਾਲੇ ਏਰੀਏ ਚ ਨਹੀਂ ਜਾਣਾ ਚਾਹੀਦਾ। ਉਸ ਦੇ ਕਾਰਨ ਹੈ ਅਮਰੀਕ ਚ ਜਿਹੜਾ ਮੈਂ ਸੋਚਦਾ ਕਿ ਜਿਹੜੇ ਸੰਗਤ ਜਿਹੜੀ ਆ ਹੇਠਾਂ ਟਾਟ ਤੇ ਲੰਗਰ ਛਕ ਰਹੀ ਆ, ਪੰਗਤ ਦੇ ਵਿਚ ਛਕ ਰਹੀ ਆ, ਜਦੋਂ ਵਰਤਾਇਆ ਜਾਂਦਾ ਜਾਂ ਉਨ੍ਹਾਂ ਦੇ ਵਿਚੋਂ ਲੰਘਦਾ ਤਾਂ ਸ਼ੂ ਜਿਹੜੇ ਨੇ ਉਹ ਬਾਹਰ ਮਿੱਟੀ ਚੋਂ ਆਉਂਦੇ ਆ, ਗਾਰੇ ਨਾਲ ਹੁੰਦੇ, ਹੁਣ ਉਹ ਜਦ ਤੁਰਦੇ ਨੇ ਤਾਂ ਮਿੱਟੀ ਉੱਡ ਕੇ ਜਿਹੜੀ ਆ ਉਹ ਪੈ ਸਕਦੀ ਹੈ ਨਾ ਫੂਡ ਦੇ, ਕਿਉਂਕਿ ਫੂਡ ਜਿਹੜਾ ਲੰਗਰ ਹੈ ਉਹ ਫਲੋਰ ਤੇ ਸਰਵ ਕੀਤਾ ਜਾ ਰਿਹਾ ਫਰਸ਼ ਤੇ। ਤੇ ਦੂਜੀ ਗੱਲ ਇਹ ਅਮਰੀਕ ਜੀ ਕਿ ਹੁਣ ਆਪਾਂ ਦੇਖੋ ਅੰਦਰ ਘਰਾਂ ਦੇ ਵਿਚ ਜਿਹੜੇ ਘਰ ਬਣਾਉਣੇ ਨੇ ਆਪਣੇ, ਇਹ ਆਪਾਂ ਗੁਰੂ ਘਰ ਦੀ ਗੱਲ ਕਰਦੇ ਨਾਲ ਆਪਣੇ ਘਰ ਬਣਾਉਣੇ ਆ, ਤੁਸੀਂ ਸਿਡਨੀ ਚ ਰਹਿੰਦੇ ਹੋ, ਸਿਡਨੀ ਦੇ ਵਿਚ ਤੁਸੀਂ 100 ਘਰਾਂ ਚ ਜਾਂਦੇ ਹੋ ਤਾਂ ਮੈਨੂੰ ਇਹ ਦੱਸੋ ਵੀ ਕਿੰਨੇ ਘਰਾਂ ਦੇ ਵਿਚ ਜੁੱਤੀਆਂ ਬਾਹਰ ਲਾ ਕੇ ਜਾਂਦੇ ਹੋ, ਮੈਨੂੰ ਇਹ ਦੱਸੋ।
ਅਮਨੀਪ ਹੁਣ ਜਿਹੜਾ ਪਹਿਲਾਂ ਬਹੁਤ ਰਿਵਾਜ ਹੁੰਦਾ ਸੀ ਇੰਗਲੈਂਡ ਤੋਂ ਆਈ ਬਿਮਾਰੀ ਕੇ ਜੁੱਤੀ ਲਾ ਕੇ ਤੁਸੀਂ ਅੰਦਰ ਜਾਣਾ ਆ, ਪਰ ਹੁਣ ਥੋੜੇ ਘੱਟ ਗਿਆ ਆ, ਤੇ ਹੁਣ ਤਾਂ ਆਮ ਤੌਰ ਤੇ ਜੁੱਤੀ ਲੈ ਕੇ ਜਿਹੜੇ ਤੁਸੀਂ ਜਾਂਦੇ ਆ ਕਿਸੇ ਦੇ,
ਕਿਉਂ
ਆਮ ਤੌਰ ਤੇ ਸਾਰਿਆਂ ਦੇ ਜੁੱਤੀ ਪਾ ਕੇ ਹੀ ਜਾਂਦੇ ਆ।
ਨਹੀਂ ਨਹੀਂ ਕਿਉਂ ਲਾ ਕੇ ਜਾਂਦੇ ਹੁੰਦੇ ਸੀ
ਅੱਗੇ ਇੰਗਲੈਂਡ ਦੇ ਵਿਚ? ਪਤਾ ਨੀ ਉੱਥੇ ਜਿਆਦਾ ਗਾਰਾ ਵਗੈਰਾ ਹੁੰਦਾ ਸੀ, ਉੱਥੇ ਸਿੱਲਾਪਣ ਬਹੁਤ ਹੁੰਦਾ ਸੀ, ਜੁੱਤੀ ਪਾ ਕੇ ਅਗਰ ਤੁਸੀਂ ਅੰਦਰ ਬੈਠੋ ਤਾਂ ਤੁਹਾਡੇ ਪੈਰ ਜਿਹੜੇ ਠਰਦੇ ਰਹਿੰਦੇ ਸੀ ਹਮੇਸ਼ਾ, ਇਸ ਲਈ ਜੁੱਤੀ ਨੂੰ ਬਾਹਰ ਲਾ ਦਿੱਤਾ ਜਾਂਦਾ ਸੀ। ਲੇਕਿਨ ਆੜ ਦੇ ਵਿਚ ਗਰਮ ਦੇਸ਼
ਆ, ਅਮਰੀਕ ਜੀ ਗਰਮ ਦੇਸ਼ਾਂ ਆਸਟ੍ਰੇਲੀਆ ਦੇ ਵਿਚ ਵੀ ਸ਼ੁਰੂ ਤੋਂ ਇਹੀ, ਇੰਗਲੈਂਡ ਤੋਂ ਨਹੀਂ ਆਈ ਬਿਮਾਰੀ, ਇਹ ਸਾਰੇ ਪਾਸਿਓਂ ਆਈ ਹੈ, ਹਰੇਕ ਤਾਂ ਹੀ ਹੈ ਇਹ। ਅਸਲ ਦੇ ਵਿਚ ਇੰਗਲੈਂਡ ਦੀ ਚਲੋ ਗੱਲ ਕਰਦੇ ਹਾਂ, ਉੱਥੇ ਕਾਰਪੇਟਸ ਹੁੰਦੀਆਂ ਸੀ, ਅੰਦਰ ਨਿੱਘਾ ਰੱਖਣਾ ਪੈਂਦਾ ਸੀ, ਤਲਾਈਆਂ ਦੂਜੀਆਂ ਰੱਗ ਰੁੱਗ ਵਿਛਾਏ ਹੁੰਦੇ ਸੀ, ਤੇ ਬਾਹਰੋਂ ਜਦੋਂ ਗਿੱਲੇ ਸ਼ੂ ਲਿਬੜੇ ਸ਼ੂ ਲੈ ਕੇ ਆਉਂਦੇ ਸੀ ਤਾਂ ਉਹ ਗੰਦੀਆਂ ਹੋ ਜਾਂਦੀਆਂ ਸੀ, ਬੜਾ ਮਹਿੰਗਾ ਸੌਦਾ ਲੱਗਾ ਹੁੰਦਾ ਸੀ। ਇਸੇ ਤਰ੍ਹਾਂ ਜਿਹੜੀਆਂ ਟਾਈਲਾਂ ਵਗੈਰਾ ਹੁਣ ਲੱਗਦੀਆਂ ਨੇ ਧੂੜ ਨਾਲ ਭਰੇ ਹੁੰਦੇ ਨੇ ਬਾਹਰੋਂ, ਇੱਥੇ ਅਸੀਂ ਆਪ ਕੰਮ ਵਾਲੇ ਜਿਹੜੇ ਬੂਟ ਨੇ ਬਾਹਰ ਖੋਲ ਕੇ ਆਈਦੇ ਨੇ। ਸੋ ਇੱਕ ਹਾਈਜੀਨ ਦੇ ਤੌਰ ਤੇ ਮੈਂ ਇਹਨੂੰ ਦੇਖਦਾ ਹਾਂ ਕਿ ਜਦੋਂ ਅਸੀਂ ਆਪਣੇ ਘਰਾਂ ਦੇ ਵਿਚ ਪ੍ਰੈਕਟਿਸ ਕਰਦੇ ਹਾਂ ਤਾਂ ਸਾਨੂੰ ਗੁਰੂ ਘਰ ਜਾ ਕੇ ਕੀ ਦਿੱਕਤ ਆਉਂਦੀ ਆ? ਮੈਨੂੰ ਨਹੀਂ ਲੱਗਦਾ ਮਤਲਬ ਉੱਥੇ ਕੋਈ ਦਿੱਕਤ ਆਉਣੀ ਚਾਹੀਦੀ ਆ। ਦੂਜੀ ਗੱਲ ਇਹ ਹੈ ਵੀ ਜਿਹੜਾ ਸਿਰ ਢੱਕ ਕੇ ਜਾਣਾ ਚਾਹੀਦਾ ਕਿ ਕੋਈ ਬਾਲ ਵਗੈਰਾ ਨਾ ਪੈ ਜਾਵੇ ਕਿਸੇ ਦੇ ਲੰਗਰ ਦੇ ਵਿਚ ਨਾ ਫੂਡ ਦੇ ਵਿਚ ਨਾ ਪੈ ਜਾਵੇ ਇੱਕ ਸ਼ਰਧਾ ਵੀ ਆ ਇੱਕ ਸਾਡੀ ਰਵਾਇਤ ਵੀ ਆ ਤੀਜਾ ਜਿਹੜਾ ਹੈਗਾ ਵੀ ਜਿਹੜੇ ਨਾ ਲੰਗਰ ਹਾਲ ਜਿੱਥੇ ਕਿਚਨ ਜਿੱਥੇ ਬਣਦਾ ਲੰਗਰ ਬਣਦਾ ਆ ਮੈਂ ਉੱਥੇ ਵੈਸੇ ਚਾਹੁੰਦਾ ਹੈ ਕਿ ਮੇਰੀ ਆਪਣੀ ਇੱਛਾ ਆ ਆਪਣੀ ਮਰਜ਼ੀ ਆ ਹੋ ਸਕਦਾ ਸਹਿਮਤ ਨਾ ਵੀ ਹੋਣ ਕਿ ਜਿਹੜੀਆਂ ਲੇਡੀਜ਼ ਉੱਥੇ ਜਾਂ ਬੰਦੇ ਵੀ ਜਿਹੜੇ ਕੁੱਕ ਕਰਦੇ ਨੇ ਉਹਨਾਂ ਨੂੰ ਸੇਫਟੀ ਬੂਟ ਜਿਹੜੇ ਕੰਪਲਸਰੀ ਹੋਣੇ ਚਾਹੀਦੇ ਆ ਉੱਥੇ ਪਾਉਣੇ ਗਮ ਬੂਟ ਉਹਨਾਂ ਦੇ ਆਪਣੇ ਹੀ ਹੋਣ ਉੱਥੇ ਰੱਖੇ ਹੋਏ ਤੇ ਸੇਫਟੀ ਬੂਟਸ ਐਪਰਨ ਗਲਵਸ ਜਿਹੜੇ ਆ ਉਹ ਪਾਏ ਹੋਣੇ ਚਾਹੀਦੇ ਆ ਤਾਂ ਕਿ ਕੱਲ ਨੂੰ ਕੋਈ ਤੱਤੀ ਦਾਲ ਸਬਜ਼ੀ ਉਹਨਾਂ ਦੇ ਪੈਰਾਂ ਤੇ ਨਾ ਡੁੱਲ ਜਾਵੇ ਜਾਂ ਨਾਈਫ ਨਾ ਲੱਗ ਜਾਵੇ ਇਹ ਵੈਸੇ ਫੂਡ ਸੇਫਟੀ ਲਾਜ਼ ਵੀ ਕਹਿੰਦੇ ਨੇ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ
ਅਮਨ ਬਿਲਕੁਲ ਬਿਲਕੁਲ ਅਮਨ ਤੁਹਾਡੀ ਗੱਲ ਠੀਕ ਹੈ ਫੂਡ ਸੇਫਟੀ ਲਾਅ ਇੱਥੇ ਹੈਗੇ ਆ ਨੈਨੀ ਸਟੇਟ ਆ ਬਹੁਤ ਲਾਅ ਬਣੇ ਹੋ ਪਰ ਇਹ ਬੰਦੇ ਨੇ ਪਤਾ ਕੀ ਆ ਲੋਲੜ ਬਣਾ ਰਿਹਾ ਲੋਲੜ ਇਹ ਜਿਹੜੇ ਨਾ ਬੰਦੇ ਨੂੰ ਬਿਲਕੁਲ ਬੇਕਾਰ ਬਣਾ ਰਹੇ ਆ ਹੁਣ ਹਿੰਦੁਸਤਾਨ ਦੇ ਵਿਚ ਦੇਖੋ ਭਾਰਤ ਵਿਚ ਪੰਜਾਬ ਦੇ ਵਿਚ ਦੇਖੋ ਤੁਸੀਂ ਪੰਜਾਬੀ ਆ ਤੁਸੀਂ ਪੰਜਾਬ ਤੋਂ ਆ ਸਾਡੇ ਬਹੁਤ ਸਾਰੇ ਸਰੋਤੇ ਪੰਜਾਬੀ ਆ ਤੇ ਇਹ ਪ੍ਰੋਗਰਾਮ ਨੂੰ ਸੁਣਦੇ ਆ ਕਿ ਅਸੀਂ ਜਿਸ ਵੇਲੇ ਖੇਤਾਂ ਵਿਚ ਕੰਮ ਕਰਦੇ ਆ ਤੂੜਾਂ ਉੱਡਦੀਆਂ ਉੱਥੇ ਤੁਸੀਂ ਲੰਚ ਵੀ ਕਰਦੇ ਆ ਉੱਥੇ ਤੁਸੀਂ ਸ਼ਾਹ ਵੇਲਾ ਵੀ ਕਰਦੇ ਆ ਉਹ ਧੂੜਾਂ ਦੇ ਵਿਚ ਮੇਰੇ ਖਿਆਲ ਚ ਉਹ ਬੰਦੇ ਬੜੇ ਤੰਦਰੁਸਤ ਰਹਿੰਦੇ ਹੁੰਦੇ ਸੀ ਜਿਹੜੇ ਏਦਾਂ ਕੰਮ ਕਰਦੇ ਸੀ ਖੇਤਾਂ ਵਿਚ ਈਵਨ ਭਾਰਤੀ ਮਜ਼ਦੂਰ ਵੀ ਸੜਕਾਂ ਤੇ ਰੋਟੀ ਖਾ ਲੈਂਦੇ ਉਹ ਘੱਟ ਬਿਮਾਰ ਹੁੰਦੇ ਆ ਹੁਣ ਇੱਥੇ ਜਿਹੜੇ ਹੁਣ ਅਸੀਂ ਜਿਹੜੇ ਆ ਲੋਲੜ ਆਦਮੀ ਆ ਜਿਹੜਾ ਕੋਈ ਆਦਤ ਪਈ ਉਹ ਆ ਗਲਾਸ ਵਾਲਾ ਸੋਰੀ ਬੋਤਲ ਵਾਲਾ ਪਾਣੀ ਵੀ ਪੀਣਾ ਉਹਨੂੰ ਵੀ ਪੁਣ ਪੁਣ ਕੇ ਪੀਣਾ ਉਹ ਸਸਤਾ ਨੀ ਪੀਣਾ ਜੇ ਤੁਸੀਂ ਸਸਤਾ ਪਾਣੀ ਲੈ ਆਓ ਨਾ ਤਾਂ ਨਿਆਣੇ ਕਹਿੰਦੇ ਡੈਡੀ ਤੁਸੀਂ ਬਿਮਾਰ ਡੈਡੀ ਮੰਮੀ ਤੁਸੀਂ ਬਿਮਾਰ ਹੋਏ ਨਾ ਤੁਸੀਂ $2 ਵਾਲਾ ਪਾਣੀ ਪੀਂਦੇ ਤੁਸੀਂ $4 ਵਾਲਾ ਪਾਣੀ ਪੀਓ ਤਾਂ ਫਿਰ ਤੁਸੀਂ ਤੰਦਰੁਸਤ ਰਹੋਗੇ ਤੰਦਰੁਸਤ ਨਹੀਂ ਰਹਿੰਦੇ ਜਿਸ ਵੇਲੇ ਤੁਸੀਂ ਇੱਥੋਂ ਫਲਾਈਟ ਲੈ ਕੇ ਇੰਡੀਆ ਜਾਂਦੇ ਆ ਨਾ ਤੁਹਾਨੂੰ ਉਹ ਜਿਹੜੇ ਜਰਮ ਆਲੇ ਦੁਆਲੇ ਘੇਰ ਲੈਂਦੇ ਕਿਉਂਕਿ ਤੁਹਾਡਾ ਡਿਫੈਂਸਿਵ ਸਿਸਟਮ ਹੈ ਜਿਹੜਾ ਬਹੁਤ ਹੀ ਕਮਜ਼ੋਰ ਹੋ ਜਾਂਦਾ ਜਿਸ ਵੇਲੇ ਤੁਹਾਡਾ ਡਿਫੈਂਸਿਵ ਸਿਸਟਮ ਕਮਜ਼ੋਰ ਹੋ ਜਾਂਦਾ ਉਹ ਐਕਚੁਅਲੀ ਕੀ ਹੁੰਦਾ ਉਹ ਬਿਮਾਰੀਆਂ ਨੂੰ ਦੇਣ ਦਾ ਸੱਦਾ ਹੁੰਦਾ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਕਿ ਲਾਜ਼ ਹੈਗੇ ਆ ਇੱਥੇ ਹੈਲਥ ਐਂਡ ਸੇਫਟੀ ਲਾਜ਼ ਹੈਗੇ ਉਹਨਾਂ ਨੂੰ ਅਡੈਪਟ ਵੀ ਕਰਨਾ ਚਾਹੀਦਾ ਅਡੋਪਟ ਵੀ ਕਰਨਾ ਚਾਹੀਦਾ ਉਹਨਾਂ ਨੂੰ ਪਰ ਹਰੇਕ ਜਗ੍ਹਾ ਨੀ ਈਵਨ ਧਰਮ ਦੇ ਵਿਚ ਆ ਕੇ ਤੁਹਾਡੇ ਧਰਮ ਨੂੰ ਖਰਾਬ ਵੀ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਇਹ ਮੇਰਾ ਆਪਣਾ ਖਿਆਲ ਆ ਮੈਂ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਨਹੀਂ ਹੈ ਚੰਗਾ ਲੱਗਦਾ ਹੈ ਜਿਸ ਵੇਲੇ ਤੁਸੀਂ ਲੰਗਰ ਨੂੰ ਪੰਗਤ ਦੇ ਵਿਚ ਛਕਦੇ ਆ ਥੱਲੇ ਬੈਠ ਕੇ ਛਕਦੇ ਆ ਇੱਕ ਤਾਂ ਇਹਦਾ ਸਰੀਰ ਲਈ ਵੀ ਬਹੁਤ ਚੰਗਾ ਕਈ ਆਯੁਰਵੈਦਿਕ ਜਿਹੜੇ ਭਾਸ਼ਣ ਹੁੰਦੇ ਆ ਜਾਂ ਪੁਰਾਣੇ ਜਮਾਨੇ ਮੈਡੀਸਨ ਜਿਹੜੀ ਪ੍ਰਕਿਰਿਆ ਆ ਉਹਦੇ ਵਿਚ ਤਾਂ ਹੀ ਕਿਹਾ ਗਿਆ ਆ ਕਿ ਲੰਗਰ ਜਿਹੜਾ ਆ ਰੋਟੀ ਜਿਹੜੀ ਉਹ ਬੈਠ ਕੇ ਖਾਣੀ ਚਾਹੀਦੀ ਆ ਅਤੇ ਉਹ ਇਕ ਹੱਥ ਨਾਲ ਹੀ ਖਾਣੀ ਚਾਹੀਦੀ ਹਮੇਸ਼ਾ ਉਹ ਤਾਂ ਦੋ ਹੱਥ ਵੀ ਨੀ ਲਾਣੇ ਚਾਹੀਦੇ ਉੱਥੇ ਇਹ ਵੀ ਕਿਹਾ ਗਿਆ ਆ ਹੁਣ ਅਸੀਂ ਲੰਗਰ ਛਕ ਤਾਂ ਲੈਂਦੇ ਆ ਟੇਬਲਾਂ ਤੇ ਫਿਰ ਜਾ ਕੇ ਕਰਦੇ ਯੋਗਾ ਉਹ ਫਰਸ਼ ਤੇ ਕਰਦੇ ਆ
ਅਮਰੀਕ ਜੀ ਫਿਰ ਜਿੱਦਾਂ ਕਈਆਂ ਦੇ ਗੋਡੇ ਖਰਾਬ ਹੈ ਜਾਂ ਮਤਲਬ
ਨਹੀਂ ਉਹ ਠੀਕ ਆ ਐਕਸੈਪਸ਼ਨਲ ਕੇਸਿਸ ਠੀਕ ਆ ਅਗਰ ਤੁਹਾਡੀ ਫਿਜ਼ੀਕਲ ਡਿਸਏਬਿਲਿਟੀ ਆ ਤੁਸੀਂ ਬੈਠ ਨਹੀਂ ਸਕਦੇ ਜਾਂ ਤੁਹਾਨੂੰ ਕੋਈ ਪ੍ਰੋਬਲਮ ਆ ਤਾਂ ਤੁਹਾਨੂੰ ਉਹ ਵਿਵਸਥਾ ਹੋਣੀ ਚਾਹੀਦੀ ਆ ਉਹ ਫਿਜ਼ੀਕਲ ਡਿਸਏਬਿਲਿਟੀ ਵੀ ਨਹੀਂ ਉਹਨੂੰ ਕਹਿੰਦੇ ਡਿਫਰੈਂਟਲੀ ਕੈਪੇਬਲ ਆ ਅਗਰ ਤੁਸੀਂ ਡਿਫਰੈਂਟਲੀ ਕੈਪੇਬਲ ਆ ਕਿਸੇ ਚੀਜ਼ ਨੂੰ ਕਰਨ ਦੇ ਲਈ ਤਾਂ ਮੋਡੀਫਿਕੇਸ਼ਨ ਉੱਥੇ ਜ਼ਰੂਰੀ ਆ ਤੁਹਾਨੂੰ ਮੋਡੀਫਿਕੇਸ਼ਨ ਦੀ ਪ੍ਰੋਸੈਸ ਦੇਣੀ ਚਾਹੀਦੀ ਹੈ ਮੋਡੀਫਿਕੇਸ਼ਨ ਦੇ ਜਿਹੜੇ ਫਾਇਦੇ ਆ ਤੁਹਾਨੂੰ ਦੇਣੇ ਚਾਹੀਦੇ ਉਸ ਵਾਸਤੇ ਉਸ ਗੱਲ ਦੇ ਵਿਚ ਤਾਂ ਠੀਕ ਆ ਲੇਕਿਨ ਇਸ ਨੂੰ ਜਨਰਲਾਈਜ਼ ਕਰ ਦੇਣਾ ਕਿ ਜੀ ਇੱਥੇ ਦਾ ਰੂਲ ਆ ਇੱਥੇ ਹੈਲਥ ਐਂਡ ਸੇਫਟੀ ਆ ਮੇਰੇ ਖਿਆਲ ਦੇ ਵਿਚ ਮੈਂ ਇਹਦੇ ਨਾਲ ਅਮਨਦੀਪ ਤੁਹਾਡੇ ਨਾਲ ਸਹਿਮਤ ਨਹੀਂ ਬਹੁਤ ਜ਼ਿਆਦਾ ਗੱਲਾਂ ਵਿਚ ਤੁਹਾਡਾ ਮੈਂ ਸਹਿਮਤ ਹਾਂ
ਬਸ ਠੀਕ ਹੁਣ ਆਪਾਂ ਇੱਦਾਂ 90% ਸਹਿਮਤ ਹੋ ਗਿਆ ਫੇਰ ਆਪਾਂ ਸਿਰਫ ਇਹੀ ਆ ਲੰਗਰ ਕਿਚਨ ਦੇ ਵਿਚ ਜਿਹੜੀ ਆ ਉੱਥੇ ਫੂਡ ਸੇਫ ਜਿਹੜੇ ਮਤਲਬ ਸੇਫਟੀ ਦੇ ਮਸਲੇ ਦੇ ਵਿਚ ਤੁਸੀਂ ਕਹਿੰਦੇ ਆ ਕੋਈ ਚੱਕਰ ਨੀ ਚੱਲੀ ਜਾਣ ਦੇ ਹੋ ਸਕਦਾ ਇੱਦਾਂ ਹਨਾ ਪੋਸੀਬਿਲਿਟੀ ਤਾਂ ਚੱਲ ਤਾਂ ਰਿਹਾ ਆ ਪਰ ਫਿਰ ਵੀ ਮੈਂ ਮਤਲਬ ਮੇਰੀ ਇੱਛਾ ਆ ਕਿ ਮੇਰੀ ਆਪਣੀ ਇੱਕ ਸੋਚ ਹੈ ਕਿ ਜਿਹੜੀ ਜੇ ਸੇਫਟੀ ਹੋ ਜਾਵੇ ਉੱਥੇ ਕੋਈ ਇਹੋ ਜਿਹਾ ਸਿਸਟਮ ਹੋਵੇ ਕਿ ਉੱਥੇ ਸੈੱਟ ਆਫ ਜਿਹੜੇ ਸੇਫਟੀ ਸ਼ੂਜ਼ ਆ ਪਾਏ ਹੋਣ ਜਾਂ ਜਿਹੜੇ ਰੈਗੂਲਰ ਸੇਵਾ ਕਰ ਰਹੇ ਨੇ ਉਹ ਆਪਣੇ ਉੱਥੇ ਹੀ ਰੱਖ ਲੈਣ ਉੱਥੇ ਧੋ ਕੇ ਅੰਦਰ ਹੀ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਸੁਖਵੰਤ ਸਿੰਘ ਵੀ ਕਹਿ ਰਹੇ ਨੇ ਕਿ ਜੇ ਰਸੋਈ ਵਿਚ ਸੇਫਟੀ ਜੁੱਤੇ ਹੋਣੇ ਜ਼ਰੂਰੀ ਨੇ ਮੈਂ ਵੀ ਸਹਿਮਤ ਹਾਂ ਜੀ ਤੇ ਉਹ ਕਹਿੰਦੇ ਮੈਂ ਵੀ ਇਸ ਲਈ ਸਹਿਮਤ ਹਾਂ ਅਮਰੀਕ ਜੀ ਕਿਉਂਕਿ ਪਤਾ ਕੀ ਹੈ ਦੂਜੇ ਆਪਾਂ ਨੂੰ ਦੋ ਤਿੰਨ ਚੀਜ਼ਾਂ ਸੋਚਣੀਆਂ ਪੈਣੀਆਂ ਇੱਕ ਤਾਂ ਜਿਹੜੇ ਨਾਈਫ ਵਗੈਰਾ ਹੁਣ ਜ਼ਿਆਦਾ ਵਰਤੇ ਜਾਂਦੇ ਨੇ ਹਨਾ ਕਟਿੰਗ ਵਾਸਤੇ ਟੇਬਲਾਂ ਤੇ ਵਰਤੇ ਜਾਂਦੇ ਨੇ ਖੜ ਕੇ ਉਹ ਹੇਠਾਂ ਡਿੱਗ ਸਕਦੇ ਨੇ ਹਨਾ ਤੇ ਪੈਰਾਂ ਦੇ ਵਿੱਚ ਲੰਘੇ ਵੀ ਆ ਕਈਆਂ ਦੇ ਤੇ ਦੂਜੀ ਜਿਹੜੀ ਆ ਬਈ ਜਿਹੜੇ ਕੁਕਿੰਗ ਵੀ ਆ ਉਹ ਵੀ ਹੁਣ ਟੇਬਲ ਟੋਪ ਤੇ ਹੁੰਦੀ ਆ ਉੱਪਰ ਪਤੀਲੇ ਹੁੰਦੇ ਨੇ ਪਏ ਖੜ ਕੇ ਉੱਪਰੋਂ ਵੀ ਚੀਜ਼ ਡੁੱਲ ਕੇ ਸਿੱਧੀ ਹੀ ਪੈਰਾਂ ਤੇ ਜਾਂ ਤੁਹਾਡੇ ਲੋਅਰ ਬਾਡੀ ਤੇ ਪਏਗੀ ਉਸ ਲਈ ਜਿੱਦਾਂ ਸੇਫਟੀ ਐਪਰਨ ਜਿਹੜੇ ਨੇ ਤਾਂ ਜਾਂ ਜਿਹੜੇ ਸੇਫਟੀ ਸ਼ੂ ਆ ਉਹ ਉਹ ਜ਼ਰੂਰੀ ਹੋਣੇ ਚਾਹੀਦੇ ਦੂਜੀ ਗੱਲ ਅਮਰੀਕ ਜੀ ਕਿ ਵੋਲਿਊਮ ਬਹੁਤ ਹੋ ਗਿਆ ਹੁਣ ਅੱਗੇ ਥੋੜਾ ਲੰਗਰ ਪੱਕਦਾ ਹੁੰਦਾ ਸੀ ਛੋਟੇ ਗੁਰੂ ਘਰ ਹੁੰਦੇ ਸੀ ਛੋਟੇ ਪਿੰਡ ਹੁੰਦੇ ਸੀ ਥੋੜੀ ਸੰਗਤ ਹੁੰਦੀ ਸੀ ਹੁਣ ਤੁਸੀਂ ਦੇਖੋ ਵੀ ਦਰਬਾਰ ਸਾਹਿਬ ਦੇ ਵਿੱਚ ਦੇਖੋ 2-2.5 ਲੱਖ ਹੈ ਨਾ ਬੰਦੇ ਦਾ ਪ੍ਰਬੰਧ ਹੁੰਦਾ ਉੱਥੇ ਸੰਗਤ ਦਾ ਲੰਗਰ ਦਾ ਹੁਣ ਇੱਥੇ ਸਿਡਨੀ ਗੁਰੂ ਘਰ ਦੇਖ ਲਓ ਜਾਂ ਹੋਰ ਗੁਰੂ ਘਰ ਦੇਖ ਲਓ ਉੱਥੇ ਸਿਡਨੀ ਦੇ ਵਿੱਚ ਹੀ ਮੇਰਾ ਖਿਆਲ ਵੀਕ ਦਾ 70,000 ਮਤਲਬ ਸੰਗਤ ਜਿਹੜੀ ਉੱਥੇ ਆਉਂਦੀ ਹੈ ਹਨਾ ਟੋਟਲ ਵੀਕ ਦੇ ਵਿੱਚ ਸੋ ਇਟਸ ਅ ਵੈਰੀ ਬਿਗ ਪ੍ਰੋਜੈਕਟ ਕਮਰਸ਼ੀਅਲ ਸਟੇਜ ਹੋ ਗਈ ਹੈ ਤੇ ਜਦੋਂ ਕਮਰਸ਼ੀਅਲ ਚੀਜ਼ ਆਉਂਦੀ ਹੈ ਤਾਂ ਫਿਰ ਸਰਕਾਰਾਂ ਦੀਆਂ ਨਿਗਾਹਾਂ ਵੀ ਜਿਹੜੀਆਂ ਨੇ ਉੱਥੇ ਰਹਿੰਦੀਆਂ ਨੇ 1-2 ਕੇਸ ਇੰਸ਼ੋਰੈਂਸ ਦੇ ਵੀ ਹੋਏ ਆ ਅਸਲ ਦੇ ਵਿੱਚ ਕਿਸੇ ਨੂੰ ਹੋਰ ਸਰਕਾਰ ਨੂੰ ਵੀ ਕੋਈ ਸਮੱਸਿਆ ਨਹੀਂ ਸਮੱਸਿਆ ਹੈਗੀ ਆ ਵੀ ਜਦੋਂ ਇੰਸ਼ੋਰੈਂਸ ਦੇ ਕਲੇਮ ਹੁੰਦੇ ਆ ਉਦੋਂ ਫਿਰ ਪ੍ਰੋਬਲਮ ਆਉਂਦੀ ਹੈ ਇਹ ਸਮੱਸਿਆ ਹੈ ਤੇ ਜ਼ਿਆਦਾਤਰ ਖੈਰ ਆਪਾਂ ਮੇਰਾ ਖਿਆਲ ਇਸ ਗੱਲ ਤੇ ਹੁਣ ਆਪਾਂ 90% ਸਹਿਮਤ ਹੋ ਗਏ ਹਾਂ ਤੇ ਬਾਕੀ ਜਿਹੜੀ ਐਜੂਕੇਸ਼ਨ ਹੈ ਨਾ ਜਦੋਂ ਆਪਾਂ ਕੋਈ ਵੀ ਚੇਂਜ ਲਿਆਣੀ ਆ ਇੱਕ ਗੱਲ ਮੈਂ ਹੋਰ ਇੱਥੇ ਕਹਿਣਾ ਚਾਹਾਂਗਾ ਕਿ ਇੱਕਦਮ ਤੁਸੀਂ ਰਾਤ ਵਿਚਾਲੇ ਨਹੀਂ ਬਦਲ ਸਕਦੇ ਜਦੋਂ ਰਾਤ ਵਿਚਾਲੇ ਬਦਲੂਗੇ ਨਾ ਫਿਰ ਉੱਥੇ ਵਿਦਰੋਹ ਹੋਏਗਾ ਉੱਥੇ ਚੇਂਜਿਸ ਨੂੰ ਅਡਾਪਟ ਨਹੀਂ ਕੀਤਾ ਇਹਦੀ ਨਾ ਐਜੂਕੇਸ਼ਨ ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਨਾ 2-3 ਸਾਲ ਐਜੂਕੇਸ਼ਨ ਸੰਗਤ ਦੇ ਵਿੱਚ ਕਰਕੇ ਥੋੜਾ ਜਿਹਾ ਗਿਵ ਥੋੜਾ ਜਿਹਾ ਟੇਕ ਕਰਕੇ ਹੌਲੀ ਹੌਲੀ ਜਿਹੜੀਆਂ ਚੇਂਜਿਸ ਓਵਰ 4-5 ਈਅਰ ਪੀਰੀਅਡ ਤੁਸੀਂ ਕਰ ਸਕਦੇ ਹੋ
ਹਾਂਜੀ ਹਾਂਜੀ ਅਮਦੀਪ ਇਹਨੂੰ ਕਹਿੰਦੇ ਆ ਤੁਸੀਂ ਅੱਜ ਜਿਸ ਵੇਲੇ ਕੋਈ ਚੇਂਜ ਕਰਨੀ ਆ ਨਾ ਉਸ ਵੇਲੇ ਤੁਹਾਨੂੰ ਜਿਹੜਾ ਚੇਂਜ ਜਿਹੜੀ ਆ ਲਿਆਣੀ ਉਹਦੀ ਹਮੇਸ਼ਾ ਰਜਿਸਟੈਂਸ ਹੁੰਦੀ ਬਹੁਤ ਚੇਂਜ ਜਿਹੜੇ ਤੁਸੀਂ ਕਰਦੇ ਨਾ ਉਹਦੇ ਨਾਲ ਉਹਦੀ ਵਿਰੋਧਤਾ ਬਹੁਤ ਹੁੰਦੀ ਆ ਚੇਂਜ ਕਰਨ ਤੋਂ ਪਹਿਲਾਂ ਤੁਸੀਂ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਜਾਂ ਇੰਸਟੀਟਿਊਸ਼ਨ ਦੇ ਵਿੱਚ ਚੇਂਜ ਦਾ ਐਟਮੋਸਫੀਅਰ ਕ੍ਰੀਏਟ ਕਰਨਾ ਪੈਂਦਾ 1-2 ਸਾਲ ਪਹਿਲਾਂ ਦੱਸਣਾ ਪੈਂਦਾ ਆ ਕਿ ਜਿਹੜੀ ਤੁਸੀਂ ਚੇਂਜ ਲਿਆਣੇ ਇਹਦੇ ਐਡਵਾਂਟੇਜਸ ਕੀ ਹੋਗੇ ਇਹਦੇ ਡਿਸਐਡਵਾਂਟੇਜਸ ਕੀ ਹੋਗੇ ਫਿਰ ਤੁਹਾਨੂੰ ਇੱਕ ਚੇਂਜ ਏਜੰਟ ਐਸਟੈਬਲਿਸ਼ ਕਰਨਾ ਪੈਂਦਾ ਉਹ ਚੇਂਜ ਏਜੰਟ ਜਿਹੜਾ ਹੌਲੀ ਹੌਲੀ ਜਿਹੜੀਆਂ ਤੁਹਾਡੀਆਂ ਪੁਲ ਫੈਕਟਰਸ ਹੁੰਦੇ ਆ ਅਤੇ ਜਿਹੜੇ ਪੁਸ਼ ਫੈਕਟਰ ਹੁੰਦੇ ਆ ਉਹਨਾਂ ਨੂੰ ਬੈਲੈਂਸ ਕਰਦਾ ਬੈਲੈਂਸ ਕਰਨ ਤੋਂ ਬਾਅਦ ਫਿਰ ਹੌਲੀ ਹੌਲੀ ਚੇਂਜ ਨੂੰ ਇੰਟਰੋਡਿਊਸ ਕਰਕੇ ਤੁਸੀਂ ਸਕਸੈਸਫੁਲ ਕਰ ਸਕਦੇ ਆ ਜੇ ਤੁਸੀਂ ਇਕਦਮ ਚੇਂਜ ਲਿਆਓਗੇ ਦੈਟ ਇਜ਼ ਗੋਇੰਗ ਟੂ ਬੀ ਅ ਫੇਲੀਅਰ ਪ੍ਰੋਸੈਸ
ਫੇਲੀਅਰ ਕਿਸੇ ਵੀ ਚੀਜ਼ ਨਾਲ ਚਾਹੇ ਉਹ ਜਿੱਦਾਂ ਦਾ ਵੀ ਕਰਨਾ ਪਰ ਉਹਦੇ ਨਾਲ ਕੰਸਲਟੇਸ਼ਨ ਜਿਹੜੀ ਹੈ ਜ਼ਰੂਰੀ ਹੈ ਖੈਰ ਸਾਡੇ ਨਾਲ ਬਾਲਾ ਭਾਜੀ ਕੋਬਰਮ ਵਾਲੇ ਕਹਿ ਰਹੇ ਨੇ ਭਾਜੀ ਤੁਹਾਨੂੰ ਕਿ ਮੈਂ ਐਂਗਰੀ ਹਾਂ ਭਾਜੀ ਤੁਹਾਡੇ ਨਾਲ ਭਾਜੀ ਇੱਥੇ ਵੀ ਕਈ ਲੋਕਾਂ ਨੇ ਦਰਵਾਜ਼ਿਆਂ ਤੇ ਲਿਖ ਕੇ ਰੱਖਿਆ ਹੋਇਆ ਜੁੱਤੀਆਂ ਬਾਹਰ ਖੋਲ੍ਹ ਕੇ ਆਓ ਘਰਾਂ ਦੇ ਵਿੱਚ ਤੇ ਦੇਖੋ ਇਹ ਤਾਂ ਮੈਂ ਆਪ ਇਸ ਚੀਜ਼ ਦੇ ਹੱਕ ਚ ਹਾਂ ਕਿ ਕਿਸੇ ਦੇ ਘਰ ਜਾਣਾ ਨਾ ਅਸੀਂ ਬਾਹਰੋਂ ਤੁਰੇ ਫਿਰਦੇ ਜਾਂਦੇ ਹਾਂ ਤਾਂ ਜੁੱਤੀ ਸਾਨੂੰ ਬਾਹਰ ਹੀ ਖੋਲ੍ਹ ਕੇ ਅੰਦਰ ਜਾਣੀ ਚਾਹੀਦੀ ਆ ਇੱਕ ਤਾਂ ਹਾਈਜੀਨ ਦੇ ਸਬੰਧ ਵਿੱਚ ਜ਼ਿਆਦਾ ਹੈ ਕਿ ਤੁਸੀਂ ਬਾਹਰੋਂ ਮਿੱਟੀ ਲੈ ਕੇ ਚੱਲ ਜਾਓ ਅੰਦਰ ਹਨਾ ਸ਼ੂਜ਼ ਜਿਹੜੇ ਬਾਹਰਲੇ ਹੁੰਦੇ ਨੇ ਦੂਜੀ ਗੱਲ ਅਮਰੀਕ ਜੀ ਇੱਕ ਫਾਰਮਾਂ ਤੇ ਵੀ ਇੱਕ ਰਵਾਇਤ ਹੈ ਫਾਰਮਾਂ ਤੇ ਰਿਕੁਆਇਰਮੈਂਟ ਹੈ ਗਵਰਨਮੈਂਟ ਦੀ ਕਿ ਕਈ ਤੁਸੀਂ ਦੇਖੋਗੇ ਇਲਾਕੇ ਕਿ ਤੁਹਾਡੇ ਫਾਰਮ ਤੇ ਕੋਈ ਗੱਡੀ ਵੀ ਆਉਂਦੀ ਹੈ ਨਾ ਫਾਰਮ ਦੇ ਉੱਤੇ ਤਾਂ ਉਹ ਕਹਿੰਦੇ ਟਾਇਰ ਧੋ ਕੇ ਆਓ ਗੱਡੀ ਧੋਆ ਕੇ ਆਓ ਤੇ ਬਾਹਰ ਉੱਥੇ ਉਹਨੇ ਰੱਖਿਆ ਟਾਇਰ ਧੋ ਕੇ ਫਾਰਮ ਤੇ ਗੱਡੀ ਆਣੀ ਆ ਤੇ ਟਾਇਰ ਧੋ ਕੇ ਬਾਹਰ ਜਾਊਗੀ ਕਿਉਂਕਿ ਇੱਕ ਦੂਜੇ ਦੇ ਫਾਰਮ ਦੀ ਜਿਹੜੀ ਬਿਮਾਰੀ ਆ ਉਹ ਮਿੱਟੀ ਦੇ ਜ਼ਰੀਏ ਇੱਧਰ ਉੱਧਰ ਜਾਂਦੀ ਆ ਠੀਕ ਹੈ ਨਾ ਸੋ ਉਹ ਵੀ ਇੱਕ ਕਾਰਨ ਹੈ ਬਹੁਤ ਸਾਰੇ ਡਿਜ਼ੀਜ਼ ਜਿਹੜਾ ਫੈਲਦਾ ਆ ਉਹ ਇਸ ਕਰਕੇ ਫੈਲਦਾ ਸੋ ਮੈਨੂੰ ਨਹੀਂ ਲੱਗਦਾ ਇਹ ਕੋਈ ਵੱਡੀ ਸਮੱਸਿਆ ਆਪਾਂ ਨੂੰ ਸ਼ੂ ਤਾਂ ਖੋਲ ਕੇ ਹੀ ਜਾਣੇ
ਚਾਹੀਦੇ ਮੈਂ ਹਾਸੇ ਵਾਲੀ ਗੱਲ ਕਰਨ ਲੱਗਾ ਮੈਂ ਤੁਹਾਡੇ ਨਾਲ ਸਹਿਮਤ ਹੁੰਦਾ ਚਾਹੀਦੀ ਜੁੱਤੀ ਖੋਲ ਕੇ ਅੰਦਰ ਜਾਣਾ ਚਾਹੀਦਾ ਪਰ ਜਿਹੜੀ ਜਰਾਬਾਂ ਚ ਸਮੈਲ ਆਉਂਦੀ ਉਹਦਾ ਕੀ ਹਾਲ ਆ
ਜਰਾਬਾਂ ਵੀ ਖੋਲ ਕੇ ਜਾਣੀਆਂ ਚਾਹੀਦੀਆਂ ਮਤਲਬ ਇਹ ਵੀ
ਉਹਦਾ ਸਮੈਲ ਤਾਂ ਆਣੀ ਆ ਫਿਰ ਪੈਰ ਕਿੱਥੇ ਧੋਗੇ ਬਾਹਰ ਪਾਣੀ ਦੀ ਵਿਵਸਥਾ
ਹਾਂ ਉਹ ਪੈਰ ਧੋਣ ਲਈ ਵੀ ਥਾਂ ਬਣੇ ਹੋਏ ਆ ਭਾਜੀ ਪੈਰ ਧੋਣ ਲਈ ਵੀ ਟੂਟੀਆਂ ਲੱਗੀਆਂ ਹਰੇ ਇਸੇ ਕਰਕੇ ਬਣੇ ਹੋਏ ਆ ਪਰ ਇੱਕ ਗੱਲ ਕਰਿਓ ਜਿਹੜੇ ਪੈਰ ਧੋਣ ਲਈ ਥਾਂ ਉੱਥੋਂ ਪਾਣੀ ਦੀ ਚੁਲੀ ਭਰ ਕੇ ਨਹੀਂ ਪੀਣੀ ਲੋਕ ਉਹ ਵੀ ਪੀਣ ਲੱਗ ਜਾਂਦੇ ਨੇ ਹਨਾ ਆਹੋ ਮਤਲਬ ਉਹ ਸਿਰੇ
ਉਹ ਬਾਬੇ ਨਾ ਬਣ ਜੋਗਦੇ
ਉਹ ਬਾਬੇ
ਕਿਸੇ ਨੇ ਮਾੜੀ ਜੀ ਫਾਹ ਅੜਾਤੀ ਤੇ ਅਮਨਦੀਪ ਦੇ ਘਰ ਜਾਓ ਜਿੱਥੇ ਉਹ ਜਿੱਥੇ ਦੀ ਮੈਂ ਹੋਣੀ ਜਿਹੜੀ ਪਾਣੀ ਪੀ ਲੋ ਨਾ ਉਹਦਾ ਮਾੜੇ ਫਿਰ ਵੀਜੇ ਏਦਾਂ ਲੱਗਦੇ ਤੁਹਾਡੇ ਇਕਦਮ ਫਟਾਫਟ ਫਟਾਫਟ ਦੇਖੋ ਤਾਂ ਤੁਹਾਡੇ ਲੱਗਦੀਆਂ
ਕਤਾਰਾਂ
ਵੈਸੇ ਤਾਂ ਤੁਸੀਂ ਬਾਬੇ ਤਾਂ ਉਦੇ ਬਣੇ ਬਣਨ ਵਾਲੇ ਆ ਤੇ ਉਹ ਇਹ ਮੈਸੇਜ ਜਿਆਦਾ ਵਧੀਆ ਰਹਿਣਾ।
ਅਮਰੀਕ ਜੀ ਇੱਕ ਗੱਲ ਹੋਰ ਆ, ਖਤਰਾ ਪੈ ਜਾਣਾ ਜੇ ਤੁਸੀਂ ਹੁਣ ਕਹਿੰਦੇ ਜੁੱਤੀ ਪਾ ਕੇ ਅੰਦਰ ਚੱਲ ਜਾਓ ਕੋਈ ਚੱਕਰ ਨਹੀਂ। ਪ੍ਰੋਬਲਮ ਇਹ ਆਣੀ ਆ ਵੀ ਜਿਹੜੇ ਕਈ ਲੋਕ, ਮੈਂ ਗਿਆਨੀ ਸੰਤੋਖ ਸਿੰਘ ਉਹਨਾਂ ਨੂੰ ਪੁੱਛਿਆ, ਗਿਆਨੀ ਜੀ ਜੁੱਤੀ ਕਿੱਦਾਂ ਤੁਸੀਂ ਕਿਹੜੀ ਕਿੱਥੋਂ ਲੈਂਦੇ ਹੋ, ਕਹਿੰਦਾ ਲੈਂਦਾ ਹੀ ਨਹੀਂ ਮੈਂ, ਨੰਗੇ ਪੈਰੀ ਚੱਲ ਜਾਂਦੇ ਗੁਰਦੁਆਰੇ ਸੋਹਣੀ ਜੀ ਚੱਕ ਲਈ। ਉਹਨਾਂ ਨੂੰ ਬੜਾ ਘਾਟਾ ਪੈਣਾ ਹਨਾ ਜੇ ਹੁਣ ਜੁੱਤੀਆਂ ਬੰਦਾ ਬੰਦਾ ਖੋਲੂਗਾ ਕੋਈ ਜੁੱਤੀ ਗੁਰੂ ਘਰ ਜਾ ਕੇ ਤਾਂ ਹੀ ਕਿਸੇ ਨੂੰ ਚੱਕਣ ਦਾ ਬਹਾਨਾ ਮਿਲੂਗਾ ਹਨਾ। ਕਿੰਨਾ ਘਾਟਾ ਪੈਣਾ ਇਕੋਨਮੀ ਨੂੰ, ਕਿੰਨਾ ਦੁਕਾਨਾਂ ਵਾਲਿਆਂ ਨੂੰ ਘਾਟਾ ਪੈਣਾ ਹਨਾ। ਸੋ ਇਹ ਵੀ ਇੱਕ ਸਮੱਸਿਆ ਆ ਜਿਹੜੀ ਆਪਾਂ ਨੂੰ ਜਿਹਨੂੰ ਜੂਝਣਾ ਪੈਣਾ ਬਾਅਦ ਦੇ ਵਿੱਚੋਂ। ਤੇ ਚਲੋ ਗੌਰਵ ਸ਼ਰਮਾ ਵਿਨੀਪੈਗ ਤੋਂ ਸਾਂਝ ਪਾ ਰਹੇ ਨੇ ਕਿ ਕਹਿੰਦੇ ਭਾਜੀ ਮੈਂ ਆਪਣੀ ਕਾਰ ਵਿਚ ਤੁਹਾਡੇ ਵਾਲੀ ਆਸਾ ਦੀ ਵਾਰ ਸੁਣਦੇ ਹੋਏ ਕਿਸੇ ਗੁਰਸਿੱਖ ਮੁੰਡੇ ਨੂੰ ਕਾਰ ਵਿਚ ਲੈ ਕੇ ਜਾ ਰਿਹਾ ਸੀ। ਉਹ ਮੁੰਡਾ ਮੈਨੂੰ ਕਹਿਣ ਲੱਗਿਆ ਕਿ ਮੈਂ ਇਸ ਤਰ੍ਹਾਂ ਨਹੀਂ ਕਰਨਾ, ਕਿ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਂ ਸਿਰ ਨਹੀਂ ਸੀ ਢਕਿਆ ਹੋਇਆ ਮੇਰੇ ਨਾਲ। ਉਸਨੇ ਇਸ ਗੱਲ ਤੇ ਬਹੁਤ ਬਹਿਸ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਉਸ ਵੇਲੇ ਗੱਲ ਨੂੰ ਖਤਮ ਕਰਨ ਲਈ ਬੰਦ ਕਰ ਦਿੱਤੀ। ਹੁਣ ਮੈਂ ਉਸ ਨੂੰ ਆਪਣੀ ਕਾਰ ਵਿਚ ਲਿਫਟ ਨਹੀਂ ਦਿੰਦਾ। ਵੈਸੇ ਮੈਨੂੰ ਲੱਗਦਾ ਕਿ ਉਹ ਗਲਤ ਦੱਸ ਰਿਹਾ ਸੀ, ਪਰ ਕੀ ਇਹ ਗੱਲ ਠੀਕ ਸੀ? ਬੰਦੇ ਸਿਰੇ ਤੱਕ ਜਾਂਦੇ ਆ ਜੀ, ਮੈਂ ਤੁਹਾਨੂੰ ਦੱਸ, ਤੁਸੀਂ ਸਮਝ ਆਈ ਗੱਲ ਕੀ ਕਹਿਣਾ ਚਾਹੁੰਦੇ ਅਮਰੀਕ ਜੀ? ਕਹਿਣਾ ਚਾਹੁੰਦੇ ਸੀ
ਨਹੀਂ, ਦੁਬਾਰਾ ਦੱਸਿਓ ਮੈਨੂੰ।
ਹਾਂ, ਇਹ ਨਾ ਆਸਾ ਦੀ ਵਾਰ ਸੁਣ ਰਹੇ ਸੀ ਜਿਹੜੀ ਆਪਾਂ ਵਿਆਖਿਆ ਕੀਤੀ ਸੀ। ਕਹਿੰਦੇ ਵੀ ਮੈਂ ਕਾਰ ਚ ਕੰਮ ਤੇ ਉਹਨੂੰ ਲਿਫਟ ਦਿੱਤੀ ਤੇ ਮੈਂ ਨਾ ਤੁਹਾਡੀ ਉਹ ਆਸਾ ਦੀ ਵਾਰ ਕਾਰ ਦੇ ਸਪੀਕਰ ਰਾਹੀਂ ਸੁਣ ਰਿਹਾ ਸੀ ਜਾਂਦਾ ਜਾਂਦਾ ਕੰਮ ਤੋਂ, ਠੀਕ ਹੈ। ਤੇ ਉਹ ਗੁਰਸਿੱਖ ਮੁੰਡਾ ਮੈਨੂੰ ਕਹਿਣ ਲੱਗਾ, ਕਹਿੰਦਾ ਤੁਹਾਨੂੰ ਇਹ ਸੁਣਨੀ ਨਹੀਂ ਚਾਹੀਦੀ ਜਾਂਦੇ ਜਾਂਦੇ, ਨਾ ਸ਼ਬਦ ਸੁਣਨੇ ਚਾਹੀਦੇ ਨਾ ਆਸਾ ਦੀ ਵਾਰ ਸੁਣਨੇ ਚਾਹੀਦੇ, ਕਿਉਂਕਿ ਤੁਸੀਂ ਸਿਰ ਨਹੀਂ ਢਕਿਆ ਹੋਇਆ। ਤੇ ਕੀ ਇਹ ਠੀਕ ਹੈ? ਹਾਂਜੀ, ਉਹ ਵੈਸੇ ਗੱਲ ਇਹ ਹੈ ਜੀ, ਇਹਨੂੰ ਜਿੱਥੇ ਤੱਕ ਮਰਜ਼ੀ ਲੈ ਜਾਓ। ਹੁਣ ਗੱਲ ਇਹ ਹੈ ਕਿ ਉਹ ਉਹਨਾਂ ਦਾ ਆਪਣਾ ਮੀਟਰ ਹੋ ਸਕਦਾ, ਉਹਨਾਂ ਦੀ ਆਪਣੀ ਰਿਕੁਆਇਰਮੈਂਟ ਹੋ ਸਕਦੀ। ਪ੍ਰੋਬਲਮ ਇਹ ਹੈ ਕਿ ਅਸੀਂ ਸਾਰਿਆਂ ਨੂੰ ਇਦਾਂ ਕਹਿੰਦੇ ਕਿ ਸਾਰੇ ਸਾਡੇ ਅਰਗੇ ਹੋ ਜਾਣ। ਹੁਣ ਕਈ ਬਿਗਨਰ ਸਟੇਜ ਦੇ ਵਿੱਚ
ਉਹਨਾਂ ਦੀ ਆਪਣੀ ਸ਼ਰਧਾ,
ਹੁਣ ਉਹਨਾਂ ਦੀ ਆਪਣੀ ਸ਼ਰਧਾ ਉਹ ਐਡਵਾਂਸ ਲੈਵਲ ਤੱਕ ਪਹੁੰਚੇ ਆ। ਹੁਣ ਤੁਸੀਂ ਸੁਣ ਰਹੇ ਹੋ ਜਾਂ ਅਸੀਂ ਸੁਣ ਰਹੇ ਸੀ, ਅਸੀਂ ਸ਼ੁਰੂਆਤੀ ਲੈਵਲ ਦੇ ਬੰਦੇ ਆ, ਠੀਕ ਹੈ ਨਾ। ਉਹ ਸਾਰਾ ਜਿਹੜਾ ਹੁਣ ਈਵਨ ਕਿ ਤੁਸੀਂ ਫੌਜ ਜਾਂ ਕਿਸੇ ਦੇਖ ਲਓ, ਉਹਨਾਂ ਦੀ ਯੂਨੀਫਾਰਮ ਜਿਹੜੀ ਆ ਉਹ ਜਿਹੜੀ ਬਿਗਨਰਸ ਲੈਵਲ ਦੀ ਹੋਰ ਹੁੰਦੀ ਆ, ਆਫਿਸਰ ਲੈਵਲ ਦੀ ਹੋਰ ਹੁੰਦੀ ਆ। ਜੇ ਆਫਿਸਰ ਕਵੇ ਨਹੀਂ ਸਾਰੇ ਮੇਰੇ ਵਰਗੀਆਂ ਵਰਦੀਆਂ ਪਾ ਲਓ, ਇਦਾਂ ਥੋੜਾ ਹੋ ਸਕਦਾ। ਸੋ ਇਸ ਕਰਕੇ ਨਾ ਦੂਜੀ ਗੱਲ ਇਹ ਹੁੰਦੀ ਆ ਸਾਰੇ ਨਾਲ ਵੱਡੀ, ਮੈਨੂੰ ਜਸਵੰਤ ਜ਼ਫਰ ਉਹਨਾਂ ਦੀ ਗੱਲ ਯਾਦ ਆ ਗਈ, ਉਹਨਾਂ ਨੇ ਬ੍ਰਿਸਬਨ ਦੇ ਵਿਚ ਇਕ ਗੱਲ ਕਹੀ ਸੀ ਇਕ ਮਿਲਣੀ ਦੇ ਵਿਚ, ਕਿ ਜਿਹੜਾ ਆਪਣਾ ਵਿਸ਼ਵਾਸ ਹੁੰਦਾ ਆ ਸਾਡਾ ਉਹ ਹਮੇਸ਼ਾ ਹੀ ਸਹੀ ਹੁੰਦਾ ਆ। ਅਮਰੀਕ ਜੀ ਤੁਸੀਂ ਵੀ ਸੋਚਦੇ ਹੋ, ਜਿਹੜਾ ਸਾਡਾ ਵਿਸ਼ਵਾਸ ਹੁੰਦਾ ਨਾ ਉਹ ਹਮੇਸ਼ਾ ਹੀ ਸਹੀ ਹੁੰਦਾ ਤੇ 100% ਸਹੀ ਹੁੰਦਾ, ਪਰਪੱਕ ਹੁੰਦਾ ਆ। ਪਰ ਜਿਹੜਾ ਲੋਕਾਂ ਦਾ ਵਿਸ਼ਵਾਸ ਹੁੰਦਾ ਉਹ ਹਮੇਸ਼ਾ ਹੀ ਅੰਧ ਵਿਸ਼ਵਾਸ ਹੁੰਦਾ ਆ। ਕਿ
ਬਿਲਕੁਲ ਬਿਲਕੁਲ ਠੀਕ ਹੈ ਅਮਨਦੀਪ, ਜੇ ਇਹ ਸਮੱਸਿਆ ਦਾ ਹੱਲ ਹੀ ਕਰ ਲਿਆ ਜਾਵੇ ਨਾ, ਜਿਹੜੀ ਮੈਂ ਹੀ ਗੱਲ ਕਹਿੰਦਾ ਉਹੀ ਠੀਕ ਆ, ਤੇ ਇਹਦਾ ਜੇ ਹੱਲ ਕੱਢ ਲਿਆ ਜਾਵੇ ਦੁਨੀਆਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਹੱਲ ਹੋ ਸਕਦੀਆਂ।
ਹਾਂਜੀ, ਮਤਲਬ ਬੰਦੇ ਨੂੰ ਆਪਣੀ ਜਿਹੜੀ ਗੱਲ ਹਮੇਸ਼ਾ ਹੀ ਸਹੀ ਲੱਗਦੀ ਹੁੰਦੀ ਹੈ, ਲੋਕਾਂ ਦੀਆਂ ਗੱਲਾਂ ਜਿਹੜੀਆਂ ਉਹ ਗਲਤ ਲੱਗਦੀਆਂ ਹੁੰਦੀਆਂ। ਸੋ ਦੂਸਰਿਆਂ ਦੇ ਵਿਸ਼ਵਾਸ ਹਮੇਸ਼ਾ ਹੀ ਅੰਧ ਵਿਸ਼ਵਾਸ ਦਾ ਲੇਬਲ ਲੱਗਦਾ ਉਹਨਾਂ ਤੇ, ਆਪਣਾ ਵਿਸ਼ਵਾਸ ਪੱਕਾ ਹੀ ਹੁੰਦਾ ਸਾਡਾ, ਮੇਰਾ ਵਿਸ਼ਵਾਸ ਹੈ, ਪਰ ਲੋਕਾਂ ਦਾ ਅੰਧ ਵਿਸ਼ਵਾਸ ਹੈ। ਬੜੀ ਚੰਗੀ ਗੱਲ ਲੱਗੀ ਸੀ ਮੈਨੂੰ। ਸੋ ਸਾਡੇ ਨਾਲ ਕੁਲਵਿੰਦਰ ਸਿੰਘ ਧਾਲੀਵਾਲ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੋਲਡ ਕੋਸਟ ਤੋਂ, ਸਤਿ ਸ੍ਰੀ ਅਕਾਲ ਜੀ। ਤੇ ਕੁਲਦੀਪ ਜੀ ਵੀ ਜੁੜੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਅਰਦਾਸ ਹੈਗੀ, ਕਹਿੰਦੇ ਸਾਰੇ ਰਾਜੀ ਖੁਸ਼ੀ ਹੋਵੋਗੇ, ਜਾਣਕਾਰੀ ਭਰਪੂਰ ਪ੍ਰੋਗਰਾਮ। ਕਹਿੰਦੇ ਵੀਰ ਜੀ ਮੇਰੇ ਨਾਲ ਵੀ ਇੰਜ ਹੋਇਆ ਕਿ ਸਿਰ ਢਕਿਆ ਹੀ ਸੀ, ਪਰ ਕਹਿੰਦੇ ਸਪੀਕਰ ਦੀ ਆਵਾਜ਼ ਪੈਰਾਂ ਵੱਲ ਦੇ ਸਪੀਕਰ ਚੋਂ ਆ ਰਹੀ ਹੈ, ਬੇਅਦਬੀ ਹੋ ਰਹੀ ਹੈ, ਦੱਸੋ ਇਹਨੂੰ ਕੀ ਕਹੀਏ। ਇੱਥੇ ਤੱਕ ਮਤਲਬ ਇੱਥੇ ਤੱਕ ਚਲ ਗਿਆ, ਤਾਂ ਪਹਿਲੀ ਵਾਰੀ ਗੱਲ ਸੁਣੀ ਹੈ। ਕਹਿੰਦੇ ਕਹਿੰਦੇ ਕਿ ਸਪੀਕਰ ਦੀ ਆਵਾਜ਼ ਪੈਰਾਂ ਦੇ ਸਪੀਕਰ ਵੱਲ ਆ ਰਹੀ ਸੀ ਤੇ ਬੇਅਦਬੀ ਹੋ ਰਹੀ ਆ, ਇਹਨੂੰ ਕੀ ਕਹੀਏ? ਕੀ ਕਹਿਣਾ ਜੀ, ਮਤਲਬ ਇੱਦਾਂ ਕਹਿ ਸਕਦੇ ਆ ਕਿ ਆਹੀ ਜੋ ਕਹਿ ਕੇ ਹਟੇ,
ਇਹ ਤਾਂ ਖਬਰ ਬਣ ਸਕਦੀ ਹੈ। ਇੱਕ ਅੱਜ ਕੱਲ ਮੀਡੀਆ ਬੜੀ, ਮੀਡੀਆ ਨੂੰ ਖਬਰਾਂ ਚਾਹੀਦੀਆਂ, ਇੱਕ ਮੀਡੀਆ ਨੂੰ ਭੇਜ ਦਿਓ
ਤੁਸੀਂ। ਤੁਸੀਂ ਕਹੋ ਮੇਰੇ ਨਾਲ ਇਹ ਆਪਣੇ ਕੁਲਦੀਪ ਕੌਰ ਨੇ ਜੀ ਬ੍ਰਿਸਬਨ ਵਾਲੇ, ਹੁਣ ਮੈਲਬਨ, ਤੁਸੀਂ ਉਹਨਾਂ ਤੇ ਕਹਿ ਦਿਓ ਤੁਸੀਂ ਜੀ ਵਿਤਕਰਾ ਕਰ ਰਹੇ ਹੋ, ਤੇ ਠੀਕ ਹੈ ਜੀ। ਜਗਤਾਰ ਜੌਲ ਵੀ
ਅਮਨਦੀਪ ਬਹੁਤ ਬਹੁਤ ਇਹ ਪਤਾ ਕੀ ਆ ਦੈਟਸ ਰਿਜਿਡਿਟੀ ਇੱਕ ਕਠੋਰਤਾ ਜਿਹੜੀ ਹੈ ਨਾ ਸਾਡੇ ਬਿਹੇਵੀਅਰ ਦੇ ਵਿਚ ਜਿਸ ਵੇਲੇ ਤੁਸੀਂ ਕਠੋਰ ਹੋ ਜਾਂਦੇ ਆ ਫਲੈਕਸੀਬਲ ਨਹੀਂ ਰਹਿੰਦੇ ਉਸ ਵੇਲੇ ਤੁਹਾਨੂੰ ਮੁਸੀਬਤਾਂ ਬਹੁਤ ਪਾਸਿਓਂ ਆਉਣੀਆਂ ਉਸ ਵੇਲੇ ਤੁਹਾਨੂੰ ਏਦਾਂ ਲੱਗਦਾ ਕਿ ਮੈਂ ਠੀਕ ਹਾਂ ਜਿਸ ਬੰਦੇ ਨੇ ਕਠੋਰਤਾ ਤੇ ਕਾਬੂ ਪਾ ਲਿਆ ਫਲੈਕਸੀਬਲ ਬਣ ਗਿਆ ਜਿੱਦਾਂ ਨਵਜੋਤ ਸਿੰਘ ਸਿੱਧੂ ਕਹਿੰਦਾ ਹੁੰਦਾ ਨਾ ਅਕੜਨਾ ਤੋਂ ਮੁਰਦੋਂ ਕੀ ਪਹਿਚਾਨ ਹੈ ਆਮ ਆਦਮੀ ਤੋਂ ਝੁੱਕ ਕੇ ਹੀ ਚਲਤੇ ਹੈ
ਤੁਸੀਂ ਆਮ ਆਦਮੀ ਪਾਰਟੀ ਦਾ ਤਵਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲੱਗਦਾ ਮੈਨੂੰ ਬੀਜੇਪੀ ਦੇ
ਨਹੀਂ ਆਮ ਆਦਮੀ ਪਾਰਟੀ ਤੋਂ ਸਵਾ ਨਹੀਂ ਲਾਉਂਦਾ ਮੈਂ ਅੱਜ ਕੱਲ ਪਰੇਸ਼ਾਨ ਹੈ ਜਨਤਾ ਪਾਰਟੀ ਜਿਹੜੀ ਜਨਤਾ ਪਾਰਟੀ ਜੋ ਕਰ ਰਹੀ ਹੈ ਨਾ ਅੱਜ ਕੱਲ ਮੋਦੀ ਸਾਹਿਬ ਜੋ ਕਰ ਰਹੇ ਆ ਉਹਦੇ ਤੋਂ ਮੈਨੂੰ ਬਹੁਤ ਪਰੇਸ਼ਾਨੀਆਂ ਅੱਜ ਕੱਲ ਆ ਰਹੀਆਂ
ਕੱਲੇ ਤੁਸੀਂ ਨਹੀਂ ਪਰੇਸ਼ਾਨ ਹੋਰ ਵੀ ਰਾਜਸਥਾਨ ਚ ਵੀ ਲੋਕੀ ਪਰੇਸ਼ਾਨ ਨੇ
ਉਹ ਤਾਂ ਜਿੱਦਾਂ ਕਿ ਉਹਦੀ ਅਸੀਂ ਪ੍ਰੋੜਤਾ ਵੀ ਕਰਦੇ ਰਹੇ ਆ ਪਰ ਮੈਨੂੰ ਉਮੀਦ ਨਹੀਂ ਹੈ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਜਿੱਤੂ ਚਲੋ ਇਹ ਜੁਦਾ ਵਿਸ਼ਾ ਆ
ਕਰਦੇ ਅਮਰੀਕ ਜੀ ਇੱਕ ਨਾ ਹੋਰ ਮੇਰੇ ਮਨ ਦੇ ਵਿਚ ਗੱਲ ਆਈ ਸੀ ਕਿ ਇੱਕ ਫੇਸਬੁੱਕ ਤੇ ਵੀ ਮੈਂ ਬਹੁਤ ਪਹਿਲਾਂ ਦੇਖਿਆ ਸੀ ਪੜਿਆ ਵੀ ਸੀ ਕਿ ਗੁਰੂ ਘਰ ਜਾਂਦਿਆਂ ਨੂੰ ਨਾ ਬੰਦੇ ਨੂੰ ਇੰਨਾ ਕੁ ਡਰ ਲੱਗਦਾ ਜਿੱਦਾਂ ਕਹਿੰਦੇ ਵੀ ਠਾਣੇ ਆ ਗਏ ਹੁੰਦੇ ਆ ਵੀ ਜਿੰਨਾ ਠਾਣੇ ਜਾਣ ਨੂੰ ਲੱਗਦਾ ਨਾ ਵੀ ਲੋਕੀ ਨਾ ਤੁਹਾਨੂੰ ਕਿਤੇ ਉਹ ਖੱਬਿਓ ਸੱਜਿਓ ਆ ਕੇ ਉਹ ਤੂੰ ਐ ਨੀ ਕੀਤਾ ਉਹ ਤੂੰ ਆ ਨੀ ਕੀਤਾ ਤੂੰ ਉਹਨਾਂ ਨੂੰ ਆਪਣਾ ਫਿਕਰ ਨਹੀਂ ਹੁੰਦਾ ਉਹਨਾਂ ਦਾ ਆਪਣਾ ਕਨੈਕਸ਼ਨ ਨਹੀਂ ਸਿੱਧਾ ਗੁਰੂ ਨਾਲ ਜੁੜਿਆ ਹੁੰਦਾ ਉਹਨਾਂ ਦਾ ਲੋਕਾਂ ਦਾ ਹੁੰਦਾ ਵੀ ਉਹ ਫਲਾਨਾ ਕੀ ਕਰ ਰਿਹਾ ਹਾਂ ਫਲਾਨਾ ਕੀ ਕਰ
ਰਿਹਾ ਰੋਟੀ ਫੜ ਲਈ ਉਹਨੇ ਸਿਰ ਨਹੀਂ ਟੱਕਿਆ ਚਲੋ ਸਿੱਧਾ ਟੱਕਣਾ ਲਾਜ਼ਮੀ ਹੈ ਕਿ ਮਰਿਆਦਾ ਆ ਕਈ ਕਈ ਹੋਰ ਪ੍ਰੋਬਲਮਸ ਵੀ ਤੁਹਾਡੀਆਂ ਡਿਸਕਸ ਕਰਨ ਲੱਗ ਪੈਂਦੇ ਆ ਏਦਾਂ ਲੱਗ ਪੈਂਦੇ ਸ਼ੋਅ ਕਰਨ ਜਿੱਦਾਂ ਕਿ ਉਹਨਾਂ ਨੂੰ ਸਭ ਕੁਛ ਆਉਂਦਾ ਹੁੰਦਾ ਤੁਸੀਂ ਬਿਲਕੁਲ ਬੇਵਕੂਫ ਆ ਹੁਣ ਉੱਥੇ ਇੱਕ ਅਮਨਦੀਪ ਮੈਂ ਤੁਹਾਨੂੰ ਗੱਲ ਇੱਥੇ ਵੀ ਕਰਨੀ ਚਾਹੁੰਦਾ ਆ ਨਾ ਲੰਗਰ ਦੇ ਵਿਚ ਵੀ ਕਈ ਵਾਰੀ ਸਾਡੇ ਜਿਹੜੇ ਆ ਵੀਰ ਆ ਭੈਣਾਂ ਆ ਉਹ ਅੱਜ ਕੱਲ ਰਿਵਾਜ ਆ ਨਾ ਉਹ ਥੱਲੇ ਨੂੰ ਪੈਂਟਾਂ ਜਿਹੜੀਆਂ ਡਿੱਗਦੀਆਂ ਆ ਉਹ ਪਾਉਣ ਦਾ ਰਿਵਾਜ ਆ
ਕੈਪਰੀਆਂ
ਉਹ ਜਿਹੜੇ ਬਹਿੰਦੇ ਆ ਮੇਰੇ ਖਿਆਲ ਦੇ ਵਿਚ ਫੇਰ ਉਹ ਬਹੁਤ ਹੀ ਭੈੜਾ ਲੱਗਦਾ ਮੈਂ ਕਹਿ ਨੀ ਸਕਦਾ ਕਿੱਦਾਂ ਲੱਗਦਾ ਉਹ ਕਈ ਵਾਰੀ ਦੇਖਿਆ ਇੱਕ ਤਾਂ ਢਿੱਡੀ ਜੇ ਪੈਂਟ ਪਾਈ ਹੁੰਦੀ ਥੱਲੇ ਨੂੰ ਜਾਈ ਜਾਂਦੀ ਫੇਰ ਉੱਪਰ ਨੂੰ ਚੱਕੀ ਜਾਂਦੇ ਆ ਜੇ ਤੁਸੀਂ ਉੱਪਰ ਨੂੰ ਹੀ ਚੱਕਣੀ ਆ ਪਾਇਓ ਜਰਾ ਲੰਬੀ ਪਾ ਲਓ
ਨਹੀਂ ਉੱਪਰੋਂ ਕੁੜਤਾ ਪਾ ਲਓ
ਉਹਦੇ ਵਿੱਚ ਅੰਡਰਵੀਅਰ ਵੀ ਉਹਦੇ ਵਿੱਚ ਅੰਡਰਵੀਅਰ ਦੀਦਾ ਤੁਸੀਂ ਕਾਲਾ ਪਾਇਆ ਕਿ ਚਿੱਟਾ ਪਾਇਆ ਕਿ ਨੀਲਾ ਪਾਇਆ ਕਿ ਹਰਾ ਪਾਇਆ ਉਹ ਦੀਦਾ ਉਹਦੇ ਵਿੱਚ ਬਿਲਕੁਲ ਗੱਲ ਲੰਗਰ ਦੇ ਵਿੱਚ ਮੈਂ ਕਈ ਵਾਰੀ ਦੇਖਿਆ ਇਹ
ਬਹੁਤ ਕਈ ਵਾਰੀ ਮਤਲਬ
ਤੁਸੀਂ ਵੀ ਦੇਖਿਆ ਹੋਣਾ
ਦਰਬਾਰ ਸਾਹਿਬ ਦੇ ਵਿੱਚ ਵੀ ਕਈ ਵਾਰੀ ਅੰਬੈਰੈਂਸਮੈਂਟ ਹੁੰਦੀ ਹੈ ਇਹੋ ਜਿਹੇ ਕੱਪੜੇ ਜਦ ਪਾਏ ਹੁੰਦੇ
ਤੁਸੀਂ ਚੁਟਕਲਾ ਵੀ ਸੁਣਾਇਆ ਸੀ ਇੱਥੇ ਇੱਕ ਵਾਰੀ ਜਿੱਥੇ ਬੜੇ ਹੱਸੇ ਸੀ ਆਪਾਂ
ਉਹ ਹੁਣ ਮੈਂ ਦੁਬਾਰਾ ਨਹੀਂ ਸੁਣਨਾ ਪਰ ਗੱਲ ਇਹ ਹੈ ਵੀ ਅਮਰੀਕ ਜੀ ਕਿ ਗੁਰਦੁਆਰਿਆਂ ਦੇ ਬਾਹਰ ਹੁਣ ਸਾਈਨ ਵੀ ਲੱਗੇ ਸਮੱਸਿਆ ਨੂੰ ਦੇਖਦੇ ਹੋਏ ਤੇ ਗੱਲ ਇਹ ਹੈ ਵੀ ਆਪਾਂ ਗੁਰੂ ਘਰ ਜਾਂਦੇ ਹਾਂ ਤੇ ਆਪਾਂ ਨਾ ਇਹ ਸੋਚ ਕੇ ਜਾਈਏ ਸਾਰੇ ਕਿ ਕੀ ਆਪਾਂ ਗੁਰੂ ਦੇ ਸਿੱਖ ਬਣ ਕੇ ਜਾ ਰਹੇ ਹਾਂ ਜਾਂ ਆਪਾਂ ਨਿੰਦਕ ਬਣ ਕੇ ਜਾ ਰਹੇ ਹਾਂ ਕਿ ਸੰਗਤ ਦੀ ਆਪਾਂ ਨਿੰਦਾ ਕਰਨ ਜਾ ਰਹੇ ਹਾਂ ਕਿਉਂਕਿ ਜਿਹੜਾ ਦੂਸਰਾ ਬੰਦਾ ਹੁੰਦਾ ਨਾ ਤੁਹਾਤੋਂ ਇਲਾਵਾ ਚਾਹੇ ਉਹ ਤੁਹਾਡਾ ਪਾਰਟਨਰ ਹੀ ਹੋਵੇ ਪਤੀ ਹੋਵੇ ਪਤਨੀ ਹੋਵੇ ਬੱਚਾ ਹੋਵੇ ਬਾਪ ਹੋਵੇ ਜਿਹੜਾ ਤੁਹਾਡੇ ਨਾਲ ਜਾ ਰਿਹਾ ਹੈ ਉਹ ਸੰਗਤ ਹੀ ਹੁੰਦੀ ਹੈ ਤੁਹਾਤੋਂ ਇਲਾਵਾ ਯੂ ਆਰ ਇੰਡੀਵਿਜੁਅਲ ਤੁਸੀਂ ਆਪਣੇ ਆਪ ਚੋਂ ਠੀਕ ਹੈ ਤੁਹਾਡਾ ਗੁਰੂ ਦੇ ਨਾਲ ਸਿੱਧਾ ਸੰਪਰਕ ਹੈ ਤੁਸੀਂ ਸੰਗਤ ਰੂਪ ਚ ਜਾ ਰਹੇ ਹੋ ਜਾਂ ਸੰਗਤ ਦੇ ਨਿੰਦਕ ਬਣ ਜਾ ਰਹੇ ਹੋ ਉੱਥੇ ਲੋਕਾਂ ਦੇ ਐਕਟੀਵਿਟੀਜ਼ ਦੇਖਣ ਜਾ ਰਹੇ ਹੋ ਉਹਨਾਂ ਦੀ ਮਤਲਬ ਤੁਸੀਂ ਨੁਕਤਾਚੀਨੀਆਂ ਕਰਨ ਜਾ ਰਹੇ ਹੋ ਇਹੀ ਗੱਲ ਆਪਾਂ ਨੂੰ ਸਮਝਣ ਦੀ ਲੋੜ ਹੈ ਖੈਰ ਮੁੱਦਾ ਕਾਫੀ ਭੱਕ ਗਿਆ ਆ ਤੇ ਜਗਤਾਰ ਜੌਲ ਸਾਡੇ ਨਾਲ ਜੁੜੇ ਨੇ ਮਨੀਲਾ ਤੋਂ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਮਨੀਲਾ ਵਿਚ ਬਹੁਤ ਗਿਣਤੀ ਲੋਕ ਆਪਣੇ ਲੋਕਾਂ ਦੇ ਜੁੱਤੀ ਚੱਪਲ ਜਿਹੜੇ ਘਰ ਤੋਂ ਬਾਹਰ ਲਾ ਕੇ ਰੱਖਦੇ ਹਨ ਕਾਰਨ ਸਫਾਈ ਸੋ ਇਹ ਇਕ ਰਿਕੁਆਇਰਮੈਂਟ ਹੈ ਮੇਰੇ ਹਿਸਾਬ ਨਾਲ ਮੈਂ ਇਹਨਾਂ ਬਿਲਕੁਲ ਸਹਿਮਤ ਹਾਂ ਤੇ ਗੌਰਵ ਸ਼ਰਮਾ ਕਹਿੰਦੇ ਨੇ ਕਿ ਭਾਜੀ ਇਸ ਦਾ ਮਤਲਬ ਇਹ ਹੋਇਆ ਕਿ ਮੈਂ ਆਪਣੇ ਸਿਰ ਤਾਂ ਢੱਕ ਲਵਾਂਗਾ ਪਰ ਆਲੇ ਦੁਆਲੇ ਸਭ ਦੇ ਜਾਂ ਸਿਰ ਢੱਕ ਲਵਾਂਗਾ ਜਾਂ ਫਿਰ ਉਹਨਾਂ ਦੇ ਕੰਨਾਂ ਵਿਚ ਰੂਹ ਪਾ ਦਵਾਂ ਦੇਖੋ ਤੁਸੀਂ ਇੱਦਾਂ ਵੀ ਕੱਚੜਿਆਂ ਸਿਉਂ ਤੋੜ ਢੂੰਡ ਸੱਜਣ ਜਿਹੜੇ ਤੁਹਾਨੂੰ ਬੰਦੇ ਤੁਹਾਡੀ ਗੁਰਬਾਣੀ ਤੁਹਾਡੇ ਗੁਰੂ ਦੇ ਨਾਲ ਜੁੜਨ ਤੋਂ ਤੁਹਾਨੂੰ ਲੱਗਦਾ ਹੈ ਵੀ ਵਾਅਦਾ ਪਾ ਰਹੇ ਨੇ ਡਿਸਟਰਬੈਂਸ ਕਰ ਰਹੇ ਨੇ ਤੁਸੀਂ ਗੁਰਬਾਣੀ ਨਾਲ ਜੁੜ ਰਹੇ ਹੋ ਸ਼ਬਦ ਦਾ ਗਿਆਨ ਹੈ ਤਾਂ ਤੁਸੀਂ ਉਹਨਾਂ ਨਾਲ ਛੱਡ ਦਿਓ ਢੂੰਡ ਸੱਜਣ ਹਨਾ ਸੋ ਇਸ ਕਰਕੇ ਆਪਾਂ ਜਿਹੜੇ ਆ ਆਪਣੇ ਆਪ ਤੇ ਰੱਖੀਏ ਸਾਡੇ ਨਾਲ ਮਨਦੀਪ ਸਿੰਘ ਹੁਣੀ ਵੀ ਜੁੜੇ ਨੇ ਤੇ ਉਹ ਵੀ ਕਹਿ ਰਹੇ ਨੇ ਕਿ ਭਾਜੀ ਚੇਂਜ ਇਜ਼ ਅ ਰਿਐਲਿਟੀ ਜੇ ਆਪਾਂ ਸੋਚ ਰਹੇ ਹਾਂ ਕਿ ਇਸ ਦੁਨੀਆਂ ਤੇ ਦੁਬਾਰਾ ਕੋਈ ਨਾਨਕ ਰਾਮ ਜਾਂ ਮੁਹੰਮਦ ਨਹੀਂ ਆਵੇਗਾ ਤਾਂ ਆਪਾਂ ਉਸ ਕੁਦਰਤ ਦੀ ਇਨਸਲਟ ਕਰ ਰਹੇ ਹਾਂ ਬਾਕੀ ਭਾਜੀ ਕੋਈ ਸਿੱਖ ਪੱਗ ਬੰਨ ਕੇ ਬਾਈਕ ਚਲਾ ਰਿਹਾ ਤੇ ਐਕਸੀਡੈਂਟ ਚ ਹੈਡ ਇੰਜਰੀ ਹੋ ਜਾਵੇ ਤਾਂ ਇੰਸ਼ੋਰੈਂਸ ਦਾ ਲੈਣ ਦਾ ਹੱਕਦਾਰ ਨਹੀਂ ਹੈ ਜੀ। ਆਪਾਂ ਇੱਥੇ ਗੱਲ ਕਰਾਂਗੇ, ਤੁਸੀਂ ਮਨਦੀਪ ਸਿੰਘ ਅਮਰੀਕ ਜੀ, ਆਪਾਂ ਇਹਨੂੰ ਹੋਲਡ ਰੱਖੀਏ ਟੋਪਿਕ ਨੂੰ, ਕਿਉਂਕਿ ਇਹ ਟੋਪਿਕ ਇੱਕ ਬੜਾ ਹੀ ਇੰਟਰਸਟਿੰਗ ਟੋਪਿਕ ਹੈ, ਇਸ ਤੋਂ ਬਾਅਦ ਆਪਾਂ ਇਹ ਕਰਨਾ ਹੈ।
ਬਹੁਤ ਮਨਦੀਪ ਸਿੰਘ ਨੇ ਨਾ ਜਿਹੜੀ ਗੱਲ ਆ ਕਹਿੰਦੇ ਆ ਨਾ ਸੁਭਾਨ ਨੇ ਸੱਚੀ ਗੱਲ ਕੀਤੀ ਆ, ਬਹੁਤ ਵਧੀਆ ਇਹਨਾਂ ਨੇ ਗੱਲ ਕੀਤੀ ਆ, ਇਹ ਸੱਚਾਈ ਆ,
ਬਿਲਕੁਲ ਸੱਚਾਈ ਆ। ਤੇ ਆਪਾਂ ਗੱਲ ਕਰਾਂਗੇ, ਪਰ ਇੱਕ ਸੱਜਣ ਮਿੱਤਰ ਹੋਰ ਸਾਡੇ ਨਾਲ ਜੁੜ ਰਹੇ ਨੇ, ਬਲਜਿੰਦਰ ਸਿੰਘ ਪੰਨੂ ਫੇਸਬੁੱਕ ਰਾਹੀਂ ਜੁੜੇ ਸੀ, ਕੁਲਦੀਪ ਸੰਧੂ ਵੀ। ਮੈਂ ਬੇਨਤੀ ਕਰਾਂਗਾ ਪਲੀਜ਼ ਤੁਸੀਂ ਟੈਲੀਗ੍ਰਾਮ ਜਾਂ ਈਮੇਲ ਰਾਹੀਂ ਮੈਸੇਜ ਪਾਇਆ ਕਰੋ, ਕਿਉਂਕਿ ਕਈ ਵਾਰੀ ਇਹ ਮੈਸੇਜ ਦੇਖ ਨਹੀਂ ਹੁੰਦੇ। ਸੋ ਹੋਰ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ, ਹਰਜਿੰਦਰ ਸਿੰਘ ਘੁੰਮਣ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਦੁੱਕੀ ਨਹੀਂ ਦੇਣੀ ਪਾਰਟੀ ਜ਼ਿੰਦਾਬਾਦ ਕਹਿ ਰਹੇ ਨੇ। ਤੇ ਹਰੇਕ ਘਰ ਹਰੇਕ ਸਮਾਜ ਵਿਚ ਨੁਕਤਾਚੀਨੀ ਜ਼ਰੂਰੀ ਹੁੰਦੀ ਹੈ। ਗਾਜਰ ਬੂਟੀ ਬਾਹਰੋਂ ਆਈ ਹੈ, ਅੱਛਾ ਮੇਰਾ ਵੀਜ਼ਾ ਨਾਲ ਲੜਾਈ, ਕੋਈ ਬੋਲੀ ਸ਼ੁਰੂ ਕਰ ਰਹੇ ਨੇ। ਖੈਰ ਸ਼ੁਕਰੀਆ ਬਹੁਤ ਬਹੁਤ। ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੇ, ਬ੍ਰੇਕ ਦੇ ਉਸ ਪਾਰ ਦੋ ਜਾਂ ਤਿੰਨ ਮਸਲੇ ਜਿਹੜੇ ਨੇ ਬੜੇ ਭਖਦੇ ਮਸਲੇ ਨੇ, ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਆ। ਸੋ ਤੁਸੀਂ ਆਪਣਾ ਸ਼ਨਿਚਰਵਾਰ ਵਾਲੇ ਦਿਨ ਕੰਮ ਕਾਰ ਵੀ ਕਰੀ ਜਾਓ, ਘਰ ਦਾ ਘਾਹ ਵੀ ਕੱਟਣ ਵਾਲਾ ਹੋਣਾ ਆ, ਉਹ ਬਾਅਦ ਚੋਂ ਕੱਟਿਓ ਕਿਉਂਕਿ ਲੋਨ ਮੋਰ ਤੁਹਾਨੂੰ ਸੁਣਨਾ ਨਹੀਂ। ਪਰ ਹੋਰ ਜਿਹੜੀ ਸਫਾਈ ਸਫੂਈ ਦੇ ਕਾਰਜ ਕਰਦੇ ਰਹੋ, ਹੈੱਡਫੋਨ ਲਾ ਕੇ ਸੁਣਦੇ ਰਹੋ, ਕੰਮਾਂ ਕਾਰਾਂ ਦੇ ਵੀ ਬਹੁਤ ਸੱਜਣ ਮਿੱਤਰ ਜੁੜ ਰਹੇ ਨੇ। ਸੋ ਬ੍ਰੇਕ ਤੋਂ ਬਾਅਦ
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawtarsingh.com।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ, ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411 229 631, 0411 229 631, ਜਾਂ ਵਿਜ਼ਿਟ ਕਰੋ www.healthdrops.com.au।
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਸੀਡੀ ਬੈਟਰੀਜ਼ ਨਾਲ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸੀਡੀ ਬੈਟਰੀਜ਼।
ਨਾਨਕ ਬੇਕਰੀ, ਡੈਂਡੀ ਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASR hai Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra. ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263484। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, ਵਨ ਐਂਡ ਓਨਲੀ MD ਸਪਾਈਸਿਸ, 862A ਪਿਟਵਾਟਰ ਰੋਡ, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-43-51 ਤੇ। MD ਸਪਾਈਸ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ, AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ, ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-02885903-77 ਤੇ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌਂ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ, ਆਸਟ੍ਰੇਲੀਆ ਦੇ ਵਿਚ ਸ਼ੁਰੂ ਹੋ ਚੁੱਕਾ ਤੇ ਬਾਕੀ ਹਜੇ ਕਈ ਹਿੱਸਿਆਂ ਦੇ ਵਿਚ ਸ਼ੁਰੂ ਹੋਣਾ। ਸੋ ਆਪਾਂ ਸਾਰਿਆਂ ਨੂੰ ਵੀਕਐਂਡ ਦੀਆਂ ਵਧਾਈਆਂ ਦਿੰਦੇ ਹਾਂ, ਕਿਉਂਕਿ ਮੰਡੇ ਟੂ ਫਰਾਈਡੇ ਜਿਹੜਾ ਕੰਮ ਕਰਦੇ ਆ ਇਹ ਟਾਈਮ ਚੱਲਦਾ ਹੁੰਦਾ। ਸੋ ਇਸ ਕਰਕੇ ਮਤਲਬ ਵੀਕਐਂਡ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ। ਦੂਜੀ ਗੱਲ ਵੀ ਆਪਾਂ ਨੂੰ ਜਿਹੜਾ ਪ੍ਰੋਗਰਾਮ ਹੈ, ਪ੍ਰੋਗਰਾਮ ਦਾ ਵੀ ਤੁਹਾਨੂੰ ਇੰਤਜ਼ਾਰ ਰਹਿੰਦਾ ਹੋਏਗਾ। ਸੋ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਹੋਏ ਨੇ। ਅਮਰੀਕ ਸਿੰਘ ਫਲੋਰਾ ਸਾਡੇ ਨਾਲ ਥੋੜੀ ਦੇਰ ਬਾਅਦ ਜੁੜ ਰਹੇ ਨੇ। ਨਿਸ਼ਾਨ ਭੁੱਲਰ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਕਿ ਪ੍ਰੋਗਰਾਮ ਗੋਇੰਗ ਬੰਬਾਸਟਿਕ। ਠੀਕ ਹੈ ਜੀ, ਇੰਜੋਏ ਕਰ ਰਹੇ ਹਾਂ ਤੇ ਐਟ ਜੋਬ ਮਿੱਠਾ ਮਿੱਠਾ ਮੀਂਹ ਪੈ ਰਿਹਾ, ਰੱਬ ਰਾਖਾ। ਚਲੋ ਕੁਦਰਤ ਦੇ ਨਜ਼ਾਰਿਆਂ ਦਾ ਲਓ ਨਜ਼ਾਰਾ। ਤੇ ਦੀਪ ਜੋ ਸਿਉਂ ਵੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋਈ ਸੋਰੀ ਮੈਨੂੰ ਯਾਦ ਭੁੱਲ ਜਾਂਦਾ। ਤੇ ਕਹਿੰਦੇ ਨੇ ਕਿ ਅੱਜ ਭਾਜੀ ਪੰਜਾਬੀ ਵਰਡ ਯੂਜ਼ ਕਰ ਰਹੇ ਨੇ, ਹੱਸ ਰਹੇ ਨੇ ਨਾਲ। ਠੀਕ ਹੈ ਜੀ, ਤੇ ਪਹਿਲਾਂ ਵੀ ਮੈਸੇਜ ਭੇਜਿਆ ਸੀ, ਕਹਿੰਦੇ ਕਿ ਲੋਲੜ। ਠੀਕ ਹੈ, ਲੋਲੜ ਅੱਖਰ ਸਾਡੇ ਕਹਿੰਦੇ ਬਜ਼ੁਰਗ ਯੂਜ਼ ਕਰਦੇ ਸੀ। ਸੌਖੇ ਹੋਣਾ ਈਜ਼ੀ ਹੈ ਪਰ ਔਖੇ ਹੋਣਾ ਸਖ਼ਤ। ਬਿਲਕੁਲ ਦੀਪ, ਬਹੁਤ ਵਧੀਆ ਗੱਲ ਤੁਸੀਂ ਕਹੀ ਹੈ। ਤੇ ਹੋਰ ਵੀ ਸੁਨੇਹੇ ਸਾਡੇ ਸੱਜਣਾ ਮਿੱਤਰਾਂ ਦੇ ਆ ਰਹੇ ਨੇ ਤੇ ਆਪਾਂ ਉਨ੍ਹਾਂ ਨੂੰ ਵੀ ਨਾਲ ਲੈਣਾ। ਸਾਡੇ ਨਾਲ ਫੋਟੋਆਂ ਸਾਂਝੀਆਂ ਕੀਤੀਆਂ ਸੀ ਕੁਲਵਿੰਦਰ ਧਾਲੀਵਾਲ ਨੇ, ਤੇ ਉਹ ਕਹਿ ਰਹੇ ਨੇ ਕਿ ਫੋਟੋ ਭੇਜੀ ਹੈ, ਮੈਂ ਸ਼ੇਅਰ ਕਰਤੀ ਹੈ, ਬੂਟੇ ਬਣਾ ਰਹੇ ਨੇ ਸੁਹੰਜਣਾਂ ਦੇ। ਸੁਹੰਜਣਾਂ ਦੀ ਆਪਾਂ ਗੱਲ ਕੀਤੀ ਸੀ ਪਹਿਲਾਂ, ਤੇ ਤੁਸੀਂ ਇਹਦੇ ਬਾਰੇ ਮਤਲਬ ਇੱਕ ਪ੍ਰੋਗਰਾਮ ਵੀ ਆਪਾਂ ਪੂਰਾ ਕੀਤਾ ਸੀਗਾ। ਬੜਾ ਹੀ ਵਧੀਆ ਇਹ ਬੂਟਾ ਹੈ ਜਿਹੜਾ ਕਿ ਕਾਫੀ ਵਧੀਆ ਫਲ ਦਿੰਦਾ, ਇਹਦੀ ਸਬਜ਼ੀ ਵੀ ਬਣਦੀ ਹੈ ਇਹਦੇ ਫਲਾਂ ਦੀ। ਸੋ ਅਗਰ ਤੁਹਾਨੂੰ ਚਾਹੀਦੇ ਹੋਣ ਨਾ, ਕੁਲਵਿੰਦਰ ਸਿੰਘ ਧਾਲੀਵਾਲ ਕੋਲ ਗੋਲਡ ਕੋਸਟ ਦੇ ਵਿਚ ਇਹ ਬੂਟੇ ਪਏ ਨੇ, ਬਣ ਰਹੇ ਨੇ, ਫੋਟੋਆਂ ਦੇਖ ਰਹੇ। ਮੇਰੇ ਲਈ ਰੱਖ ਲਿਓ ਜੀ ਦੋ ਤਿੰਨ, ਮੈਂ ਵੀ ਲਾਉਣੇ ਆ। ਤੇ ਆਪਾਂ ਇਹਨੂੰ ਡਰਮ ਸਟਿਕ ਵੀ ਕਹਿੰਦੇ, ਡਰਮ ਸਟਿਕ ਟ੍ਰੀ ਵੀ। ਤੇ ਕੁਲਦੀਪ ਕੌਰ ਸਾਡੇ ਨਾਲ ਇੱਕ ਵਾਰੀ ਫੇਰ ਜੁੜੇ ਨੇ ਤੇ ਕਹਿੰਦੇ ਨੇ ਕਿ ਮੈਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਇਹ ਬੰਦੇ ਨੂੰ ਸਮਝਾਇਆ ਜਾਵੇ ਕਿ ਆਪਣੀ ਐਨਰਜੀ ਨੂੰ ਬਚਾਇਆ ਜਾਵੇ। ਵੈਸੇ ਸੋਚਾਂ ਚ ਪਾ ਗਿਆ ਸੀ ਮੈਨੂੰ ਵੀਰ। ਦੇਖੋ ਮੈਨੂੰ ਲੱਗਦਾ ਕਿ ਆਪਣੀ ਐਨਰਜੀ ਬਚਾਈ ਜਾਵੇ, ਇਹੀ ਸਾਰੇ ਨਾਲੋਂ ਵਧੀਆ ਆਪਸ਼ਨ ਹੈ। ਸਮਝਣਾ ਨੀ ਜੀ, ਸਮਝਣਾ ਤਾਂ ਉਹਦੇ ਮਾਂ ਬਾਪ ਨੇ ਸਮਝਾਉਣਾ ਸੀ, ਉਹਨਾਂ ਨੇ ਟੀਚਰਾਂ ਨੇ ਸਮਝਾਉਣਾ ਸੀ, ਉਹਦੇ ਘਰ ਵਾਲੀ ਨੇ ਸਮਝਾਉਣਾ ਸੀ। ਸੋ ਇਸ ਕਰਕੇ ਸਮਝਾਉਣ ਦੀ ਜ਼ਿੰਮੇਵਾਰੀ ਨਹੀਂ ਹੈਗੀ ਜੀ ਆਪਣੀ, ਉਹ ਆਪਣੇ ਆਪ ਹੀ ਸੋਝੀ ਆਏਗੀ। ਖੈਰ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜ ਚੁੱਕੇ ਨੇ। ਅਮਰੀਕ ਜੀ, ਜੀ ਆਇਆਂ ਨੂੰ ਤੇ ਤੁਸੀਂ ਚਾਹ ਚ ਜ਼ਿਆਦਾ ਹੀ ਮਸ਼ਰੂਫ ਹੋ ਗਏ ਸੀ ਮੈਨੂੰ ਲੱਗਦਾ।
ਮੈਂ ਚਾਹ ਦੇ ਨਾਲ ਕੁਛ ਖਾਣ ਨੂੰ ਟੋਲਣ ਲੱਗ ਪਿਆ, ਫੋਨ ਮੈਂ ਇੱਧਰ ਰੱਖ ਕੇ ਥੋੜਾ ਜਿਹਾ ਦੂਜੇ ਪਾਸੇ ਚਲ ਗਿਆ ਤੇ ਮੈਨੂੰ ਖਾਣ ਨੂੰ ਵੀ ਨੀ ਕੁਛ ਮਿਲਿਆ ਤੇ ਕਨੈਕਸ਼ਨ ਵੀ ਕੱਟ ਗਿਆ। ਕਿਆ
ਬਾਤ ਹੈ, ਇੱਦਾਂ ਹੁੰਦੀ ਹੈ ਫੇਰ, ਦੋ ਘਰਾਂ ਦਾ ਪਰਾਉਣਾ ਜਿਹੜਾ ਏਦੇ ਭੁੱਖਾ ਰਹਿ ਜਾਂਦਾ। ਠੀਕ ਹੈ
ਸਰ, ਸਰ ਕਿਸੇ ਵੇਲੇ ਤੁਲਸੀ ਦੀ ਗੱਲ ਸੁਣਾਉਣੀ ਆ, ਉਹ ਬਹੁਤ ਪੈਂਡਿੰਗ ਹੈ, ਫੇਰ ਸੁਣਾਵਾਂਗੇ।
ਹੋਲਡ ਰੱਖਿਓ ਉਹਨੂੰ, ਗੱਲ ਨੂੰ ਨੋਟ ਕਰ ਲਓ, ਪੈਂਡਿੰਗ ਦੇ ਵਿਚ ਪਾ ਲਓ। ਤੇ ਜਗਵੀਰ ਸਿੱਖੋ ਮੈਲਬਨ ਵਾਲੇ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਗਵੀਰ ਸਿੱਖੋ, ਸਤਿ ਸ੍ਰੀ ਅਕਾਲ ਜੀ। ਪ੍ਰਿਤਪਾਲ ਹੁਣੀ ਜੁੜੇ ਨੇ ਜੀ, ਇਨ੍ਹਾਂ ਨੇ ਸਿਰਾ ਹੀ ਕਰਾਤਾ ਗੱਲ ਕਰਕੇ, ਕਹਿੰਦੇ ਕਹਿੰਦੇ ਭਾਜੀ ਐਨ ਬੀ ਐਨ ਦਾ ਕੰਮ ਕਰਦੇ ਆ ਤੇ ਕੰਮ ਕਰਦੇ ਦੌਰਾਨ ਨਾ ਰੋਜ਼ ਲੋਕਾਂ ਦੇ ਘਰਾਂ ਦੇ ਵਿਚ ਜਾਣਾ ਪੈਂਦਾ। ਸੋ ਅਗਲਿਆਂ ਦੇ ਘਰ ਦੀ ਸਫਾਈ ਨੂੰ ਧਿਆਨ ਰੱਖਦੇ ਆ, ਬੂਟ ਬਾਹਰ ਲਾ ਕੇ ਜਾਈਦਾ, ਪਰ ਕਈ ਕਹਿੰਦੇ ਭੰਗੀਆਂ ਦੇ ਜਾਂ ਗੰਦੇ ਘਰਾਂ ਦੇ ਵਿਚ ਵੜ ਕੇ ਤਾਂ ਆਪਣੀਆਂ ਜਰਾਬਾਂ ਵੀ ਗੰਦੀਆਂ ਕਰਾ ਲਈਦੀ।
ਮਨਦੀਪ, ਮੈਂ ਵੀ ਐਕਸਪੀਰੀਅੰਸ ਕੀਤਾ ਆ, ਜੋ ਇਨੀ ਗੱਲ ਕਹੀ ਆ ਨਾ, ਮੈਂ ਵੀ ਐਕਸਪੀਰੀਅੰਸ ਕੀਤਾ ਜਦੋਂ ਆਸਟ੍ਰੇਲੀਆ ਚ ਪਹਿਲਾਂ ਆਏ ਸੀ ਨਾ, ਪਹਿਲੀ ਜਿਹੜੀ ਜੋਬ ਮਿਲੀ ਸੀ ਉਹ ਸਾਨੂੰ ਕੁਐਸਚਨੇਅਰ ਫਿਲ ਕਰਨੇ ਹੁੰਦੇ ਸੀ ਜਾ ਕੇ ਘਰਾਂ ਦੇ ਵਿਚ, ਜਿਦਾਂ ਇੱਕ ਰਿਸਰਚ ਕੰਪਨੀਆਂ ਦੇ ਕੁਐਸਚਨੇਅਰ ਨੀ ਹੁੰਦੇ ਉਹ, ਹੁਣ ਤਾਂ ਉਹ ਦੂਜਾ ਸਿਸਟਮ ਆ ਗਿਆ, ਇਲੈਕਟ੍ਰੋਨਿਕ ਸਿਸਟਮ ਆ ਗਿਆ, ਤੇ ਪਹਿਲਾਂ ਉਹ ਘਰਾਂ ਚ ਜਾ ਕੇ ਕਰਦੇ ਹੁੰਦੇ ਸੀ ਤੇ ਉਹ ਹਾਂਜੀ ਘਰ ਭਰ ਕੇ ਲਿਆਉਂਦੇ ਹੁੰਦੇ ਸੀ। ਉਹ ਜਿਹੜੀ ਇਹਦੀ ਗੱਲ ਕਹੀ ਹੈ, ਮੈਂ ਵੀ ਐਕਸਪੀਰੀਅੰਸ ਕੀਤੀ, ਕਾਫੀ ਕੀਤੀ 1977 ਦੇ ਵਿਚ।
ਅੱਛਾ, ਕਿਆ ਬਾਤ ਹੈ। ਸੋ ਬਿਲਕੁਲ ਆਪਾਂ ਅੱਗੇ ਵਧਦੇ ਹਾਂ ਤੇ ਸਾਡੇ ਨਾਲ ਬਰਿੰਦਰ ਨਿੱਜਰ ਜੁੜੇ ਨੇ ਤੇ ਉਹ ਵੀ ਕਹਿ ਰਹੇ ਨੇ ਕਿ ਭਾਜੀ ਮੈਂ ਵੀ ਜਨਵਰੀ ਤੋਂ ਮੋਟਰਸਾਈਕਲ ਵਰਤ ਰਿਹਾ, ਸਿਰਫ ਪੰਜਾਬ ਵਿਚ ਹੀ ਤੁਸੀਂ ਪੱਗ ਬੰਨ ਕੇ ਚਲਾ ਸਕਦੇ ਹੋ, ਇੱਥੇ ਫ੍ਰੀਵੇ ਤੇ ਹੈਲਮੇਟ ਵੀ ਉੱਡਣ ਨੂੰ ਫਿਰਦਾ ਹੁੰਦਾ, ਇੱਥੇ ਵਾਲੇ ਬਾਈਕ ਤਾਂ 150 ਦੀ ਸਪੀਡ ਤੇ ਐਵੇਂ ਚਲੇ ਜਾਂਦੇ ਆ, ਪੱਗ ਸਿਰਫ ਨਗਰ ਕੀਰਤਨ ਵਿਚ ਬੰਨ ਸਕਦੇ ਆ ਜਿੱਥੇ ਹੌਲੀ ਹੌਲੀ ਜਾਣਾ ਹੋਵੇ। ਆਪਾਂ ਨਾ ਇਹਦੇ ਬਾਰੇ ਥੋੜੀ ਜਿਹੀ ਅਮਰੀਕ ਜੀ ਗੱਲ ਕਰਨੀ ਆ। ਇਹ ਮੁੱਦਾ ਜਿਹੜਾ ਕਾਫੀ ਮਤਲਬ ਵੈਸੇ ਪੈਂਡਿੰਗ ਆ, ਆਪਾਂ ਇਹਨੂੰ ਹੋਲਡ ਰੱਖੋ। ਇੱਕ ਨਾ ਸਾਡੇ ਨਾਲ ਸਾਂਝ ਪਾਈ ਸੀਗੀ ਦਲਜੀਤ ਸਿੰਘ ਮਹਿਤਾ ਚੌਂਕ ਨੇ ਕਿ ਇਲੈਕਸ਼ਨ ਆ ਰਹੀ ਆ ਜੀ ਇੰਡੀਆ ਦੇ ਵਿਚ ਵੋਟਾਂ, ਤੇ ਉਹਦੀ ਜਿਹੜੀ ਵੋਟਾਂ ਜਿਹੜੀਆਂ ਡਿਕਲੇਅਰ ਕਰਤੀਆਂ। ਮੈਂ ਥੋੜੀ ਤੁਹਾਨੂੰ ਨਾ ਜਾਣਕਾਰੀ ਸਾਂਝੀ ਕਰ ਦਿੰਦਾ ਕਿ ਇਹ ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ ਨੇ ਇਹ ਪ੍ਰੈਸ ਨੋਟ ਜਾਰੀ ਕੀਤਾ ਸੀ ਕਿ ਜਿਹੜੀਆਂ 30 ਦਸੰਬਰ ਨੂੰ 8 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਵੋਟਾਂ ਪੈਣਗੀਆਂ ਪੰਜਾਬ ਦੇ ਵਿਚ, ਪੰਚਾਇਤੀ ਵੋਟਾਂ। ਤੇ ਪੰਜਾਬ ਦੇ ਵਿਚ 13,276 ਗ੍ਰਾਮ ਪੰਚਾਇਤਾਂ ਨੇ ਤੇ 83,831 ਵਾਰਡ ਨੇ ਪੰਜਾਬ ਦੇ ਵਿਚ, ਤੇ ਇਨ੍ਹਾਂ ਦੇ ਵਿਚ 13,276 ਸਰਪੰਚ ਚੁਣੇ ਜਾਣਗੇ, 83,831 ਪੰਚ ਚੁਣੇ ਜਾਣਗੇ, ਤੇ ਇਨ੍ਹਾਂ ਪੰਚਾਂ ਦੇ ਵਿਚੋਂ 17,811 ਸ਼ਡਿਊਲ ਕਾਸਟ ਚ ਹੋਣਗੇ, 12,634 ਜਿਹੜੇ ਆ ਵੁਮੈਨ ਹੋਣਗੇ ਯਾਨੀ ਕਿ ਜਨਾਨੀਆਂ ਹੋਣਗੀਆਂ ਕਿਉਂਕਿ ਰਿਜ਼ਰਵ ਹੈ, ਤੇ ਸ਼ਡਿਊਲ ਕਾਸਟ ਚੋਂ 22,690 ਜਨਰਲ ਕਲਾਸ ਚੋਂ ਤੇ 26,315 ਜਨਰਲ ਕਲਾਸ ਚੋਂ ਪੰਚ ਹੋਣਗੇ ਤੇ 43,081 ਬੈਕਵਰਡ ਕੈਟੇਗਰੀ ਚੋਂ ਹੋਣਗੇ। ਤੇ ਉਸ ਤੋਂ ਬਾਅਦ ਜਿਹੜੀਆਂ ਵੋਟਾਂ ਨੇ ਬਹੁਤ ਜ਼ਿਆਦਾ ਨੇ ਤੇ ਤਕਰੀਬਨ 1,27,87,395 ਵੋਟਾਂ ਨੇ, ਤੇ ਜਿਨ੍ਹਾਂ ਦੇ ਵਿਚੋਂ ਜਿਹੜੀ ਜੈਂਡਰ ਰੇਸ਼ੋ ਹੈ ਅਮਰੀਕ ਜੀ ਉਹ 66,00,000 ਦੇ ਕਰੀਬ ਮੇਲ ਵੋਟਰ ਨੇ ਬੰਦੇ ਆ ਤੇ 61,00,000 ਦੇ ਕਰੀਬ ਫੀਮੇਲ ਵੋਟਰ ਨੇ। ਸੋ ਜੈਂਡਰ ਰੇਸ਼ੋ ਤਾਂ ਠੀਕ ਹੈ ਮੇਰੇ ਹਿਸਾਬ ਨਾਲ, ਤੁਹਾਡਾ ਕੀ ਖਿਆਲ ਹੈ?
ਨਹੀਂ ਅਮਨਦੀਪ, ਰੇਸ਼ੋ ਠੀਕ ਹੈ, ਵੈਸੇ ਜਿਹੜੀ ਕੈਟੇਗਰਾਈਜ਼ ਕੀਤੀਆਂ ਨਾ ਮੇਰੇ ਖਿਆਲ ਕੁਛ ਹੱਦ ਤੱਕ ਠੀਕ ਵੀ ਹੁੰਦੀਆਂ।
ਜਨਰਲ ਕਲਾਸ ਉਹਨੂੰ ਮੈਂ ਨੀ ਸਹੀ ਮੰਨਦਾ, ਪਰ ਇਹ ਤਾਂ ਠੀਕ ਆ।
ਦੇਖੋ ਜੀ, ਹੁਣ ਮੈਂ ਆਪਣੇ ਪਿੰਡ ਦੀ ਗੱਲ ਕਰਦਾ, ਸਾਡੇ ਪਿੰਡ ਦੀ ਜਿਹੜੀ ਸੀਟ ਹੈ ਨਾ, ਹੁਣ ਸ਼ਡਿਊਲ ਕਾਸਟ ਜਿਹੜਾ ਸਰਪੰਚ ਆ ਰਿਜ਼ਰਵ ਹੋ ਗਈ ਆ ਉਹ ਐਸ ਸੀ ਸੀਟ ਹੀ ਹੋਊਗੀ, ਅਤੇ ਜਿਹੜਾ ਮੁੰਡਾ ਸਾਡਾ ਇਸ ਵੇਲੇ ਪੰਚਾਇਤ ਦਾ ਸਰਪੰਚ ਹੈ ਨਾ ਸਾਡੇ ਪਿੰਡ ਦਾ ਆ, ਉਹ ਪਹਿਲਾਂ ਤੋਂ ਹੀ ਸਕੂਲ ਕਾਸਟ ਕੈਟੇਗਰੀ ਨਾਲ ਸੰਬੰਧ ਰੱਖਦਾ, ਤੇ ਮੇਰੇ ਖਿਆਲ ਚ ਉਹਨੇ ਪਿੰਡ ਦੀ ਜਿਹੜੀ ਨੁਹਾਰ ਆ ਨਾ ਉਹਨੂੰ ਬਾਰਸਲੋਨਾ ਵਰਗੀ ਬਣਾ ਦਿੱਤੀ ਆ। ਹੁਣ ਤੁਸੀਂ ਪੁੱਛੋ ਬਾਰਸਲੋਨਾ ਸਪੇਨ ਦੀ ਰਾਜਧਾਨੀ ਆ, ਸਪੇਨ ਦੀ ਰਾਜਧਾਨੀ ਬਾਰਸਲੋਨਾ ਹੈ, ਕਾਫੀ ਸੋਹਣਾ ਸ਼ਹਿਰ ਆ।
ਉਹ ਤਾਂ ਹੈਗਾ, ਪਰ ਕੈਲੀਫੋਰਨੀਆ ਗੱਲ ਨੀ ਕਹਿੰਦੇ, ਬਾਦਲ ਸਾਹਿਬ ਤਾਂ ਕਹਿੰਦੇ ਕੈਲੀਫੋਰਨੀਆ ਬਣਾਉਣਾ।
ਮੈਂ ਬਾਰਸਲੋਨਾ ਮੈਂ ਤਾਂ ਕਹਿੰਦਾ, ਅੱਜ ਕੱਲ ਵਿਸ਼ਵ ਕੱਪ ਹਾਕੀ ਹੋ ਰਿਹਾ ਭਾਰਤ ਦੇ ਵਿਚ ਉਡੀਸਾ ਦੇ ਵਿਚ, ਤੇ ਉੱਥੇ ਪਹਿਲਾ ਵਿਸ਼ਵ ਕੱਪ ਹਾਕੀ ਬਾਰਸਲੋਨਾ ਦੇ ਵਿਚ ਹੋਇਆ ਸੀ। ਉਦੋਂ ਕੁਆਂਟੇਟਰ ਸਾਨੂੰ ਕਹਿੰਦੇ ਹੁੰਦੇ ਸੀ, ਉਦੋਂ ਰੇਡੀਓ ਦੀ ਕੁਆਂਟਰੀ ਆ ਜਾਂਦੀ ਸੀ, ਟੀਵੀ ਨੀ ਹੁੰਦਾ ਸੀ, ਕਿ ਬਾਰਸਲੋਨਾ ਜਿਹੜਾ ਸ਼ਹਿਰ ਆ ਬਹੁਤ ਸੋਹਣਾ ਸ਼ਹਿਰ ਆ, ਅਤੇ ਮੈਨੂੰ ਬੜੇ ਸਾਨੂੰ ਕਹਿੰਦਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੇ ਸਾਡੇ ਭਾਰਤ ਵਰਸ਼ ਦੇ ਲੋਕ ਆ ਉਹ ਇਸ ਟੀਵੀ ਤੇ ਨੀ ਦੇਖ ਰਹੇ ਸ਼ਹਿਰ ਨੂੰ, ਇਹਦਾ ਵਧੀਆ ਪਲਾਨ ਕੀਤਾ ਆ। ਤੇ ਉਹ ਮੈਨੂੰ ਗੱਲ ਹੁਣ ਯਾਦ ਆ ਗਈ, ਵਿਸ਼ਵ ਕੱਪ ਦੇ ਇਤਿਹਾਸ ਦੇ ਵਿਚ ਵਾਰ ਵਾਰ ਦੱਸਿਆ ਜਾਂਦਾ ਬਾਰਸਲੋਨਾ ਬਾਰਸਲੋਨਾ, ਉੱਥੇ ਪਹਿਲਾ ਵਿਸ਼ਵ ਕੱਪ ਹੋਇਆ ਸੀ ਹਾਕੀ ਦਾ ਜਿਹੜਾ ਕਿ ਪਾਕਿਸਤਾਨ ਨੇ ਜਿੱਤਿਆ ਸੀ।
ਠੀਕ ਹੈ, ਤੁਸੀਂ ਤਾਂ ਇੱਦਾਂ ਕਹਿੰਦੇ ਤੁਸੀਂ ਆਪਣੇ ਪਿੰਡ ਨੂੰ ਬਾਰਸਲੋਨਾ ਨਾਲ ਕੰਪੇਅਰ ਕਰੀ ਜਾਂਦੇ ਹੋ ਨਾ, ਤੇ
ਨਹੀਂ ਕਰਦੇ, ਮੈਂ ਕੰਪੇਅਰ ਨਹੀਂ ਕਰ ਰਿਹਾ, ਮੈਂ ਕਹਿੰਦਾ ਉੱਦਾਂ ਦਾ ਮੈਨੂੰ ਲੱਗਦਾ ਵੀ ਹੋ ਜਾਊਗਾ।
ਨਹੀਂ ਹੋ ਤਾਂ ਜਾਊਗਾ, ਕਈ ਵਾਰੀ ਬੰਦੇ ਇੱਥੇ ਆਉਂਦੇ ਆ ਨਾ ਇੱਦਾਂ ਸਿਡਨੀ ਸ਼ਹਿਰ ਦਾ ਗੇੜਾ ਕੱਢ ਕੇ ਜਾਂ ਮੈਲਬਨ ਦਾ, ਕਹਿੰਦਾ ਜਮਾਂ ਹੀ ਚੰਡੀਗੜ੍ਹ ਲੱਗਦਾ ਹਨਾ, ਕਿਉਂਕਿ ਉਹਨਾਂ ਨੇ ਚੰਡੀਗੜ੍ਹ ਹੀ ਦੇਖਿਆ ਹੁੰਦਾ।
ਨਹੀਂ ਮੈਂ ਹੁਣ ਅਸੀਂ ਪਲੈਨਿੰਗ ਕਰ ਰਹੇ ਹਾਂ ਮਤਲਬ ਬਾਰਸਲੋਨਾ ਜਾਣ ਦੀ, ਅਗਲੇ ਸਾਲ ਸਵਿਟਰਲੈਂਡ ਦੇ ਇੱਧਰ ਯੂਰਪੀਅਨ ਦੇਸ਼ਾਂ ਦੀ ਜਾਣ ਦੀ ਸੋਚ ਰਹੇ ਹਾਂ, ਤੇ ਉੱਥੇ ਜਾ ਕੇ ਤਾਂ ਮੈਨੂੰ ਇੱਦਾਂ ਲੱਗਦਾ ਬਾਰਸਲੋਨਾ ਜਿਹੜੀ ਪਿੰਡ ਵਰਗਾ ਲੱਗਦਾ, ਸਾਡੇ ਪਿੰਡ
ਜਮਾਂ ਹੀ ਸਾਡੇ ਪਿੰਡ ਵਰਗੇ ਠੀਕ ਹੈ ਠੀਕ ਹੈ, ਮੈਨੂੰ ਲੱਗਦਾ ਮਾਤ ਪਾਉਂਗੇ ਫਿਰ ਬਾਰਸਲੋਨਾ ਨੂੰ ਤੁਸੀਂ, ਤੇ ਰੀਅਲ ਮੈਡਰਿਡ ਦੀ ਟੀਮ ਵੀ ਤੁਹਾਨੂੰ ਪਤਾ ਬਾਰਸਲੋਨਾ ਯੂਨਾਈਟਿਡ ਵੀ ਉੱਥੇ ਹੀ ਆ ਤੇ ਮੈਨੂੰ ਲੱਗਦਾ ਹੁਣ ਪਿੰਡ ਦੀ ਗੁੱਲੇ ਡੰਡੇ ਦੀ ਟੀਮ ਹੀ ਬਣਾ ਲਓ ਜਾ ਕੇ ਕਹਿਣ ਜੋ ਜਮਾ ਬਾਰਸਲੋਨਾ ਯੂਨਾਈਟਿਡ ਦੇ ਬਰਾਬਰ ਦੀ ਟੀਮ ਆਪਣੀ ਗੁੱਲੀ ਡੰਡੇ ਦੀ।
ਬਿਲਕੁਲ ਠੀਕ ਹੈ, ਸਾਡੇ ਪਿੰਡ ਨੇ ਤਰੱਕੀ ਬਹੁਤ ਕੀਤੀ ਹੈ ਅਮਦੀਪ। ਸਾਡਾ ਪਿੰਡ ਜਿਹੜਾ ਨਾ ਗੋਲ ਕੀਪਰਾਂ ਦਾ ਪਿੰਡ ਆ, ਇਸ ਵੇਲੇ ਜਿਹੜਾ ਇੰਡੀਆ ਦਾ ਨੰਬਰ 2 ਗੋਲ ਕੀਪਰ ਆ ਉਹ ਸਾਡੇ ਪਿੰਡ ਦਾ ਆ, ਅਮਰਿੰਦਰ ਸਿੰਘ। ਉਹ ਇਸ ਵੇਲੇ ਖੇਡ ਰਿਹਾ 2 ਨੰਬਰ 2 ਇੰਡੀਆ ਦਾ ਗੋਲ ਕੀਪਰ ਦਾ, ਇਸ ਵੇਲੇ ਜਿਹੜੀ ਲੀਗ ਹੋ ਰਹੀ ਹੈ ਨਾ ਸੁਪਰ ਲੀਗ ਹੋ ਰਹੀ
ਹੈ,
ਹੀਰੋ ਹੋਂਡਾ ਸੁਪਰ ਲੀਗ ਜਿਹੜੀ ਸੋਕਰ ਲੀਗ ਹੈ ਉਹਦੇ ਪਹਿਲੇ ਖੇਡਦਾ ਤਾਂ ਲਗਭਗ 2 ਕਰੋੜ ਦੇ ਕਰੀਬ ਉਹਦੀ ਸੈਲਰੀ ਹੈ।
ਉਹ 2 ਕਰੋੜ ਫੁੱਟਬਾਲ ਆਪਣੇ ਅਮਰੀਕ ਭਾਜੀ ਮੈਂ 2 ਨੰਬਰ ਤੋਂ ਚੇਤਾ ਆ ਗਿਆ ਕਿ ਗੱਲ ਸੁਣਾਈ, 2 ਨੰਬਰ ਨਾ ਕਿਹਾ ਕਰੋ, ਟਾਪ ਸੈਕੰਡ ਰੈਂਕ ਕਿਹਾ ਕਰੋ ਹਨਾ। ਤੇ ਤੁਹਾਨੂੰ ਗੱਲ
ਤਾਂ ਚਲੋ ਜੋ ਹੈਗਾ ਉਹੀ ਕਹਿਣਾ ਚਾਹੀਦਾ, ਟਾਪ ਸੈਕੰਡ ਰੈਂਕ।
ਹਾਂ ਤੁਹਾਨੂੰ ਸੁਣਾਈ ਤਾਂ ਸੀ ਗੱਲ, ਪ੍ਰਧਾਨ ਆਪਣੇ ਆਪਣੇ ਰੋਣੇ ਰੋਂਦੇ ਸੀਗੇ ਵੀ ਸਾਡੇ ਨਾਲ ਜਿੱਦਾਂ ਜਨਤਾ ਐ ਕਰਦੀ ਆ, ਮੈਂਬਰ ਐ ਕਰਦੇ ਆ, ਸੰਗਤ ਏਦਾਂ ਪ੍ਰਧਾਨਾਂ ਨਾਲ ਕਰਦੀ ਆ। ਕਹਿੰਦੇ ਆਪਣੇ ਬਿੱਟਾ ਭਾਜੀ ਸੀਗੇ ਆਪਣੇ ਮਹਿੰਦਰ ਸਿੰਘ ਬਿੱਟਾ ਰਿਵਜ ਵੀ ਆਲੇ, ਉਹ ਵੀ ਆਪਣੀ ਸੁਣਾਉਣ ਲੱਗ ਪਏ। ਕਹਿੰਦੇ ਅਮਨਦੀਪ ਕਹਿੰਦਾ ਮੈਂ ਸੀਗਾ ਵਾਈਸ ਪ੍ਰਧਾਨ ਤੇ ਨਵਾਂ ਜਥਾ ਆਇਆ ਤੇ ਬਾਹਰ ਮੁਲਾਕਾਤ ਹੋਈ ਤੇ ਉਨ੍ਹਾਂ ਨੇ ਇੰਟਰੋਡਿਊਸ ਕਰਾਇਆ ਵੀ ਜੀ ਮਹਿੰਦਰ ਸਿੰਘ ਬਿੱਟਾ ਨੇ ਵਾਈਸ ਪ੍ਰੈਜੀਡੈਂਟ ਨੇ ਗੁਰੂ ਘਰ ਦੇ। ਕਹਿੰਦੇ ਚਲੋ ਮੈਂ ਸੇਵਾ ਕਰਨ ਲੱਗ ਪਿਆ ਤੇ ਉਹ ਉਪਰ ਕਥਾ ਕਰਨ ਲੱਗ ਪਏ ਤੇ ਉਨ੍ਹਾਂ ਦੀ ਕਥਾ ਕਹਿੰਦੇ ਸਮਾਪਤੀ ਵੱਲ ਨੂੰ ਜਾ ਰਹੀ ਸੀ ਜਦੋਂ ਮੈਂ ਕਹਿੰਦਾ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਬਹਿ ਗਿਆ ਮੂਹਰੇ। ਕਹਿੰਦਾ ਉਨ੍ਹਾਂ ਨੇ ਦੇਖ ਲਿਆ ਵੀ ਪ੍ਰਧਾਨ ਆਪਣੇ ਬਿੱਟਾ ਸਾਹਿਬ ਆਏ ਨੇ ਤੇ ਇਨ੍ਹਾਂ ਦਾ ਵੀ ਮੈਂ ਸ਼ੁਕਰੀਆ ਕਰਨਾ ਹੈ, ਕਿਉਂਕਿ ਪ੍ਰਚਾਰਕਾਂ ਨੂੰ ਤੁਹਾਨੂੰ ਪਤਾ ਆਦਤ ਹੁੰਦੀ ਹੈ ਕਿ ਉਨ੍ਹਾਂ ਨੇ ਆਲੇ ਦੁਆਲੇ ਸਾਰੇ 9 ਕਮੇਟੀਆਂ ਦੇ ਜਾਂ ਹੋਰ ਦੋਹਾਂ ਚੋਹਾਂ ਦੇ ਲੈਣੇ ਹੁੰਦੇ ਆ, ਫਿਰ ਮਾਇਆ ਤਾਂ ਨਹੀਂ ਆਣੀ ਹੁੰਦੀ ਹੈ ਨਾ। ਤੇ ਉਹ ਕਹਿੰਦੇ ਮੇਰਾ ਵੀ ਨਾਂ ਲੈਣ ਲੱਗ ਗਏ, ਨਾਮ ਤਾਂ ਉਨ੍ਹਾਂ ਨੂੰ ਚੇਤਾ ਸੀ ਪਰ ਕਈ ਵਾਰੀ ਗੱਲ ਕਰਦੇ ਕਰਦੇ ਗੱਲ ਦਾ ਅੱਖਰ ਮਿਸਿੰਗ ਹੋ ਜਾਂਦਾ ਨਾ, ਚੇਤਾ ਭੁੱਲ ਜਾਂਦਾ ਵੀ ਅੱਖਰ ਕਿਹੜਾ ਵਰਤਣਾ ਆ ਹਨਾ। ਤੇ ਕਹਿੰਦੇ ਇਹ ਜੀ ਮਹਿੰਦਰ ਸਿੰਘ ਬਿੱਟਾ ਗੁਰੂ ਘਰ ਦੇ ਸੇਵਕ ਨੇ, ਇਹ ਗੁਰੂ ਘਰ ਦੇ ਉਨ੍ਹਾਂ ਨੂੰ ਗੱਲ ਸ਼ੁਰੂ ਕਰ ਲਈ, ਉਨ੍ਹਾਂ ਨੂੰ ਵਾਈਸ ਪ੍ਰਧਾਨ ਦਾ ਚੇਤਾ ਭੁੱਲ ਗਿਆ ਵੀ ਕਿਹੜੇ ਪ੍ਰਧਾਨ ਨੇ, ਮੀਤ ਪ੍ਰਧਾਨ ਨੇ ਹਨਾ, ਅੱਖਰ ਭੁੱਲ ਗਿਆ। ਕਹਿੰਦਾ ਇਹ ਗੁਰੂ ਘਰ ਦੇ 2 ਨੰਬਰ ਦੇ ਪ੍ਰਧਾਨ ਨੇ, ਉਹ ਕਹਿੰਦੇ ਅਸੀਂ ਵੀ ਹੱਸਣ ਲੱਗ ਗਏ, ਚਲੋ ਇਹਨਾਂ ਚੇਤਾ ਸਾਰੀ ਸੰਗਤ ਹੱਸਣ ਲੱਗ ਗਈ ਵੀ ਕਹਿੰਦਾ ਵੀ 2 ਨੰਬਰ ਹੀ ਪ੍ਰਧਾਨ ਹੈ, 2 ਨੰਬਰ ਦੇ ਪਹਿਲੇ ਨੀ ਹੈਗੇ। ਸੋ ਵਾਈਸ ਪ੍ਰੈਜੀਡੈਂਟ ਜਿਹੜਾ ਆ ਉਹ ਕਹਿੰਦੇ 2 ਨੰਬਰ ਦਾ ਪ੍ਰਧਾਨ ਹੁੰਦਾ। ਖੈਰ ਅਮਰੀਕ ਜੀ ਗੱਲ ਆਪਾਂ ਅੱਗੇ ਤੋਰਦੇ ਹਾਂ ਤੇ ਸਾਡੇ ਨਾਲ ਕਾਫੀ ਸੁਨੇਹੇ ਵੀ ਜੁੜੇ ਸੀ, ਵਰਿੰਦਰ ਨਿੱਜਰ ਹੋਣਾ ਨੇ ਵੀ ਮੈਸੇਜ ਪਾਇਆ ਸੀ ਤੇ ਆਪਾਂ ਚੋਣਾਂ ਦੀ ਗੱਲ ਕਰਦੇ ਆ ਨਾ, ਚੋਣਾਂ ਹੋਣੀਆਂ ਤੇ ਇਹ ਚੋਣਾਂ ਦਾ ਨਾ ਕੁਛ ਥੋੜਾ ਜਿਹਾ ਹੁਣ ਵਿਰੋਧ ਹੋ ਰਿਹਾ ਪੰਜਾਬ ਦੇ ਵਿਚ ਕਿ ਜਿਹੜਾ ਇਹ 15 ਦਿਨ ਹੁੰਦੇ ਨੇ 15 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ, ਇਹ ਨਾ ਇਕ ਸੋਗ ਦੇ 15 ਦਿਨ ਮਨਾਏ ਜਾਂਦੇ ਨੇ, ਇਕ ਉਦਾਸੀਨ ਸਮਾਂ ਹੁੰਦਾ ਆ ਪੋਹ ਮਹੀਨੇ ਦਾ, ਕਿਉਂਕਿ ਇਨ੍ਹਾਂ 15 ਦਿਨਾਂ ਦੇ ਵਿਚ ਸਿੱਖ ਕੌਮ ਤੇ ਬੜੀ ਭੀੜ ਆਈ ਸੀਗੀ 10ਵੇਂ ਪਾਤਸ਼ਾਹ ਦੇ ਟਾਈਮ ਦੇ ਦੌਰਾਨ, ਕਿ ਮਾਤਾ ਜੀ ਦੀ ਵੀ ਸ਼ਹੀਦੀ ਹੋਈ, ਆਨੰਦਪੁਰ ਵੀ ਛੱਡਣਾ ਪਿਆ, ਅਨੇਕਾਂ ਹਜ਼ਾਰਾਂ ਸਿੰਘ ਵੀ ਸ਼ਹੀਦ ਹੋਏ, 4 ਸਾਹਿਬਜ਼ਾਦੇ ਵੀ ਇਨ੍ਹਾਂ ਦਿਨਾਂ ਚ ਸ਼ਹੀਦ ਹੋਏ ਨੇ। ਸੋ ਇਹ ਇਕ ਬੜਾ ਮਾੜਾ ਟਾਈਮ ਗਿਣਿਆ ਜਾਂਦਾ ਤੇ ਸਿੱਖ ਜਿਹੜੇ ਨੇ ਇਸੇ ਹਿਸਾਬ ਦੇ ਨਾਲ ਇਹ ਦਿਨ ਜਿਹੜੇ ਨੇ ਇਕ ਜੂਨ ਮਹੀਨੇ ਚ ਤੇ ਇਕ ਦਸੰਬਰ ਮਹੀਨੇ ਚ ਯਾਦ ਕਰਦੇ ਨੇ ਸ਼ਹੀਦੀਆਂ ਨੂੰ ਹਨਾ। ਤੇ ਇਨ੍ਹਾਂ ਟਾਈਮਾਂ ਦੇ ਵਿਚ ਹੀ ਮਤਲਬ ਵੋਟਾਂ ਰੱਖ ਲਈਆਂ ਗਈਆਂ, ਹੁਣ ਗੱਲ ਚੱਲ ਰਹੀ ਆ ਵੀ ਵੋਟਾਂ ਜਿਹੜੀਆਂ ਨੇ ਉਹ ਅੱਗੇ ਕੀਤੀਆਂ ਜਾਣ ਹਨਾ, ਵੀ ਇਹ ਟਾਈਮ ਜਿਹੜਾ ਆ ਕਿਉਂਕਿ ਬਹੁਤ ਸਾਰੇ ਗੁਰੂ ਘਰਾਂ ਚ ਦੀਵਾਨ ਚੱਲਦੇ ਨੇ, ਇਤਿਹਾਸਕ ਗੁਰੂ ਘਰ ਨੇ, ਉਥੇ 3-4 ਦਿਨ ਦੀਆਂ ਕਾਨਫਰੰਸਾਂ ਚੱਲਦੀਆਂ ਨੇ, ਦੀਵਾਨ ਚੱਲਦੇ ਨੇ, ਅਖੰਡ ਪਾਠ ਸਾਹਿਬ ਹੁੰਦੇ ਨੇ, ਸੋ ਲੋਕੀ ਉਧਰ ਕਾਫੀ ਬਿਜ਼ੀ ਹੁੰਦੇ ਨੇ। ਖੈਰ ਇਹ ਓਪੀਨੀਅਨ ਹੈ ਕਿ ਜਿਹੜਾ ਚੱਲ ਰਿਹਾ, ਪਰ ਪੰਜਾਬ ਦੇ ਵਿਚ ਜਿਹੜੀਆਂ ਨੇ ਉਹ ਵੋਟਾਂ 30 ਦੀਆਂ ਹੈ ਫਿਲਹਾਲ।
ਬਿਲਕੁਲ ਅਮਨਦੀਪ, ਇਹਦੇ ਮੈਸੇਜ ਵੀ ਸਾਨੂੰ ਇੰਡੀਆ ਤੋਂ ਆ ਰਹੇ ਆ, ਲੋਕ ਸਾਨੂੰ ਮੈਸੇਜ ਕਰਕੇ ਭੇਜਦੇ ਆ ਵਟਸਐਪ ਤੇ ਵੀ ਕਿ ਇਹ ਜਿਹੜੀ ਸਿਲੈਕਸ਼ਨ ਆਫ ਟਾਈਮ ਆ ਨਾ ਇਹ ਬਹੁਤ ਹੀ ਗਲਤ ਹੈ, ਵੀ ਗਲਤ ਅਮਨਦੀਪ। ਉਦੋਂ ਫੈਸਟਿਵ ਸੀਜ਼ਨ ਵੀ ਹੁੰਦਾ, ਉਦੋਂ ਫੈਸਟਿਵ ਸੀਜ਼ਨ ਵੀ ਹੁੰਦਾ, ਉਦੋਂ ਠੰਡ ਵੀ ਜ਼ੋਰਾਂ ਤੇ ਹੁੰਦੀ
ਹੈ,
ਉਦੋਂ ਤੇ ਜ਼ੋਰਾਂ ਤੇ ਹੁੰਦੀ, ਤੇ ਉਦੋਂ ਜਿਹੜੀ ਇਲੈਕਸ਼ਨ ਕਰਾਉਣੀ ਮੇਰੇ ਖਿਆਲ ਦੇ ਵਿਚ ਬਹੁਤ ਹੀ ਮੂਰਖਤਾ ਭਰੀ ਇਕ ਪਾਲਿਸੀ ਹੈ ਜਾਂ ਡਾਇਰੈਕਸ਼ਨ ਜਿਹੜੀ ਦਿੱਤੀ ਗਈ ਆ ਉਹਨੂੰ ਚੇਂਜ ਕਰਨੀ ਪੈਣੀ ਆ, ਉਹ ਚੇਂਜ ਹੋ ਜਾਣੀ ਆ, ਕਿਉਂਕਿ ਸਿੱਖ ਧਰਮ ਦੇ ਵਿਚ ਇਨ੍ਹਾਂ ਦਿਨਾਂ ਦੇ ਵਿਚ ਕੋਈ ਵੀ ਫੈਸਟਿਵ ਜਿਹੜਾ ਤੁਸੀਂ ਜਿਹੜਾ ਸਮਾਗਮ ਆ, ਕੋਈ ਵਿਆਹ ਆ, ਕੋਈ ਸਗਾਈ ਆ ਜਾਂ ਹੋਰ ਆ, ਉਹ ਨਹੀਂ ਕਰਦੇ, ਅਵਾਇਡ ਕਰਦੇ ਆ। ਸੋਗ ਭਰਿਆ ਟਾਈਮ ਹੁੰਦਾ,
ਸੋਗ ਭਰਿਆ ਵੀ ਦੂਜੀ ਗੱਲ ਹੈ, ਲੋਕੀ ਤਾਂ ਆਪਣੇ ਵਿਆਹ ਨੀ ਇਹਨਾਂ ਟਾਈਮਾਂ ਦੇ ਵਿਚ ਕਰਦੇ, ਕਿਉਂਕਿ ਉਦੋਂ ਮੀਹ ਠੰਡ ਧੁੰਦ ਬੁਰੇ ਹਾਲ ਹੈ ਨਾ, ਤੇ ਇਲੈਕਸ਼ਨਾਂ ਮਤਲਬ ਥੋੜੇ ਜਨਵਰੀ ਮਹੀਨੇ ਦੇ ਐਂਡ ਜਿਹੇ ਚ ਕਰਾ ਲੈਣ ਤਾਂ ਜਿਆਦਾ ਵਧੀਆ, ਫਰਵਰੀ ਚ ਕਰਾ ਲੈਣਾ ਹੈ ਨਾ।
ਸਬ ਤੋਂ ਇਲੈਕਸ਼ਨ ਦਾ ਟਾਈਮ ਜਿਹੜਾ ਹੁੰਦਾ ਆ ਫਰਵਰੀ ਵਿਚ, ਐਗਜ਼ਾਮ ਮੋਹਰੇ ਹੁੰਦੇ ਆ, ਤੇ ਜਨਵਰੀ ਦੇ ਵਿਚ ਤੁਸੀਂ ਕਰਾ ਸਕਦੇ ਆ, 15 ਜਨਵਰੀ ਤੋਂ ਬਾਅਦ 30 ਜਨਵਰੀ ਦੇ ਵਿਚਾਲੇ ਵਿਚਾਲੇ ਕਰਾ ਸਕਦੇ ਆ, ਪਰ ਸਰਕਾਰਾਂ ਨੂੰ ਨੀ ਹੁੰਦਾ ਕਿ ਐਗਜ਼ਾਮ ਆ ਕੋਈ ਆ ਕੁਛ, ਦੇ ਟੋਰ ਬਹੁਤ ਅਬਾਊਟ ਇਟ, ਤੇ ਉਹਨਾਂ ਨੂੰ ਕਿਸੇ ਗੱਲ ਨਾਲ ਮਤਲਬ ਨੀ ਹੁੰਦਾ। ਉਹਨਾਂ ਦਾ ਹੁੰਦਾ ਕਿ ਸਾਨੂੰ ਜਿਹੜਾ ਟਾਈਮ ਆ ਉਹ ਕਿਹੜਾ ਸੂਟ ਮਿਲਿਆ ਜਿੱਥੇ ਕਿ ਇਲੈਕਸ਼ਨ ਅਸੀਂ ਜਿੱਤ ਸਕਦੇ ਆ।
ਅਮਰੀਕ ਜੀ, ਇਕ ਹੋਰ ਵੀ ਇਲੈਕਸ਼ਨ ਹੋ ਰਹੀਆਂ ਨੇ ਸੂਬੇ ਦੀਆਂ, ਕਈ ਸੂਬਿਆਂ ਦੇ ਵਿਚ ਹੋ ਰਹੀਆਂ ਨੇ, ਉਸ ਦੀ ਜਾਣਕਾਰੀ ਹੈ ਤੁਹਾਨੂੰ? ਕਿਉਂਕਿ ਰਾਜਸਥਾਨ,
ਬਿਲਕੁਲ,
ਹਾਂਜੀ,
ਰਾਜਸਥਾਨ, ਮੱਧ ਪ੍ਰਦੇਸ਼ ਤੇ ਇਕ ਦੋ ਹੋਰ ਸਟੇਟ ਵਿਚ ਵੀ ਉਹਦਾ ਕਾਫੀ ਕੰਪੇਅਰ ਚੱਲ ਰਿਹਾ, ਤੇ ਉਹਦੇ ਵਿਚ ਕਾਂਗਰਸ ਪਾਰਟੀ ਬਹੁਤ ਜ਼ਿਆਦਾ ਅਗਰੈਸਿਵਲੀ ਕਰ ਰਹੀ ਹੈ, ਆਪਣਾ ਕੰਪੇਅਰ ਕਰ ਰਹੀ ਹੈ, ਤੇ ਮੈਨੂੰ ਲੱਗਦਾ ਕਿ ਮੋਦੀ ਜਿਹੜੀ, ਮੋਦੀ ਦੀ ਜਨਤਾ ਪਾਰਟੀ ਹੈ ਨਾ,
ਐਗਜ਼ਿਟ ਪੋਲਸ ਆਈਆਂ ਨੇ ਨਾ ਰਾਜਸਥਾਨ ਤੇ ਮੱਧ ਪ੍ਰਦੇਸ਼, ਉਹਦੇ ਵਿਚ ਜਿਹੜੀ ਬੀਜੇਪੀ ਆ ਤੁਹਾਡੀ ਪਾਰਟੀ ਅਮਰੀਕ ਜੀ, ਉਹ ਮੁੱਦੇ ਮੂੰਹ ਪਈ ਆ, ਤੇ ਐਤਕੀ ਹਾਰਨ ਦੇ ਬਹੁਤ ਜ਼ਿਆਦਾ ਚਾਂਸ ਨੇ, ਪਰ ਛੱਤੀਸਗੜ੍ਹ ਦੇ ਵਿਚ ਹੋ ਸਕਦਾ ਵੀ ਉਹ ਜਿੱਤ ਜਾਣ, ਪਰ ਜਿਹੜੀਆਂ ਤਕਰੀਬਨ 90% ਐਗਜ਼ਿਟ ਪੋਲ ਆ, ਕਿਉਂਕਿ ਕਈ ਹੁੰਦੀਆਂ ਨੇ ਹੁਣ, ਉਹਦੇ ਵਿਚ ਜਿੱਤ ਜਿਹੜੀ ਆ ਉਹ ਕਾਂਗਰਸ ਦੀ ਆ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿਚ ਦਿਖਾਈ ਜਾ ਰਹੀ ਆ।
ਅਮਨਦੀਪ, ਜਿਸ ਵੇਲੇ ਨਾ ਕੋਈ ਬੰਦਾ ਚਮਲ ਜ਼ਿਆਦਾ ਜਾਂਦਾ, ਜਿਸ ਵੇਲੇ ਚਮਲਾਹਟ ਉਹਦੇ ਵਿਚ ਜ਼ਿਆਦਾ,
ਤੁਸੀਂ ਚਮਲਾ
ਉਸ ਵੇਲੇ ਜਿਹੜੀ ਗਿਰਾਵਟ ਆ ਨਾ ਉਹ ਆਣੀ ਬਹੁਤ ਤੈਅ ਹੁੰਦੀ ਆ, ਤੇ ਮੇਰੇ ਖਿਆਲ ਦੇ ਵਿਚ ਬਿਲਕੁਲ ਐਗਜ਼ਿਟ ਪੋਲ ਜਿਹੜੇ ਆ ਰਹੇ ਆ ਬਿਲਕੁਲ ਸਹੀ ਆ, ਤੇ ਉਹਦੇ ਵਿਚ ਕਾਫੀ ਭਾਰੀ ਮਾਤਰਾ ਵਿਚ ਜਿਹੜੀ ਕਾਂਗਰਸ ਆ ਉਹ ਇਹਨਾਂ ਦੇ ਵਿਚ ਜਿੱਤੂਗੀ। ਇਹਦਾ ਅਮਨਦੀਪ ਸਿੱਧੂ ਫੈਕਟਰ ਵੀ ਬਹੁਤ ਫਾਇਦਾ ਕਰ ਰਿਹਾ ਅੱਜ ਕੱਲ,
ਦੇਖੋ
ਸਿੱਧੂ ਜਿਹੜਾ ਸਟਾਰ ਕੰਪੇਨਰ ਆ ਨਾ, ਉਹਦੇ ਨਾਲ ਹੀ ਕੰਪੇਨ ਹੁਣ ਉਹ ਮੋਦੀ ਨੂੰ ਥੱਲੇ ਲਾ ਰਿਹਾ, ਹਰ ਪਾਸੇ ਮੋਦੀ ਦੀ ਬੱਲੇ ਬੱਲੇ ਜਿਹੜੀ ਹੋਈ ਹੋਈ ਸੀ ਉਹਨੇ ਥੱਲੇ ਥੱਲੇ ਕਰਤਾ ਉਹਨੂੰ।
ਹਾਂ, ਉਹਨੇ ਇੱਕੋ ਛਿੱਕਾ ਹੀ ਮਾਰਿਆ ਐਂਡ ਦੇ ਵਿਚ ਆ ਕੇ, ਤੇ ਮਤਲਬ ਉਹ ਵਧੀਆ
ਛਿੱਕਾ ਮਾਰਿਆ,
ਵਧੀਆ, ਮਤਲਬ ਜਿਹੜੇ ਦੇਸ਼ਾਂ ਦੇ, ਦੋ ਦੇਸ਼ਾਂ ਦੀ ਜਿਹੜੀ ਟੈਨਸ਼ਨ ਹੈ ਉਹ ਘਟਾਈ ਹੈ, ਤੇ ਉਹ ਮਤਲਬ ਪ੍ਰਾਈਮ ਮਿਨਿਸਟਰ ਦੇ ਤੋਂ ਵੀ ਜ਼ਿਆਦਾ ਵਧੀਆ ਰੋਲ ਉਹ ਕਰ ਗਿਆ ਸਿੱਧੂ। ਦੂਜੀ ਗੱਲ ਇਹ ਹੈ ਕਿ ਰਾਹੁਲ ਗਾਂਧੀ ਦੇਖੋ ਇਸ ਵੇਲੇ ਉਹਨੂੰ ਜੋ ਮਰਜ਼ੀ ਕਹੀ ਜਾਓ, ਪੱਪੂ ਆ ਫਲਾਨਾ ਤੇ ਮਗੜਾ, 3600 ਉਹਦੇ ਜੋਕ ਜਿਹੜੇ ਤੁਰੇ ਫਿਰਦੇ ਨੇ, ਪਰ ਉਹਦੀ ਜਿਹੜੀ ਕਾਰਗੁਜ਼ਾਰੀ ਆ ਉਹ ਉਦੋਂ ਤੱਕ ਪਤਾ ਲੱਗੂਗੀ ਜਦੋਂ ਆਪ ਪ੍ਰਾਈਮ ਮਿਨਿਸਟਰ ਬਣੂਗਾ। ਹਜੇ ਉਹਨੂੰ, ਹੁਣ ਦੇਖੋ ਮੋਦੀ ਸੀਗਾ, ਮੋਦੀ ਅਨਨੋਨ ਬੰਦਾ ਸੀ, ਆਪ ਕਹਿੰਦਾ ਮੈਂ ਚਾਹ ਵੇਚਦਾ ਹੁੰਦਾ ਸੀ, ਹੁਣ ਉਹ ਬਣ ਗਿਆ ਤਾਂ ਹੁਣੇ ਇਹਦੀ ਕਾਰਗੁਜ਼ਾਰੀ ਦਾ ਪਤਾ ਲੱਗੂਗਾ ਨਾ ਮੋਦੀ ਸਾਹਿਬ ਦੀ, ਲੱਗ ਗਿਆ। ਇੱਦਾਂ ਹੀ ਅਸੀਂ ਜਿਹੜੇ ਹੁਣ ਮੈਂ ਇੱਥੇ ਇਹ ਸੋਚਦਾ ਨਾ, ਕਈ ਵਾਰੀ ਇਲੈਕਸ਼ਨ ਇਹੋ ਜਿਹੀ ਹੁੰਦੀਆਂ ਵੀ ਜਦੋਂ ਤੁਹਾਡਾ ਜਿਹੜਾ ਲੀਡਰ ਹੁੰਦਾ, ਜਿੱਦਾਂ ਹੁਣ ਮੋਦੀ ਸਾਹਿਬ ਨੇ, ਉਨ੍ਹਾਂ ਦਾ ਗ੍ਰਾਫ ਹੇਠਾਂ ਨੂੰ ਜਾ ਰਿਹਾ, ਬੀਜੇਪੀ ਦਾ ਗ੍ਰਾਫ ਹੇਠਾਂ ਨੂੰ ਜਾ ਰਿਹਾ, ਤਾਂ ਉਦੋਂ ਸਿਆਣਪ ਇਸ ਗੱਲ ਚ ਹੁੰਦੀ ਆ ਕਿ ਜਿਹੜਾ ਓਪੋਜੀਸ਼ਨ ਲੀਡਰ ਹੈ ਨਾ ਉਹ ਚੁੱਪ ਕਰਕੇ ਬੈਠਾ ਰਹੇ, ਉਹਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਹੁੰਦੀ, ਕਿਉਂਕਿ ਲੋਕਾਂ ਕੋਲ ਆਪਸ਼ਨ ਜਿਹੜੀ ਆ, ਉਨ੍ਹਾਂ ਨੇ ਸਰਕਾਰ ਦੇ ਵਿਰੁੱਧ ਵੋਟ ਪਾਣੀ ਹੁੰਦੀ, ਆਪਸ਼ਨ ਓਪੋਜੀਸ਼ਨ ਲੀਡਰ ਹੀ ਹੁੰਦਾ, ਉਹ ਇਸ ਕਰਕੇ ਬਿਆਨ ਦਿੰਦਾ ਹੀ ਨਹੀਂ, ਕੋਈ ਵੀ ਕੋਈ ਕਹਿੰਦਾ ਪਾਲਿਸੀ ਕਰਦਾ ਹੀ ਨਹੀਂ, ਦੱਸਦਾ ਹੀ ਨਹੀਂ ਪਾਲਿਸੀ, ਇਹ ਵੀ ਇੱਕ ਸਟ੍ਰੈਟਜੀ
ਹੁੰਦੀ ਆ। ਬੁਰੇ ਦਿਨ ਜਾਣੇ ਵਾਲੇ ਹੈ, ਰਾਹੁਲ ਭਈਆ ਆਉਣੇ ਵਾਲੇ ਹੈ, ਚਲੋ ਇਹ ਠੀਕ ਹੋ ਸਕਦਾ ਕੁਛ ਹੱਦ ਤੱਕ, ਲੇਕਿਨ ਇਹ ਪੇਖਿਆ ਕਰ ਲੈਣੀ ਕਿ ਜਿਹੜੇ ਕਾਂਗਰਸ ਸਰਕਾਰ ਆਊਗੀ ਜਾਂ ਰਾਹੁਲ ਆਊਗੀ, ਸਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਊਗੀਆਂ। ਇਹ ਸਮੱਸਿਆਵਾਂ ਤਾਂ ਪਹਿਲੇ ਸਮਾਜ ਵਿਚ ਬਹੁਤ ਗਹਿਰਾ ਥਾਂ ਬਣਾ ਚੁੱਕੀਆਂ, ਇਹਨੂੰ ਰਾਹੁਲ ਭਈਆ ਥੋੜੀ ਬਹੁਤੀ ਦਾ ਠੱਲ ਪਾ ਸਕਦੇ ਆ, ਲੇਕਿਨ ਇਹਨੂੰ ਜਿਹੜਾ ਹੱਲ ਹੈਗਾ ਨਾ ਉਹ ਅਸੀਂ ਆਪੇ ਹੀ ਕਰ ਸਕਦੇ ਹਾਂ। ਹੁਣ ਮੋਦੀ ਸਰਕਾਰ ਦੀ ਜਿਹੜੀ ਕੁਛ ਪਾਲਿਸੀਆਂ ਠੀਕ ਆ, ਜਿੱਦਾਂ ਇੰਟਰਨੈਸ਼ਨਲ ਲੈਵਲ ਤੇ ਇਕਨੋਮਿਕ ਫਰੰਟ ਤੇ ਵਧੀਆ ਉਹਦੀ ਥੋੜੀ ਬਹੁਤੀ ਕਾਰਜਕਾਰੀ ਦਿਖਾ ਰਹੀ ਆ, ਉਹਦੀ ਵੀ ਅਨੈਲਿਸਿਸ ਕਰਕੇ ਥੋੜੀ ਬਹੁਤੀ ਲੱਗਦੀ ਆ, ਪਰ ਜਿੱਦਾਂ ਉਹਨਾਂ ਨੇ ਬਾਕੀ ਸਮਾਜ ਵਿਚ ਵੰਡੀਆਂ ਪਾਈਆਂ ਆ ਜਾਂ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ, ਵੋਟ ਬੈਂਕ ਨੂੰ ਸਟਰੈਂਥ ਉਹਦੇ ਵਿਚ ਜ਼ਿਆਦਾ ਲਿਆਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਮੇਰੇ ਖਿਆਲ ਦੇ ਵਿਚ ਉਹਦੇ ਨਾਲ ਉਹਨਾਂ ਦੀ ਛਵੀ ਬਣੀ ਨਹੀਂ ਹੈ, ਉਹਨਾਂ ਦੀ ਛਵੀ ਥੱਲੇ ਨੂੰ ਗਈ ਆ, ਡਿੱਗੀ ਆ, ਤੇ ਉਹਦਾ ਆਪੇ ਕਾਂਗਰਸ ਨੂੰ ਫਾਇਦਾ ਦੇ ਰਹੇ ਆ। ਉਧਰੋਂ ਸਦਾਈਆਂ ਨੇ ਸਿੱਧੂ ਨੂੰ ਕੱਢ ਕੇ, ਇਹ ਸਿੱਧੂ ਨੂੰ ਜਿਹੜਾ ਕਢਾਇਆ ਨਾ, ਇਹਦਾ ਜਿਹੜੇ ਇਹਨਾਂ ਨੂੰ ਖਤਰਾ ਸੀ, ਆਪਣੇ ਬਾਦਲ ਜੁੜਦੀ ਨੂੰ ਖਤਰਾ ਸੀ, ਅਗਰ ਸਿੱਧੂ ਹਾਂਜੀ ਅਕਾਲੀ ਦਲ ਨੂੰ ਖਤਰਾ ਸੀ, ਅਗਰ ਸਿੱਧੂ ਪੰਜਾਬ ਵਿਚ ਕਾਂਗਰਸ ਅਕਾਲੀ ਦਲ ਦੇ ਵਿਚ ਜਾਂ ਬੀਜੇਪੀ ਦੇ ਵਿਚ ਰਹੂਗਾ ਸੀਐਮ ਬਣ ਸਕਦਾ ਸੀ। ਇਨ੍ਹਾਂ ਦੀ ਜਿਹੜੀ ਕੁਰਸੀ ਥੱਲੇ ਨੂੰ ਚਾਹੁੰਦੇ ਸੀ, ਇਹਨੀ ਪੰਜਾਬ ਚੋਂ ਉਹਨੂੰ ਕੱਢ ਕੇ ਬਾਹਰ ਲਿਜਾਣਾ ਚਾਹੁੰਦੇ ਸੀ, ਉਹਨੂੰ ਪੰਜਾਬ ਚ ਰੱਖਣਾ ਹੀ ਨਹੀਂ ਚਾਹੁੰਦੇ ਸੀ ਸਿੱਧੂ ਨੂੰ, ਕਿਉਂਕਿ ਉਹ ਸਿੱਧੀ ਗੱਲ ਕਰਦਾ, ਚਾਹੇ ਉਹਨੇ ਵਿਰੋਧ ਬੋਲਿਆ, ਕਈਆਂ ਦੇ ਵਿਰੋਧ ਬੋਲਿਆ, ਪਰ ਮੈਨੂੰ ਸਿੱਧੂ ਦੀ ਇੱਕ ਗੱਲ ਚੰਗੀ ਲੱਗਦੀ ਆ ਕਿ ਉਹਦੇ ਕੋਲ ਨਾ ਲੋਕਾਂ ਦੀ ਸਿਫਤ ਕਰਨ ਦੀ ਇੱਕ ਪਰਮਾਤਮਾ ਨੇ ਉਹਨੂੰ ਬਖਸ਼ਿਸ਼ ਦਿੱਤੀ ਹੋਆ। ਕਿਸੇ ਬੰਦੇ ਦੀ ਸਿਫਤ ਕਰਨੀ ਬਹੁਤ ਮੁਸ਼ਕਿਲ ਹੁੰਦੀ ਆ, ਲੇਕਿਨ ਜਦੋਂ ਵੀ ਕਿਸੇ ਦਾ ਦੋਸਤ ਬਣਦਾ ਨਾ, ਫਿਰ ਉਹਦੀ ਤਹਿ ਦਿਲ ਤੋਂ ਸਿਫਤ ਕਰਦਾ, ਉਹਨੂੰ ਫਿਰ ਉਭਾਰਦਾ ਆ, ਉਹਦੇ ਸਾਰੇ ਗੁਣ ਉਭਾਰ ਕੇ ਸਾਹਮਣੇ ਲੋਕਾਂ ਦੇ ਲਿਆਦਾ। ਉਹਦੀ ਇੱਕ ਖਾਸੀਅਤ ਆ, ਪਰਮਾਤਮਾ ਨੇ ਉਹਨੂੰ ਇੱਕ ਗੁਣ ਦਿੱਤਾ ਆ, ਇਹ ਗੁਣ ਕਿਸੇ ਨੂੰ ਦਿੱਤਾ ਕਿ ਸਿਫਤ ਕਿਸੇ ਦੀ ਕਰਨੀ, ਆਪਣੀ ਤਾਂ ਬਹੁਤ ਲੋਕ ਕਰੀ ਜਾਂਦੇ ਆ, ਲੇਕਿਨ ਕਿਸੇ ਦੀ ਸਿਫਤ ਕਰਨੀ ਬਹੁਤ ਵੱਡੀ ਗੱਲ ਹੁੰਦੀ ਆ। ਇਹ ਪਰਮਾਤਮਾ ਨੇ ਉਹਨੂੰ ਗੁਣ ਦਿੱਤਾ, ਤੇ ਪਾਕਿਸਤਾਨ ਵਿਚ ਵੀ ਦੇਖ ਲਿਆ ਕਿ ਉਹਨੇ ਕਿੱਦਾਂ ਇਮਰਾਨ ਖਾਨ ਦੀ ਸਿਫਤ ਕੀਤੀ, ਉਹ ਤਾਂ ਬਣਦੀ ਵੀ ਆ, ਇਮਰਾਨ ਖਾਨ ਦੀ ਸਿਫਤ ਬਣਦੀ ਵੀ ਆ। 70 ਸਾਲ 72 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ, ਉਹ ਕੋਰੀਡੋਰ ਉਦਾਂ ਹੀ ਪਿਆ ਸੀ, ਉਹਨੇ ਆਉਂਦੇ ਨੇ 3 ਮਹੀਨਿਆਂ ਚ ਕਰਿਸ਼ਮਾ ਕਰ ਦਿੱਤਾ, ਕੋਰੀਡੋਰ ਬਣਾ ਦਿੱਤਾ, ਤੇ ਇਹ ਜਾ ਕੇ ਭਾਸ਼ਣ ਦਿੰਦੇ ਆ ਉੱਥੇ ਜਾ ਕੇ, ਇੱਕ ਜਿਹੜਾ ਹਰਸਿਮਰਤ ਕੌਰ ਨੇ ਉੱਥੇ ਭਾਸ਼ਣ ਦਿੱਤਾ, ਕਿੱਲ ਕਿੱਲ ਕੇ, ਉਹਦੇ ਵਿਚ ਕੋਈ ਕਲੈਰਿਟੀ ਨਹੀਂ ਹੈ, ਕੋਈ ਫਲੋ ਨਹੀਂ ਹੈ, ਕੋਈ ਉਹਦੇ ਚ ਇਮੋਸ਼ਨਲ ਨਹੀਂ ਹੈ, ਉਹ ਚੰਗਾ ਹੀ ਨਹੀਂ ਲੱਗਦਾ।
ਅਮਰੀਕੀ ਜੀ, ਤੁਸੀਂ ਜਿੱਦਾਂ ਕਿੱਦਾਂ ਦੇਖਦੇ ਹੋ ਹਰਸਿਮਰਤ ਕੌਰ ਦੀ ਕਾਰਗੁਜ਼ਾਰੀ, ਮਤਲਬ ਹੁਣ ਉਹਨੂੰ, ਮਤਲਬ ਉਹਦਾ ਟੈਸਟਿੰਗ ਟਾਈਮ ਸੀਗਾ, ਤੁਸੀਂ ਚਲੋ ਐਜ਼ ਅ ਟੀਚਰ ਹੈ, ਅਬਜ਼ਰਵਰ ਹੋ, ਕਿੱਦਾਂ ਤੁਸੀਂ ਡਿਬੇਟ ਦੇਖਦੇ ਰਹਿੰਦੇ ਹੋ ਸਕੂਲਾਂ ਕਾਲਜਾਂ ਦੇ ਵਿਚ, ਮਤਲਬ ਉਹਦੀ ਕਾਰਗੁਜ਼ਾਰੀ ਕੀ ਰਹੀ ਹੈ ਹੁਣ?
ਅਮਨਦੀਪ, ਜੇ ਤੱਕ ਦੇਖਿਆ ਜਾਵੇ ਨਾ, ਜਿਸ ਵੇਲੇ ਤੁਸੀਂ ਕਿਸੇ ਦੇ ਸਹਾਰੇ ਤੇ ਚੱਲਦੇ ਆ, ਤੁਹਾਡੀ ਬੈਕ ਤੇ ਕੋਈ ਬੰਦਾ ਹੁੰਦਾ ਆ, ਉਹਨਾਂ ਦੇ ਸਹਾਰਿਆਂ ਦੇ ਜਿਸ ਵੇਲੇ ਚੱਲਦੇ ਆ, ਜਿਸ ਵੇਲੇ ਤੁਹਾਨੂੰ ਤੁਹਾਡੇ ਪੈਰ ਥੱਲੇ ਬਟੇਰਾ ਅਚਾਨਕ ਆ ਜਾਂਦਾ, ਉਹ ਬਟੇਰਾ ਬਹੁਤ ਜ਼ਿਆਦਾ ਦੇਰ ਤੱਕ ਤੁਹਾਡੇ ਪੈਰ ਥੱਲੇ ਨਹੀਂ ਰਹਿੰਦਾ, ਜਦ ਤੱਕ ਤੁਹਾਡੇ ਚ ਆਪਣੀਆਂ ਸਟਰੈਂਥ ਨਹੀਂ ਹੁੰਦੀਆਂ, ਆਪਣੀਆਂ ਤੁਹਾਡੇ ਵਿਚ ਵਧੀਆ ਕੰਮ ਕਰਨ ਦੀ ਕਾਰਗੁਜ਼ਾਰੀ ਨਹੀਂ ਹੁੰਦੀ। ਮੈਂ ਤਾਂ ਦੇਖਦਾ ਕਿ ਸਿਮਰਤ, ਜਿਹੜੀ ਹਰਸਿਮਰਤ ਕੌਰ ਮਾਨ ਆ, ਸੋਰੀ ਬਾਦਲ ਆ ਨਾ, ਉਹਦੇ ਵਿਚ ਐਡਮਿਨਿਸਟ੍ਰੇਸ਼ਨ ਦਾ ਬਹੁਤ ਘੱਟ ਗੁਣ ਆ, ਹੋਊਗੇ ਥੋੜੇ ਬਹੁਤ ਗੁਣ ਐਡਮਿਨਿਸਟ੍ਰੇਸ਼ਨ ਕਰਨ ਦੇ, ਜਾਂ ਪੋਲੀਟੀਕਲ, ਬਹੁਤ ਵੱਡੀ ਪੋਲੀਟੀਕਲ ਲੀਡਰ ਵੀ ਆ, ਉਹਨੂੰ ਪਤਾ ਹੀ ਨਹੀਂ ਹੈ ਕਿ ਕਿਸੇ ਸਿਚੁਏਸ਼ਨ ਦਾ ਫਾਇਦਾ ਕਿੱਦਾਂ ਉਠਾਉਣਾ। ਜਿਸ ਵੇਲੇ ਵਿਰੋਧੀ ਅਗਰੈਸਿਵ ਹੋਏ ਹੁੰਦੇ ਆ, ਉਸ ਵੇਲੇ ਚੁੱਪ ਕਰਕੇ ਬੈਠ ਰਹਿਣਾ ਉਹ ਬਹੁਤ ਵਧੀਆ ਗੱਲ ਹੁੰਦੀ, ਸੁਣ ਲੈਣਾ ਉਹਨਾਂ ਨੂੰ ਅਤੇ ਚੁੱਪ ਕਰਕੇ ਰਹਿਣਾ, ਅਤੇ ਉਹਨਾਂ ਨੂੰ ਉਹਨਾਂ ਦੇ ਨਾਲ ਤਾਲਮੇਲ ਵੀ ਕਈ ਵਾਰੀ ਤੁਹਾਨੂੰ ਕਰਨਾ ਪੈਂਦਾ। ਹੁਣ ਜਿਸ ਵੇਲੇ ਹੁਣ ਉਹ ਬਾਦਲ ਤੇ ਸੁਖਬੀਰ ਬਾਦਲ ਦੇ ਬਲ ਬੂਤੇ ਤੇ ਅੱਗੇ ਗਈ ਆ, ਤੇ ਹੁਣ ਉਹਦਾ ਜਿਹੜਾ ਆਪਣਾ ਟੈਸਟ ਆ, ਹੁਣ ਕੋਰੀਡੋਰ ਮਾਮਲੇ ਵਿਚ ਉਹਦਾ ਆਪਣਾ ਜਿਹੜਾ ਟੈਸਟ ਸੀ, ਉਹ ਚੋਂ ਟੋਟਲੀ ਫੇਲ ਹੋਈ ਆ। ਜਿਸ ਵੇਲੇ ਸਿੱਧੂ ਅਤੇ ਇਮਰਾਨ ਖਾਨ ਉੱਥੇ ਜੱਫੀ ਪਾਈ, ਉਹਨੂੰ ਚੁੱਪ ਕਰਕੇ ਬੈਠੇ ਰਹਿਣਾ ਚਾਹੀਦਾ ਸੀ, ਅਤੇ ਅਸਿੱਧੇ ਤੌਰ ਤੇ ਉਹਨੂੰ ਠੀਕ ਹੀ ਕਹਿ ਦੇਣਾ ਚਾਹੀਦਾ ਸੀ, ਤਾਂ ਕਿ ਉਹਦੇ ਨਾਲ ਜਿਹੜੇ ਬਹੁਤ ਸਾਰੇ ਸਾਡੇ ਲੋਕ ਆ, ਸਾਡੇ ਪ੍ਰਸ਼ੰਸਕ ਆ, ਉਹਦੇ ਵੱਲ ਹੋ ਜਾਣੇ ਸੀ।
ਦੇਖੋ,
ਇਹਨੇ ਚੰਗੀ ਗੱਲ ਕੀਤੀ ਹੈ ਕਿ
ਅਮਰੀਕ ਜੀ, ਜੇ ਉਹ ਸਿਫਤੇ ਕਰ ਦਿੰਦੀ, ਸਿੱਧੂ ਦੀ ਵੀ ਸਿਫਤ ਕਰ ਦਿੰਦੀ, ਜੇ ਇਮਰਾਨ ਦੀ ਕਰ ਦਿੰਦੀ, ਤਾਂ
ਉਹਦੀ ਵਡਿਆਈ
ਹੋ ਜਾਣੀ। ਕਹਿੰਦੇ ਕਿ ਕਿੱਦਾਂ ਸੀ, ਵੀ ਸਿਫਤ ਕਰੇ ਤੇ ਕਦੇ ਇੱਜ਼ਤ ਕਰੇ ਤੇ ਕਦੇ ਇੱਜ਼ਤ ਨੀ ਘਟਦੀ, ਹਨਾ। ਸੋ ਕਿਸੇ ਦੀ ਇੱਜ਼ਤ ਕਰਦੇ ਤਾਂ ਉਹਦੇ ਨਾਲ ਘਟਦੀ ਨੀ, ਆਪਣੀ ਵੀ ਨਾਲ ਵੱਧਦੀ ਆ। ਸੋ ਮਤਲਬ ਉਹ
ਆਪਣੀ ਨਾਲ ਵੱਧਦੀ ਜਿਹੜੇ ਵੀ ਸਿਫਤ ਕਰਦੇ ਆ।
ਹਾਂਜੀ, ਮੈਂ ਤੁਹਾਡੇ ਨਾਲ ਸਹਿਮਤ ਆ ਕਿ ਉਹਦੇ ਜਿਹੜੇ ਪਿੱਠ ਤੇ ਥਾਪੜਾ ਉਹਦੇ ਸਹੁਰਾ ਸਾਹਿਬ ਦੀ ਜਿਹੜੀ ਪੋਲੀਟੀਕਲ ਵਿਲ ਆ ਉਹਦੇ ਕਰਕੇ ਆ, ਉਹਦੇ ਜਿਹੜਾ ਘਰ ਵਾਲਾ ਉਹਦੇ ਕਰਕੇ ਆ, ਜਾਂ ਈਵਨ ਕਿ ਮਜੀਠੀਆ ਵੀ ਚਲੋ ਆਪਣੇ ਉਹਨਾਂ ਦੇ ਮਾਸੀ ਮਾਸੜ ਕਰਕੇ ਜ਼ਿਆਦਾ ਪੋਲੀਟੀਕਲ ਵਿਲ ਲਈ ਫਿਰਦੇ ਨੇ, ਤੇ ਮੈਨੂੰ ਲੱਗਦਾ ਇਹ ਲੀਡਰ ਜਿਹੜੇ ਨੇ ਇਹ ਫੇਲ ਹੋ ਜਾਂਦੇ ਨੇ ਜਦੋਂ ਇਨ੍ਹਾਂ ਦੇ ਮੂਹਰੇ ਆਪਣਾ। ਹੁਣ ਦੇਖੋ, ਵੱਡੇ ਬਾਦਲ ਸਾਹਿਬ ਕੋਈ ਅਹੁਦਾ ਨਹੀਂ, ਸੁਖਬੀਰ ਬਾਦਲ ਕੋਈ ਅਹੁਦਾ ਨਹੀਂ, ਅਕਾਲੀ ਦਲ ਮੁੱਦੇ ਮੂੰਹ ਪਿਆ, ਤੇ ਮਨਿਸਟਰ ਜਿਹੜੀ ਆ ਉਹ ਹਰਸਿਮਰਤ ਬਾਦਲ, ਉਹਨੂੰ ਕੱਲਿਆਂ ਨੂੰ ਜਾਣਾ ਪਿਆ, ਜਦੋਂ ਕੱਲੇ ਗਏ ਤਾਂ ਉਥੇ ਖਿਲਰ ਗਿਆ ਸਾਰਾ ਕੁਛ, ਹੈਨਾ। ਸੋ ਇਸ ਕਰਕੇ, ਕਿਉਂਕਿ ਉਹਨੇ ਆਪਣੀ ਵਿਲ ਪਾਵਰ ਦੇ ਨਾਲ, ਆਪਣੀ ਮਿਹਨਤ ਦੇ ਨਾਲ ਉਹ ਪੋਜੀਸ਼ਨ ਨਹੀਂ ਹਾਸਲ ਕੀਤੀ ਆ, ਉਹ ਹਾਸਲ ਕੀਤੀ ਆ ਪੈਰ ਹੇਠਾਂ ਬਟੇਰਾ ਜਿਹੜਾ ਆਇਆ ਉਹਦੇ ਕਰਕੇ। ਸੋ ਇਸ ਕਰਕੇ ਸ਼ੀ ਇਜ਼ ਅ ਫੇਲੀਅਰ। ਦੂਜੀ ਗੱਲ ਹੁਣ ਆਪਾਂ ਇੱਕ ਅਖਬਾਰ ਦੀ ਵੀ ਕਰਦੇ ਹਾਂ, ਅੱਜ ਅਖਬਾਰ ਦੇ ਦੂਜੇ ਪੰਨੇ ਦੇ ਉੱਤੇ ਖ਼ਬਰ ਲੱਗੀ ਹੈ ਕਿ ਗਲਤੀਆਂ ਲਈ ਅਕਾਲੀ ਹੋਣਗੇ ਨਤਮਸਤਕ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਨਿਚਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਹੋਵੇਗੀ ਸ਼ੁਰੂਆਤ, 10 ਨੂੰ ਪੈਣਗੇ ਭੋਗ। ਤੇ ਦੇਖੋ, ਮਤਲਬ ਗਲਤੀਆਂ ਮੰਨ ਰਹੇ ਨੇ, ਸਿੱਧੀਆਂ ਨਹੀਂ ਮੰਨ ਰਹੇ, ਤੇ ਉਹ ਮਤਲਬ ਕਿਆ ਬਾਤ ਹੀ ਆ ਵੀ, ਮਤਲਬ ਲੀਡਰਸ਼ਿਪ ਜਿਹੜੀ ਆ, ਸਮੁੱਚੀ ਲੀਡਰਸ਼ਿਪ, ਆਪਣੀਆਂ ਗਲਤੀਆਂ ਨੂੰ ਮਨਾਉਣ ਦੇ ਲਈ ਅਕਾਲ ਤਖ਼ਤ ਸਾਹਿਬ ਤੇ ਅਖੰਡ ਪਾਠ ਸਾਹਿਬ ਕਰਵਾ ਰਹੇ ਨੇ। ਮਤਲਬ ਕੀ ਅਖੰਡ ਪਾਠ ਸਾਹਿਬ ਕਰਵਾਉਣ ਦੇ ਨਾਲ ਉਹਨਾਂ ਦੀਆਂ ਗਲਤੀਆਂ ਬਖਸ਼ੀਆਂ ਜਾਣਗੀਆਂ ਅਮਰੀਕ ਜੀ?
ਬਿਲਕੁਲ ਬਿਲਕੁਲ, ਇਹ ਮੈਚੋਰ ਗੱਲ ਆ ਮਨਦੀਪ, ਇਹ ਤਾਂ ਲੋਕਾਂ ਦੇ ਅੱਖਾਂ ਵਿਚ ਮਿੱਟੀ ਝੋਂਕਣ ਵਾਲੀ ਗੱਲ ਆ। ਜਿਹੜੀ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਆ, ਅਸੀਂ ਬਹੁਤ ਤਾਂ ਨਹੀਂ ਜਾਣਦੇ, ਥੋੜੇ ਇਧਰੋਂ ਉਧਰੋਂ ਦੇਖ ਕੇ ਵਟਸਐਪ ਤੋਂ ਦੇਖ ਗੱਲਾਂ ਸੁਣ ਕੇ ਅਖਬਾਰਾਂ ਪੜ੍ਹ ਕੇ ਗੱਲ ਚਾਹੁੰਦੀ ਕਰਦੇ ਹਾਂ। ਤੇ ਬਿਲਕੁਲ ਇੱਧਰ ਕਹਿੰਦਾ ਹੁੰਦਾ ਸਿੱਧੂ, ਕਹਿੰਦਾ ਪ੍ਰਾਈਵੇਟ ਲਿਮਿਟਡ ਕੰਪਨੀ ਬਣਾ ਲਈ ਦੋ ਤਿੰਨਾਂ ਜਾਣਿਆਂ ਨੇ, ਤੇ ਬਾਦਲ ਸਾਹਿਬ ਵੀ ਹੁਣ ਮਜਬੂਰ ਹੋ ਗਏ ਉਸ ਹਾਲਾਤ ਦੇ ਵਿਚ, ਵਿਕਰਮ ਮਜੀਠੀਆ ਦੇ ਇੱਧਰ ਜਿੱਦਾਂ ਤੁਸੀਂ ਪੱਗ ਬੰਨਦੇ ਹੁੰਦੇ ਉਹ ਬੰਦਾ, ਤੇ ਇਹਨਾਂ ਨੇ ਜਿਹੜੀ ਅਕਾਲੀ ਦਲ ਦੀ ਪ੍ਰਿਸ਼ਠਾ ਸੀ, ਉਹਦੀ ਜਿਹੜੀ ਮਾਨ ਮਰਿਆਦਾ ਸੀ, ਉਹਨੂੰ ਬਿਲਕੁਲ ਮਿੱਟੀ ਦੇ ਵਿਚ ਰਲਾ ਤਾ। ਹੁਣ ਤਾਂ ਲੋਕਾਂ ਦੇ ਮਨਾਂ ਚੋਂ ਅਮਨਦੀਪ ਮੇਰੇ ਖਿਆਲ ਚ ਲੈ ਗਏ ਆ, ਤੇ ਇਹਨਾਂ ਦੀ ਅਗਲੀ ਇਲੈਕਸ਼ਨ ਦੇ ਵਿਚ ਚੁੱਪ ਕਰਕੇ ਬੈਠੇ ਰਹਿੰਦੇ ਤਾਂ ਸ਼ਾਇਦ ਇਹਨਾਂ ਨੂੰ ਕਈ ਮੌਕੇ ਇਹਨਾਂ ਨੂੰ ਮਿਲੇ ਆ ਉਭਰਨ ਦੇ ਲਈ, ਇਹਨਾਂ ਨੂੰ ਆਪਣੀ ਛਵੀ ਸੁਧਾਰ ਦੇ ਲਈ, ਜਿੱਦਾਂ ਕੋਰੀਡੋਰ ਦੇ ਮਾਮਲੇ ਵਿਚ ਸਿੱਧੇ ਤੌਰ ਤੇ ਸਿੱਧੂ ਦੀ ਤੁਸੀਂ ਉਹ ਕਰ ਦਿੰਦੇ ਸਿੱਧੇ ਵੀ, ਚਲੋ ਚਾਹੇ ਸਿੱਧੂ ਦੇ ਜੇਬ ਪਾਰੇ ਵਿਚ ਉਹਨੇ ਬਹੁਤ ਵਧੀਆ ਕੰਮ ਕੀਤਾ, ਅਸੀਂ ਵੀ ਇਹੀ ਕਰਨਾ ਚਾਹੁੰਦੇ ਹਾਂ। ਤੇ ਉਹਦੇ ਨਾਲ ਕੀ ਹੋਣਾ ਸੀ ਕਿ ਉਹਨਾਂ ਦੀ ਜਿਹੜੀ ਪ੍ਰਿਸ਼ਠਾ ਸੀ ਉਹ, ਉਹਨਾਂ ਦਾ ਜਿਹੜਾ ਮਾਣ ਤਾਣ ਹੈ ਉਹ ਬਹੁਤ ਵੱਧ ਜਾਣਾ ਸੀ, ਤੇ ਇਹਦੇ ਵਿਚ ਤਾਂ ਉਹਨਾਂ ਨੇ ਆਪਣਾ ਪਤਾ ਨੀ ਕਿੱਦਾਂ ਦੇ ਪੋਲੀਟੀਸ਼ੀਅਨ ਆ ਇਹ, ਈਵਨ ਭਾਰਤੀ ਜਨਤਾ ਪਾਰਟੀ ਵੀ, ਕਿ ਸਿੱਧੂ ਮਾਮਲੇ ਵਿਚ ਉਹ ਬੈਕਫਾਇਰ ਕਰ ਗਏ,
ਕਾਂਗਰਸ ਨੂੰ ਵੀ ਨੀ ਦੇ ਰਿਹਾ ਜਿਆਦਾ, ਜਿਆਦਾ ਸਿੱਧੂ ਨੂੰ ਹੀ ਦੇ ਰਿਹਾ। ਤੇ ਜਾ ਸਿੱਧੂ ਦੇ ਜਿਹੜੇ ਹਮ ਸੋਚੀ ਨੇ, ਦੇਖੋ ਹੁਣ ਕੈਪਟਨ ਸਾਹਿਬ ਨੇ ਜਿਹੜੇ ਰਵਾਇਤੀ ਪੋਲੀਟੀਸ਼ਨ ਹੈ ਉਹਨਾਂ ਸਾਰਿਆਂ ਨੇ ਟਪਲਾ ਖਾਧਾ ਇਸ ਮਾਮਲੇ ਦੇ ਵਿਚ। ਤੇ ਜਾਖੜ ਉਹਨੀ ਕਹਿ ਰਹੇ ਨੇ ਜਿਹੜੇ ਸੂਬਾ ਪ੍ਰਧਾਨ ਨੇ ਸੁਨੀਲ ਜਾਖੜ, ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਆ ਉਹਨਾਂ ਨੇ ਕਿ ਉਹ ਅਕਾਲ ਤਖ਼ਤ ਸਾਹਿਬ ਵਿਖੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣ ਤੋਂ ਪਹਿਲਾਂ ਆਪਣੇ ਗੁਨਾਹਾਂ ਨੂੰ ਸੰਗਤ ਦੇ ਸਾਹਮਣੇ ਕਬੂਲਣ, ਪੇਸ਼ ਤਾਂ ਕਰਨ ਕਿ ਕਿਹੜੇ ਗੁਨਾਹ ਕੀਤੇ ਨੇ ਉਹਨਾਂ ਨੇ, ਹਨਾ।
ਬਿਲਕੁਲ ਬਿਲਕੁਲ ਅਮਨਦੀਪ, ਅਕਾਲ ਤਖ਼ਤ ਜਾਣ ਤੋਂ ਪਹਿਲਾਂ ਜਿੱਦਾਂ ਕਹਿੰਦੇ ਕਾਨਫਰੰਸ ਨਹੀਂ ਕਰਾਉਣਾ, ਉਹ ਤੋਂ ਪਹਿਲਾਂ ਤੁਸੀਂ ਆਪਣੇ ਦਿਲ ਚੋਂ ਕੱਢਦੇ ਹੋ ਕਿ ਮੈਂ ਉਹ ਮੰਨੋ ਲੋਕਾਂ ਕੋਲ, ਚਾਹੇ ਤੁਸੀਂ ਅਕਾਲ ਤਖ਼ਤ ਜਾਓ ਜਾਂ ਨਾ ਜਾਓ, ਮੰਨੋ ਤਾਂ ਸਹੀ ਅਸੀਂ ਗਲਤੀਆਂ ਕੀਤੀਆਂ ਆ ਤੇ ਅੱਗੇ ਤੋਂ ਗਲਤੀਆਂ ਨਹੀਂ ਕਰਾਂਗੇ, ਗਲਤੀਆਂ ਸਾਨੂੰ ਮਾਫ਼ੀ ਚਾਹੀਦੀ ਆ, ਸਾਨੂੰ ਅੱਗੇ ਤੋਂ ਅਸੀਂ ਠੀਕ ਠਾਕ ਕੰਮ ਕਰਾਂਗੇ, ਗਲਤੀਆਂ ਇੱਕ ਨਹੀਂ ਕੀਤੀਆਂ।
ਅਮਰੀਕ ਜੀ ਮੈਨੂੰ ਲੱਗਦਾ ਇਹ ਜਿੱਦਾਂ ਪੱਖੇ ਮੰਗਰ ਗੁਪਤ ਅਰਦਾਸ ਕਰਾਉਣਗੇ ਗਲਤੀਆਂ ਦੀ, ਮੈਨੂੰ ਲੱਗਦਾ ਕਿ ਗਲਤੀਆਂ ਦੀ ਮਾਫ਼ੀ ਦੀ ਗੁਪਤ ਅਰਦਾਸ ਕਰਾਉਣਗੇ ਤੇ ਉਹ ਗੁਪਤ ਤੇ ਗੁਪਤ ਹੀ ਰਹਿ ਜਾਏਗੀ। ਤੇ ਖੈਰ ਐਨੀਵੇ, ਜਨਤਾ ਹੈ, ਪਬਲਿਕ ਹੈ, ਰੱਬ ਹੈ, ਪਰਮਾਤਮਾ ਹੈ, ਉਹ ਸਾਰਾ ਕੁਝ ਜਾਣਦਾ ਤੇ ਇਹਦੇ ਵਿਚ ਜੋ ਵੀ ਹੋਏਗਾ ਉਹ ਭਲਾ ਹੀ ਹੋਏਗਾ ਪੰਜਾਬ ਦਾ। ਅਮਰੀਕ ਜੀ ਹੁਣ ਆਪਾਂ ਗੱਲ ਕਰਨੀ ਹੈ ਮੋਟਰਸਾਈਕਲ ਵਾਲੀ, ਜਿਹੜੀ ਮੋਟਰਸਾਈਕਲ ਦਾ ਇਸ਼ੂ ਸੀ ਨਾ, ਵੀ ਸਾਡੇ ਨਾਲ ਸ਼ਾਇਦ ਵਰਿੰਦਰ ਨਿੱਜਰ ਹੁਣਾਂ ਨੇ ਮੈਸੇਜ ਸ਼ੇਅਰ ਕੀਤਾ ਸੀ ਕਿ ਜਿਹੜਾ ਪੱਗ ਬੰਨ ਕੇ ਮੋਟਰਸਾਈਕਲ ਚਲਾਉਣੇ ਉਹ ਕਿੱਥੇ ਤੱਕ ਸੇਫ ਆ, ਅਸੀਂ ਵਿਚ ਧਾਰਮਿਕ ਮੁੱਦਾ ਲੈ ਕੇ ਆ ਜਾਈਦਾ ਆ। ਇਹਦਾ ਹੁਣ ਇਕ ਨਾ ਮਤਲਬ ਇਕ ਡਿਬੇਟ ਚੱਲ ਰਿਹਾ ਆ ਕਿ ਠੀਕ ਹੈ ਸਾਨੂੰ ਖੁੱਲ ਹੋਣੀ ਚਾਹੀਦੀ ਹੈ, ਸਾਡੀ ਧਾਰਮਿਕ ਭਾਵਨਾਵਾਂ ਨੇ ਠੀਕ ਹੈ, ਪਰ ਪ੍ਰੈਕਟੀਕਲੀ ਜਿਹੜਾ ਆ ਉਹ ਕਿੰਨਾ ਕੁ ਸਾਰਥਕ ਹੈ। ਇਸ ਦਾ ਇਕ ਖਮਿਆਜਾ ਭੁਗਤ ਚੁੱਕੇ ਹਾਂ ਅਸੀਂ, ਉਹ ਹੈ ਕਿ ਪਿਛਲੇ ਦਿਨੀ ਨਾ ਇਕ ਸਾਡੇ ਬਹੁਤ ਹੀ ਉੱਘੇ ਸਮਾਜ ਸੇਵਕ, ਫਲਾਇੰਗ ਸਿੱਖ ਵੀ ਉਸ ਨੂੰ ਕਹਿੰਦੇ ਸਨ, ਤੇ ਉਹ ਰਿਸ਼ਵੰਤ ਸਿੰਘ ਰੰਧਾਵਾ ਮਲੇਸ਼ੀਆ ਤੋਂ ਸਨ ਤੇ ਉਹ ਡਾਇਰੈਕਟਰ ਸਨ ਹਿਊਮੈਨਟੇਰੀਅਨ ਏਡ ਆਰਗੇਨਾਈਜੇਸ਼ਨ ਯੂਨਾਈਟਿਡ ਸਿੱਖਸ ਦੇ, ਤੇ ਉਹ ਇਕ ਮੋਟਰਸਾਈਕਲ ਹਾਦਸੇ ਦੇ ਵਿਚ ਪੰਜਾਬ ਦੇ ਵਿਚ ਉਹ ਆਪਣੀ ਜਿਹੜੀ ਆ ਜਾਨ ਗਵਾ ਬੈਠੇ ਨੇ। ਤਾਂ ਇਹ ਉਹਨਾਂ ਦੇ ਜਿਹੜਾ ਜਿੱਥੇ ਉਹ ਕੰਮ ਕਰਦੇ ਸੀ ਗੁਰੂ ਨਾਨਕ ਆਸ਼ਰਮ ਪਟਿਆਲਾ ਤੋਂ ਬਹੁਤੀ ਦੂਰ ਨਹੀਂ ਹੋਇਆ। ਹੁਣ ਰਿਪੋਰਟ ਇਹ ਮਿਲ ਰਹੀ ਹੈ ਕਿ ਅਗਰ ਉਨ੍ਹਾਂ ਨੇ ਹੈਲਮਟ ਪਾਈ ਹੁੰਦੀ ਤਾਂ ਉਹ ਜਿਹੜੀ ਸਿਰ ਚ ਉਨ੍ਹਾਂ ਦੀ ਸੱਟ ਲੱਗੀ ਹੈ ਉਹ ਤੋਂ ਬਚਾਅ ਹੋ ਸਕਦਾ ਸੀ। ਸੋ ਕਹਿਣ ਦਾ ਮਤਲਬ ਹੈ ਕਿ ਉਹ ਜਿਹੜੀ ਪੱਗ ਬੰਨਦੇ ਸਨ, ਬੰਨੀ ਹੋਈ ਸੀ, ਉਹ ਉਨ੍ਹਾਂ ਨੂੰ ਉਸ ਹਾਈ ਸਪੀਡ ਜਿਹੜਾ ਐਕਸੀਡੈਂਟ ਹੋਇਆ ਉਹ ਤੋਂ ਬਚਾ ਨਹੀਂ ਸਕੀ, ਪਰ ਹੈਲਮਟ ਜ਼ਰੂਰ ਬਚਾ ਲੈਂਦੀ ਕਿਉਂਕਿ ਸਿਰ ਦੇ ਵਿਚ ਸੱਟ ਲੱਗੀ ਸੀ, ਸਿਰ ਭਾਰ ਡਿੱਗ ਗਏ ਸੀ ਉਹ। ਸੋ ਇਹ ਰਿਪੋਰਟ ਆਈ ਸੀ ਤੇ ਇਸ ਦੇ ਉੱਤੇ ਡਿਬੇਟ ਵੀ ਚੱਲਿਆ, ਸੋਸ਼ਲ ਮੀਡੀਆ ਦੇ ਵੀ ਚੱਲਿਆ, ਤੇ ਮੈਨੂੰ ਲੱਗਦਾ ਕਿ ਸਾਨੂੰ ਸੇਫਟੀ ਦਾ ਆਪਣੀ ਦਾ ਖਿਆਲ ਪਹਿਲਾਂ ਰੱਖਣਾ ਚਾਹੀਦਾ। ਠੀਕ ਹੈ ਆਪਾਂ ਦੀ ਜੇ ਹੁਣ ਆਪਾਂ ਗੁਰਸਿੱਖ ਹੈ, ਅਮਰੀਕ ਜੀ ਮੈਂ ਤਾਂ ਇਹ ਸਮਝਦਾ ਕਿ ਮੈਂ ਜਾਣਾ ਇੱਥੋਂ ਮੰਨ ਲਓ ਕਫਸ ਹਾਰਬਰ ਤੱਕ ਤਾਂ ਮੈਂ 100 ਦੀ ਸਪੀਡ ਤੇ ਵੀ ਜਾਣਾ ਕਿਉਂਕਿ ਫ੍ਰੀ ਵੇ 110 ਦੀ ਤੇ ਵੀ ਜਾਣਾ, ਤੇ ਮੈਂ ਹੈਲਮਟ ਪਾ ਲਾਂ ਤੇ ਉੱਥੇ ਜਾ ਕੇ ਮੈਂ ਪੱਗ ਵੀ ਬੰਨ ਸਕਦਾ ਜਾਂ ਮੈਂ ਹੇਠਾਂ ਪਰਨਾ ਇਸ ਹਿਸਾਬ ਨਾਲ ਬੰਨ ਕੇ ਜਾਵਾਂ। ਸੋ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਬਿਲਕੁਲ ਬਿਲਕੁਲ ਅਮਨਦੀਪ, ਇੱਥੇ ਮੈਂ ਬਿਲਕੁਲ ਸਾਰੇ ਸਹਿਮਤ ਹੈ। ਲੰਗਰ ਵਾਲੀ ਗੱਲ ਦੇ ਨਾਲ ਮੈਂ ਸਹਿਮਤ ਨਹੀਂ ਸੀਗਾ, ਕਿਉਂਕਿ ਸਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ। ਜਿਹੜਾ ਹੈਲਮੇਟ ਪਾਉਣਾ ਆ ਉਹ ਤੁਸੀਂ ਕਿਸੇ ਦਾ ਅਹਿਸਾਨ ਨਹੀਂ ਕਰਨਾ ਜਾਂ ਤੁਹਾਡੇ ਧਰਮ ਦੇ ਖਿਲਾਫ਼ ਨਹੀਂ ਆ। ਜੇ ਤੁਸੀਂ ਪੱਗ ਬੰਨੀ ਹੋ ਉਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਸੇਫਟੀ ਨਹੀਂ ਮਿਲਦੀ। ਅਗਰ ਉਹ ਤੁਹਾਡੀ ਤੁਸੀਂ ਮੋਟਰਸਾਈਕਲ ਤੋਂ ਦੇਖ ਜਾਂਦੇ ਆ ਤੁਹਾਡਾ ਜਿਹੜਾ ਸਿਰ ਆ ਕਿਸੇ ਚੀਜ਼ ਦੇ ਵਿੱਚ ਲੱਗਦਾ ਹੈ ਜਾ ਕੇ, ਤਾਂ ਉਹਦੇ ਨਾਲ ਤੁਹਾਨੂੰ ਜਿਹੜੀ ਫੈਟਲ ਕੌਨਸੀਕੁਐਂਸ ਦਾ ਸਾਹਮਣਾ ਕਰਨਾ ਪੈ ਸਕਦਾ ਆ, ਤੇ ਪੱਗ ਤੁਹਾਨੂੰ ਪ੍ਰੋਟੈਕਟ ਨਹੀਂ ਕਰਦੀ। ਇਹ ਸਾਡੇ ਚਿੰਨ੍ਹ ਆ, ਸਾਡੇ ਸਿੱਖ ਹੋਣ ਦਾ ਮਾਣ ਆ, ਸਾਡੀ ਇੱਜ਼ਤ ਆ। ਲੇਕਿਨ ਜਿੱਥੇ ਸੇਫਟੀ ਦਾ ਸਵਾਲ ਆ, ਮੇਰੇ ਖਿਆਲ ਦੇ ਉੱਥੇ ਜਿਹੜਾ ਹੈਲਮੇਟ ਆ ਤੁਹਾਨੂੰ ਪ੍ਰੋਟੈਕਟ ਕਰਦਾ ਆ। ਇਹ ਤੁਹਾਡੀ ਇਹਦੇ ਵਿੱਚ ਕੋਈ ਸਾਜਿਸ਼ ਨਹੀਂ ਹੁੰਦੀ ਕਿ ਤੁਹਾਨੂੰ ਹੈਲਮੇਟ ਪਾਉਣ ਦੇ ਲਈ ਕਹਿ ਰਿਹਾ, ਤੁਹਾਡੇ ਕਹਿ ਰਹੇ ਆ, ਤੁਹਾਡੇ ਧਰਮ ਨੂੰ ਨੁਕਸਾਨ ਪਹੁੰਚਾ ਰਹੇ ਆ। ਇਹ ਤਾਂ ਬਦੀ ਇਹੀ ਆ, ਤੁਸੀਂ ਪੱਗ ਬੰਨੋ, ਪੱਗ ਨਾ ਲਾਓ ਤਾਂ ਮੋਟਰਸਾਈਕਲ ਵੇਲਾ ਚਲਾਓ।
ਜਿੱਥੇ ਪੱਗ ਬੰਨਣੀ ਉੱਥੇ ਬੰਨੋ, ਮਤਲਬ ਉੱਥੇ ਤਾਂ ਚਾਹੀਦੀ ਆ। ਹੁਣ ਉੱਥੇ ਕਈ ਵਾਰੀ ਇਹੋ ਜਿਹੇ ਸੱਜਣ ਜਾਂਦੇ ਪਏ, ਜਿੱਥੇ ਪੱਗ ਬੰਨ ਕੇ ਜਾਣਾ ਹੁੰਦਾ ਉੱਥੇ ਕਈ ਵਾਰੀ ਨਾ, ਹੁਣ ਬਾਜ਼ਾਰ ਚ ਤੁਸੀਂ ਦੇਖੇ ਹੋ ਕਿ ਆਪਣੇ ਜਿਹੜੇ ਗੁਰਸਿੱਖ ਵੀ ਨੇ ਨਾ, ਉਹ ਇੱਕ ਮਤਲਬ ਇੱਕ ਕੱਪੜਾ ਹੀ ਪਟਕਾ ਜਿਹਾ, ਮਤਲਬ ਪਟਕਾ ਛੋਟਾ ਨੀ ਹੁੰਦਾ, ਮਤਲਬ ਕੱਲਾ ਹੀ ਹੇਠਾਂ ਉਹ ਬੰਨ ਕੇ ਤੁਰੇ ਜਾਂਦੇ। ਡਿਮਾਂਡ ਕਰਨੀ ਆ ਸਾਨੂੰ ਪੱਗ ਬੰਨ ਕੇ ਮੋਟਰਸਾਈਕਲ ਚਲਾਉਣਾ ਹਨਾ, ਤੇ ਮਤਲਬ ਜਿੱਥੇ ਪੱਗ ਬੰਨ ਕੇ ਜਾਣਾ ਆ ਉੱਥੇ ਅਸੀਂ ਇੱਕ ਕੱਪੜਾ ਬੰਨ ਕੇ ਰੁਮਾਲ ਬੰਨ ਕੇ ਤੁਰੇ ਫਿਰਨਾ ਆ। ਜਿੱਥੇ ਅਸੀਂ ਪੱਗ ਬੰਨਣੀ ਆ ਮਤਲਬ ਉੱਥੇ ਆ, ਜਿੱਥੇ ਅਸੀਂ ਪਟਕਾ ਬੰਨ ਕੇ ਉੱਪਰ ਹੈਲਮੇਟ ਲੈਣੀ ਆ, ਉੱਥੇ ਸਾਡੀ ਧਾਰਮਿਕ ਭਾਵਨਾਵਾਂ ਦਾ ਜਿਹੜਾ ਆ ਉਹ ਠੇਸ ਪਹੁੰਚਦਾ।
ਮੈਂ ਦੇਖੇ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਆ, ਬਿਲਕੁਲ ਹੀ ਉਹ ਅਨਐਕਸੈਪਟੇਬਲ ਜਿਹੜੀ ਐਕਸਪੀਰੀਅੰਸ ਤੁਸੀਂ ਜਾ ਕੇ ਦਿੰਦੇ ਆ, ਇਧਰ ਉਧਰ ਠੂਸੀਆਂ ਮਾਰਦੇ ਫਿਰਦੇ ਆ ਹਨਾ, ਤੇ ਉਹ ਬੜਾ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਕਿ ਡਿਲੇਮਾ ਆ, ਜਿਹਨੂੰ ਕਹਿੰਦੇ ਦੋ ਪਾਸੇ ਤੋਂ ਇਹ ਹੋ ਜਾਂਦੇ ਆ, ਇੱਕ ਪਾਸੇ ਇੱਕ ਗੱਲ ਕਰਦੇ ਆਪਣੇ ਨੋਤਾ ਕਰ
ਲੈਂਦੇ। ਉਹ ਪੋਲੀਟੀਕਲ ਜਿਹੜੀ ਹੈ ਨਾ, ਦੇਖੋ ਮੈਂ ਰਿਸ਼ਵੰਤ ਹੋਣਾ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦਾ ਨਾਲੇ ਇਸੇ ਮੌਕੇ ਤੇ, ਕਿ ਉਨ੍ਹਾਂ ਨੇ ਬਹੁਤ ਵਧੀਆ ਕੰਮ ਕਰ ਰਹੇ ਸੀ ਯੂਨਾਈਟਿਡ ਸਿੱਖ ਵੱਲੋਂ, ਤੇ ਮਲੇਸ਼ੀਆ ਦੇ ਰਹਿਣ ਵਾਲੇ ਸੀ, ਤੇ ਉਨ੍ਹਾਂ ਨੇ ਮਤਲਬ ਬਹੁਤ ਜ਼ਿਆਦਾ ਕੰਮ ਕੀਤਾ। ਮਲੇਸ਼ੀਅਨ ਫੂਡ ਬੈਂਕ ਆਰਗੇਨਾਈਜੇਸ਼ਨ ਦੀ ਉਨ੍ਹਾਂ ਨੇ ਸਥਾਪਨਾ ਕੀਤੀ, ਤੇ ਨਾਲ ਦੀ ਨਾਲ ਜਿਹੜੇ ਮਲੇਸ਼ੀਆ ਦੇ ਮੂਲ ਨਿਵਾਸੀ ਨੇ ਉਨ੍ਹਾਂ ਨੂੰ ਜਿਹੜਾ ਖਾਣਾ ਪਹੁੰਚਾਉਣ ਦਾ ਵੀ ਕੰਮ ਕੀਤਾ, ਤੇ ਜਿਹੜੇ ਉਥੋਂ ਦੇ ਬੇਘਰ ਮੂਲ ਨਿਵਾਸੀ ਨੇ ਉਨ੍ਹਾਂ ਦੇ ਲਈ ਰਾਹਤ ਦੇ ਕੰਮ ਉਨ੍ਹਾਂ ਨੇ ਬਹੁਤ ਕੀਤੇ ਨੇ ਮਲੇਸ਼ੀਆ ਦੇ ਵਿਚ, ਤੇ ਯੂਨਾਈਟਿਡ ਸਿੱਖ ਸੰਸਥਾ ਉਹਦੇ ਵੀ ਉਹ ਡਾਇਰੈਕਟਰ ਸਨ, ਤੇ ਮਤਲਬ ਇਕ ਬਹੁਤ ਵੱਡਾ ਘਾਟਾ ਪਿਆ ਹਿਊਮੈਨੀਟੇਰੀਅਨ ਜਗਤ ਦੇ ਵਿਚ ਤੇ ਸੇਵਾ ਦੇ ਖੇਤਰ ਦੇ ਵਿਚ। ਸੋ ਇਹ ਜਿਹੜੇ ਘਾਟੇ ਨੇ ਆਪਾਂ ਇਥੇ ਚਿੰਤਨ ਕਰਨਾ ਬਣਦਾ ਆ। ਦੇਖੋ ਹਰ ਐਂਗਲ ਤੋਂ ਆਪਾਂ ਨੂੰ ਹਰ ਚੀਜ਼ ਜਿਹੜੀ ਵਿਚਾਰਨੀ ਸੋਚਣੀ ਚਾਹੀਦੀ ਆ, ਤੇ ਜੋ ਉਹਦੇ ਫਿਰ ਵਧੀਆ ਸਾਰਥਕ ਹੱਲ ਹੋਣ ਉਹ ਆਪਾਂ ਨੂੰ ਅਡੋਪਟ ਕਰ ਲੈਣੇ ਚਾਹੀਦੇ। ਸੋ ਹੱਲ ਤਾਂ ਇਹੀ ਨਿਕਲਦਾ ਸੱਜਣੋ ਮਿੱਤਰੋ, ਕਿ ਜੇ ਆਪਾਂ ਫ੍ਰੀ ਵੇ ਤੇ ਡਰਾਈਵ ਕਰ ਰਹੇ ਹਾਂ, ਇੰਡੀਆ ਵੀ ਕਰ ਰਹੇ ਹਾਂ, 60-70 ਤੋਂ ਉੱਤੇ ਦੀ ਸਪੀਡ ਤੇ ਆਪਾਂ ਜਾਣਾ ਆ, ਤਾਂ ਅਸੀਂ ਹੈਲਮੇਟ ਜ਼ਰੂਰ ਪਾਈਏ। ਤੇ ਜੇ ਤੁਸੀਂ ਲੋਕਲ ਜਾਣਾ ਆ, ਪਿੰਡ ਤੋਂ ਇੱਥੇ ਉੱਥੇ ਜਾਣਾ ਜਾਂ ਸਪੀਡ ਨਹੀਂ ਹਾਈ ਕਰਨੀ, ਫੇਰ ਤੁਸੀਂ ਬੇਸ਼ੱਕ ਨਾ ਵੀ ਪਾਓ ਤਾਂ ਕੋਈ ਚੱਕਰ ਨਹੀਂ, ਪਰ ਆਪਣੀ ਸੇਫਟੀ ਪਹਿਲਾਂ ਆ। ਸੋ ਇਹਦੇ ਵਿਚ ਇਹਨੂੰ ਧਰਮ ਦੇ ਨਾਲ ਆਪਾਂ ਨਾ ਜੋੜੀਏ, ਤੇ ਇਸ ਕਰਕੇ ਹੈਲਮੇਟ ਜਿਹੜੀ ਆਪਣਾ ਬਚਾਅ ਆਪ ਕਰਨਾ। ਦੂਜੀ ਗੱਲ ਇਹ ਅਮਰੀਕ ਜੀ, ਕਿ ਜਿਹੜੀ ਜਦੋਂ ਫੌਜਾਂ ਚ ਲੜਾਈ ਹੁੰਦੀ ਆ, ਤੇ ਬਹੁਤ ਸਾਰੇ ਇਹੋ ਜਿਹੇ ਫੋਟੋਆਂ ਵੀ ਪਈਆਂ ਨੇ, ਇਹੋ ਜਿਹੇ ਆਰਟੀਫੈਕਟਸ ਵੀ ਪਏ ਨੇ, ਲੋ ਟੋਪ ਕਹਿੰਦੇ ਹੁੰਦੇ ਸੀ ਜਿਹੜੇ ਕਿ ਪਾਏ ਜਾਂਦੇ ਸੀ, ਦਸਤਾਰਾਂ ਤੋਂ ਉੱਪਰ ਤੀ ਪਾਏ ਜਾਂਦੇ ਸੀ, ਜਾਂ ਦਸਤਾਰਾਂ ਦੇ ਉੱਤੇ ਚੱਕਰ ਸਜਾਏ ਜਾਂਦੇ ਸੀ, ਜਾਂ ਲੋਹੇ ਦੀ ਜਾਲੀ ਪਿੱਛੇ ਲਟਕਾਈ ਜਾਂਦੀ ਸੀ। ਸੋ ਸੇਫਟੀ ਗੀਅਰ ਜਿਹੜਾ ਆ ਉਹ ਸਿੱਖ ਲੜਾਈਆਂ ਦੇ ਵਿਚ ਸਿੱਖ ਫੌਜੀ ਜਿਹੜੇ ਨੇ ਉਹ ਵਰਤਦੇ ਰਹੇ ਨੇ ਆਪਣੀ ਪ੍ਰੋਟੈਕਸ਼ਨ ਵਾਸਤੇ। ਸੋ ਇਹ ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈਗਾ ਜਿਹੜਾ ਆਪਾਂ ਬਣਾਉਣ ਦੀ ਕੋਸ਼ਿਸ਼ ਕਈ ਵਾਰੀ ਕਰਦੇ ਹੁੰਦੇ ਆ ਕਿ ਜੀ ਐ ਨੀ ਜੀ ਓ ਨੀ ਜੀ ਹੈ ਨਾ। ਮਤਲਬ
ਅਮਰਦੀਪ, ਮੈਂ ਨਾ ਇੱਥੇ ਇੱਕ ਸਟੋਰੀ ਤੁਹਾਨੂੰ ਸੁਣਾਉਣੀ ਚਾਹੁੰਦਾ ਜਿਹੜੀ ਸਾਡੇ ਨਾਲ ਵਾਪਰੀ। ਮੇਰਾ ਬ੍ਰਦਰ ਇੰਗਲੈਂਡ ਤੋਂ 2007 ਦੇ ਵਿਚ ਆਇਆ ਤੇ ਇੱਥੇ ਆਇਆ ਸੀ, ਫਿਰ ਅਸੀਂ ਤੁਹਾਡੇ ਵੀ ਗਏ ਸੀ 2007 ਦੇ ਉੱਪਰ ਹਰ ਪਲੇਨ ਵੀ ਚਲਾਉਂਦੇ ਹੁੰਦੇ ਸੀ, ਤੇ ਅਸੀਂ ਆਰ ਐਸ ਐਸ ਨੂੰ, ਆਰ ਐਸ ਐਸ ਕਲੱਬ ਹੁੰਦਾ ਨਾ ਆਮ ਕਲੱਬ ਆ ਜਿੱਥੇ ਬੀਅਰ ਵਗੈਰਾ ਪੀਂਦੇ,
ਲੰਚ
ਖਾਂਦੇ ਆ, ਉਹ ਮੈਨੂੰ ਆਰ ਐਸ ਐਲ ਦਾ ਚਿੱਤਾ ਪਾ ਗਿਆ, ਉਹ ਆਰ ਐਸ ਐਸ ਯਾਦ ਰਹਿ ਗਈ।
ਅਮਰੀਕ ਜੀ ਤੁਸੀਂ ਦੇਖਣਾ ਮੈਂ ਆਰ ਐਸ ਐਸ ਦਾ ਮੈਂਬਰ ਆ, ਉਹ ਨਹੀਂ ਸੋਰੀ ਆਰ ਐਸ ਐਲ ਦਾ ਮੈਂਬਰ ਆ ਮੈਂ।
ਪਟਕਾ ਜਿਹਾ ਪੜ ਕੇ ਟੋਪੀ ਲਈ ਉਸੀ ਮੇਰੇ ਬ੍ਰਦਰ ਨੇ ਛੋਟੇ ਬ੍ਰਦਰ ਨੇ ਅਸੀਂ ਗਏ ਤੇ ਉਹਨੇ ਸਾਨੂੰ ਰੋਕ ਦਿੱਤਾ ਕਹਿੰਦੇ ਜੀ ਤੁਸੀਂ ਟੋਪੀ ਪਾ ਕੇ ਨੀ ਜਾ ਸਕਦੇ ਤੇ ਸਾਡੇ ਡਰੈਸ ਕੋਡ ਦੇ ਖਿਲਾਫ਼ ਆ ਤੇ ਉਹਨੇ ਟੋਪੀ ਲਾ ਤੀ ਪਟਕਾ ਜਿਹਾ ਜਿੱਦਾਂ ਗੁੱਪੀ ਜੇ ਪਟਕਾ ਕੀਤਾ ਹੁੰਦਾ ਨਾ ਉਹ ਕਹਿੰਦੇ ਤੁਸੀਂ ਪਟਕਾ ਲੈ ਕੇ ਵੀ ਨੀ ਜਾ ਸਕਦੇ ਇਹ ਵੀ ਸਾਡੇ ਡਰੈਸ ਕੋਡ ਦੇ ਖਿਲਾਫ਼ ਆ ਉਹ ਕਹਿੰਦਾ ਮੈਂ ਸਰਦਾਰ ਆ ਤੇ ਮੈਂ ਟਰਬਨ ਬੰਨ ਕੇ ਆ ਸਕਦਾ ਦੈਟਸ ਗੁੱਡ ਕਹਿੰਦਾ ਟਰਬਨ ਦਾ ਸਾਨੂੰ ਕਹਿੰਦਾ ਪਤਾ ਆ ਦੈਟਸ ਇਜ਼ ਯੋਰ ਪ੍ਰੋਪਰ ਡਰੈਸ ਬ੍ਰਿੰਗ ਦ ਟਰਬਨ ਔਨ ਦੈਨ ਯੂ ਕੈਨ ਗੋ ਇਨਸਾਈਡ ਨੋ ਪ੍ਰੋਬਲਮ ਫਿਰ ਟਰਬਨ ਬੰਨ ਕੇ ਦੂਜੇ ਦਿਨ ਅਸੀਂ ਗਏ ਕਹਿੰਦੇ ਨੋ ਪ੍ਰੋਬਲਮ ਤੁਹਾਨੂੰ ਪਤਾ ਆ ਕਹਿੰਦਾ ਤੁਹਾਡੀ ਇਹ ਖਾਸੀਅਤ ਆ ਤੁਹਾਡੀ ਇਹ ਡਰੈਸ ਆ ਤੁਸੀਂ ਪਹਿਨਦੇ ਆ ਤੁਹਾਡਾ ਮਾਣ ਆ ਉਹਨੇ ਰੋਕਿਆ ਨੀ ਕਦੇ ਰੋਕਿਆ ਨੀ ਕਹਿੰਦੇ ਜਾਓ ਡਰੈਸ ਯੋਰ ਡਰੈਸ ਯੂ ਕੈਨ ਗੋ ਇਨਸਾਈਡ
ਉਹ ਅੰਡਰਸਟੈਂਡ ਕਰਦੇ ਆ ਕਿਉਂਕਿ ਇੱਕ ਦੋ ਵਾਰੀ ਕੇਸ ਵੀ ਹੋਏ ਆ ਅਸੀਂ ਗੱਲ ਸੇਫਟੀ ਦੀ ਕੀਤੀ ਅੱਜ ਅਮਰੀਕ ਜੀ ਅੱਜ ਕਾਫੀ ਅਸੀਂ ਟੋਪਿਕ ਕਵਰ ਕੀਤੇ ਆ ਤੇ ਨਵੀਂ ਵਿਨੀਪੈਗ ਵਾਲੇ ਵੀ ਬੜੀ ਦੇਰ ਬਾਅਦ ਆਏ ਨੇ ਕਹਿੰਦੇ ਕਿ ਭਾਜੀ ਪੱਗ ਤਾਂ ਦੂਰ ਅਗਲੇ ਕਹਿੰਦੇ ਆ ਕਿ ਜਿਸ ਬੀਬੀ ਦੇ ਨਾਂ ਨਾਲ ਕੌਰ ਸ਼ਬਦ ਲੱਗਾ ਉਸ ਨੇ ਵੀ ਹੈਲਮੇਟ ਨਹੀਂ ਪਾਉਣਾ ਕਹਿੰਦੇ
ਜਗਵੀਰ ਕੌਰ ਕਿਹੜੀ ਜਗਵੀਰ ਕੌਰ ਕਿਹੜੀ ਜਿਹੜਾ ਕੇਸ ਬਣਿਆ ਸੀ ਉਹੀ ਕਹਿ ਰਹੀ ਚੰਡੀਗੜ੍ਹ ਦੇ ਵਿੱਚ
ਕਹਿੰਦੇ ਵੀ ਜਿਹਦੇ ਨਾਲ ਕੌਰ ਲੱਗ ਗਿਆ ਨਾ ਉਹਨੂੰ ਵੀ ਹੈਲਮੇਟ ਨਹੀਂ ਪਾਉਣੀ ਤੇ ਮੈਂ ਤਾਂ
ਹੈਲਮੇਟ ਨਹੀਂ ਪਾਉਣਾ ਚਾਹੁੰਦਾ
ਅਮਰੀਕ ਜੀ ਮੈਂ ਤਾਂ ਇਹ ਕਹਿੰਦਾ ਜਿਹੜੇ ਇੱਦਾਂ ਦੇ ਬੰਦੇ ਉਹਨਾਂ ਨੂੰ ਕਹਿੰਦੇ ਨਾ ਪਾਓ ਫਿਰ ਜੋ ਮਰਜ਼ੀ ਕਰੋ ਫਿਰ ਠੀਕ ਹੈ ਨਾ ਪਾਓ ਫਿਰ ਰੌਲਾ ਤਾਂ ਇਹ ਆ ਵੀ ਜਿੱਦਾਂ ਕਹਿੰਦੇ ਨੇ ਵੀ ਗਧੇ ਨੂੰ ਲੂਣ ਦਿੱਤਾ ਉਹ ਕਹਿੰਦੇ ਮੇਰੇ ਕੰਨ ਪੱਟਦੇ ਆ ਹਨਾ ਤੇ ਇਹ ਗੱਲ ਹੋਈ ਪਈ ਆ ਸੇਫਟੀ ਜਿਹੜੀ ਆ ਸੇਫਟੀ ਤੁਹਾਨੂੰ ਦੱਸ ਰਹੇ ਆ ਤੇ ਲੋਕੀ ਮੂਹਰੇ ਪਤਾ ਨੀ ਕੀ ਕਰੀ ਜਾ ਰਹੇ ਨੇ ਖੈਰ ਆਪਾਂ ਅੱਗੇ ਚੱਲਦੇ ਅਮਰੀਕ ਜੀ ਤੇ ਆਪਾਂ ਮੈਂ ਕਹਿੰਦਾ ਆਪਾਂ ਚਲੀਏ ਨਾ ਤੇ ਕੱਲ ਨੂੰ ਕਰਾਂਗੇ ਬਾਕੀ ਗੱਲਾਂ ਫਿਰ ਮਿੰਟੂ ਬੁਲਾ ਉਹਨਾਂ ਨੂੰ ਚਲੋ
ਬਾਕੀ ਗੱਲ ਨੂੰ ਕਰ ਲਿਆ ਬਹੁਤ ਵਧੀਆ ਗੱਲਾਂ ਹੋਈਆਂ ਬੀਤੀ ਰਹੇ ਅਸੀਂ ਇੰਗੇਜ ਰਹੇ ਸਾਰੇ ਪ੍ਰੋਗਰਾਮ ਦੇ ਵਿਚ ਇੰਗੇਜ ਰਹੇ ਆ ਤੇ ਇਹਦਾ ਸਬੂਤ ਇਹ ਹੈ ਕੋਈ ਵੀ ਗਾਣਾ ਫਿਰ ਪ੍ਰੋਗਰਾਮ ਚ ਕੋਈ ਵੀ ਗਾਣਾ ਨੀ ਲਾਇਆ ਜਦੋਂ ਦਾ ਮੈਚ ਜੁਆਇਨ ਕੀਤਾ ਤੇ ਇਹਦਾ ਮਤਲਬ ਹੈ ਅਸੀਂ ਇੰਗੇਜ ਬਹੁਤ ਰਹੇ ਆ ਤੇ ਇੱਕ ਤੁਹਾਨੂੰ ਸ਼ਾਦ ਪ੍ਰੋਗਰਾਮ ਦੀ
ਹਾਂਜੀ ਹਾਂਜੀ
ਆਪਣੀ ਨਾ ਪੱਗ ਦਾ ਸਟਾਈਲ ਦਾ ਬਦਲ ਲਓ
ਕਿੱਦਾਂ ਦਾ ਕਰ ਲਓ
ਸੁਖਬੀਰ ਬਾਦਲ ਵਾਂਗੀ ਨਾ ਬੰਨਿਆ ਕਰੋ ਬਾਕੀ ਜਿੱਦਾਂ ਮਰਜ਼ੀ ਕਰ ਲਓ
ਮੈਨੂੰ ਪਤਾ ਸੀ ਤੁਸੀਂ ਕੁਛ ਕਰੋਗੇ ਅੱਜ ਇਲੈਕਸ਼ਨਾਂ ਆ ਗਈਆਂ ਮੂਹਰੇ ਮੈਨੂੰ ਲੱਗਦਾ ਤੁਸੀਂ ਜੜਾਂ ਚ ਬਹਿ ਜਾਓਗੇ ਉਹਨਾਂ ਦੀਆਂ ਚਲੋ ਠੀਕ ਆ ਅਮਰੀਕ ਜੀ
ਅੱਛਾ ਜੀ ਅਮਰੀਕ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਦਾਬ ਤੇ ਅਗਲੇ ਹਫ਼ਤੇ ਫੇਰ ਰੂਬਰੂ ਹੋਵਾਂਗੇ
ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਜਾਂਦੇ ਜਾਂਦੇ ਅਮਰੀਕ ਜੀ ਸੁਝਾਅ ਦੇ ਗਏ ਨੇ ਕੋਈ ਨੀ ਵਿਚਾਰ ਕੀਤਾ ਜਾਊਗਾ ਇੱਥੇ ਤੇ ਜਗਤਾਰ ਗਿੱਲ ਭਾਜੀ ਬੜੇ ਥੋੜੇ ਲੇਟ ਹੋ ਗਏ ਨੇ ਅੱਜ ਪਰ ਉਹਨਾਂ ਨੇ ਸੁਨੇਹਾ ਭੇਜਤਾ ਕਹਿੰਦੇ ਮਾਣ ਤੇ ਸਤਿਕਾਰ ਦੇ ਕਾਬਲ ਉਹੀ ਹੁੰਦੇ ਨੇ ਜੋ ਤੁਹਾਡੀਆਂ ਭਾਵਨਾਵਾਂ ਨੂੰ ਸਮਝਦੇ ਹੋਣ ਵੈਸੇ ਦਿਨ ਵੇਲੇ ਜਗਦੀ ਮੋਮਬੱਤੀ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਕਿਆ ਬਾਤ ਹੈ ਬਹੁਤ ਹੀ ਡੂੰਘਾ ਵਿਚਾਰ ਤੁਸੀਂ ਪੇਸ਼ ਕੀਤਾ ਸਰਲ ਅੱਖਰਾਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਜੋ ਗੱਲ ਬਾਣਾ ਹੋਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੇ ਇਟਸ ਅ ਬੈਸਟ ਵੇ ਟੂ ਸਟਾਰਟ ਡੇ ਕਿਆ ਬਾਤ ਤਾਂ ਸੁਖਵੰਤ ਹੋਣੀ ਵੀ ਕਈ ਮੈਸੇਜ ਭੇਜੇ ਨੇ ਕਹਿੰਦੇ ਚਲੋ ਇਹ ਤਾਂ ਮੰਨਿਆ ਕਿ ਅਕਾਲੀਆਂ ਨੇ ਆਪਣੀ ਗਲਤੀਆਂ ਮੰਨਿਆ ਕਿ ਆਪਣੀ ਗਲਤੀਆਂ ਨੇ ਹੁਣ ਪਾਠ ਨਾਲ ਕੀ ਠੀਕ ਹੈ ਜੀ ਪਰਮਜੀਤ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਸਿੱਧੂ ਸਾਹਿਬ ਜੀ ਨਵਜੋਤ ਸਿੱਧੂ ਇਸ ਕਰਕੇ ਸਾਰਾ ਕ੍ਰੈਡਿਟ ਲੱਗ ਗਿਆ ਕਰਤਾਰਪੁਰ ਲਾਂਘੇ ਲਈ ਸਿੱਧੂ ਬਹੁਤ ਜਲਦੀ ਅੱਗੇ ਵਧ ਰਿਹਾ ਹੈ ਕੱਲ ਕਿਤੇ ਪ੍ਰੋਗਰਾਮ ਵਿਚ ਸੁਣ ਰਿਹਾ ਸੀ ਕਿ ਜਿਹੜੀਆਂ 5 ਸਟੇਟਸ ਵਿਚ ਵੋਟਾਂ ਹੋਈਆਂ ਨੇ ਤੇ ਅਗਲੇ 2 ਜਾਂ 3 ਸਟੇਟਸ ਵਿਚ ਕਾਂਗਰਸ ਜਿੱਤਦੀ ਹੈ ਤਾਂ ਪੰਜਾਬ ਲੀਡਰਸ਼ਿਪ ਤਬਦੀਲੀ ਲਾਜ਼ਮੀ ਹੋ ਜਾਣੀ ਹੈ ਹਾਂਜੀ ਹੋ ਸਕਦਾ ਤੇ ਜਗਤਾਰ ਗਿੱਲ ਭਾਜੀ ਕਹਿੰਦੇ ਨੇ ਕਿ ਦੂਸਰੇ ਦੇਸ਼ਾਂ ਦੇ ਨਾਗਰਿਕ ਪਤਾ ਨਹੀਂ ਅੱਧੇ ਕਾਨੂੰਨ ਦਾ ਫਾਇਦਾ ਉਠਾਉਂਦੇ ਕਿ ਨਹੀਂ ਭਾਰਤੀਆਂ ਚ ਇਹ ਰੁਚੀ ਕੁਛ ਜ਼ਿਆਦਾ ਹੈ ਇਸੇ ਤਹਿਤ ਹੈਲਮੇਟ ਦੇ ਮਸਲੇ ਤੇ ਵੀ ਇਹੀ ਹਾਲ ਹੈ ਦੇਖੋ ਪੋਲੀਟਿਕਸ ਜ਼ਿਆਦਾ ਆ ਜਾਂਦੀ ਆ ਭਾਵਨਾਵਾਂ ਵੈਸੇ ਹੀ ਵਿਰੋਧ ਦਾ ਆਪਾਂ ਕਰਨੀ ਹੁੰਦੀ ਆ ਉਹ ਆਪਾਂ ਕਰੀ ਜਾਈਦੀ ਆ ਬਿਨਾਂ ਕਿਸੇ ਗੱਲ ਤੋਂ ਚਲੋ ਮੈਂ ਵੀ ਹੁਣ ਪ੍ਰੋਗਰਾਮ ਚੋਂ ਇਜਾਜ਼ਤ ਲੈਣਾ ਕਿਉਂਕਿ ਸਮਾਂ ਕਾਫੀ ਹੋ ਗਿਆ ਤੇ ਕੱਲ ਨੂੰ ਫੇਰ ਮਿੰਟੂ ਬਰਾੜ ਜੀ ਦੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਵਾਂਗੇ ਸਵੇਰ ਦੇ 9 ਵਜੇ ਸਿਡਨੀ ਸਮੇਂ ਦੇ ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਹੁਣ ਮੈਂ ਚੱਕਵਾਂ ਜਿਹਾ ਗੀਤ ਸੁਣਾਵਾਂ ਵੈਸੇ ਅੱਜ ਮੈਂ ਸ਼ੁਰੂਆਤ ਮਿੱਠੇ ਗੀਤਾਂ ਤੋਂ ਕੀਤੀ ਸੀ ਪਰ ਗੀਤ ਇਹ ਵੀ ਬਹੁਤ ਵਧੀਆ ਹੀ ਆ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਉੱਚੀ ਸੁਰ ਦੇ ਵਿੱਚ ਸੁਣਦੇ ਆ ਤੇ ਉਸ ਤੋਂ ਬਾਅਦ ਬ੍ਰੇਕ ਦੇ ਉਸ ਪਾਰ ਸੰਗੀਤ ਚੱਲਦਾ ਰਹੇਗਾ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਪੋਡਕਾਸਟ 'ਚ ਸੁਣ ਸਕਦੇ ਹੋ ਆਪ ਸਭ ਦਾ ਬਹੁਤ ਧੰਨਵਾਦ ਰੱਬ ਰਾਖਾ ਸਤਿ ਸ੍ਰੀ ਅਕਾਲ ਸਾਡੇ ਯਾਰ ਜਿਵੇਂ ਹੱਥੀ ਹਥਿਆਰ ਅਜ਼ਮਾ